सहज सुभाए दर्शन से गुरु कै जन्म मरण दुख जाए सतनाम तन वाखे गुरु साहिब जियो पब्बे पाल है से फल पाव है गुर प्रसादी जिनको पौ पया पब्बे पाल है से फल पाव है गुर प्रसादी जिनको पौ पया मन मुख फिर है ना चित है मूड़े लख चौरासी फेर पया मम मोह मरण मधुसूदन मरण पया तब चित व्या काया पीतर अवरो पड़या मम्मा अखर विसरिया काया पीतर अवरो पड़या मम्मा अखर विसरिया वाहिगुरु जी का खालसा वाहिगुरु जी की फतेह। साहिब सतगुरु गुरु ग्रंथ साहिब सच्चे पातशाह जी दे पावन पवित्र हजूरी अंदर सोबाए मान गुरु सवारे सत संगी जनों सतगुरु गुरु नानक साहिब सच्चे पातशाह जी ने अज पब्बे और मम्मे अखर राही जो उपदेश समुची मानवता नूं बख्शिश कीता है इस विच पहला बचन तां ए क्या पब्बे अखर राही कि जिन्ना दे अंदर गुरु किरपा नाल परमेश्वर दा निर्मल भाव उत्पन्न हो जाए पैदा हो जाए ओ फिर उस परमात्मा दे निर्मल भाव नूं अंदर टिका के उस साईं दी भाल उस दी ढूंढ उस दी खोज वाले पासे चलदे पर नाल ए वी बचन कीता उस पड़चोल विच उस खोज विच कोई टावा टावा टुरदा है अपने मन दी मत नूं मुख रख के चलन वाले मन मुख ओ परमात्मा नूं चेते नहीं करदे ना ओ अंदर नूं ढूंढन दा यतन करदे ने ते उहनां नूं तिन अखर मम्मे जिहड़े ने ओ विसर गए मरण मधुसूदन ते एक मोह ਜਿਉਂਦੇ ਜੀ ਉਹ ਯਾਦ ਨਹੀਂ ਰੱਖਦੇ ਕਿ ਇੱਕ ਦਿਨ ਸਾਨੂੰ ਮੌਤ ਵੀ ਆਉਣੀ ਹੈ। ਦੂਸਰਾ, ਉਹ ਯਾਦ ਨਹੀਂ ਰੱਖਦੇ ਕਿ ਇਸ ਮੋਹ ਤੋਂ ਅਸੀਂ ਛੁਟਕਾਰਾ ਕਰਾ ਲਈਏ। ਤੇ ਜਿਸ ਬੰਦੇ ਨੂੰ ਮੌਤ ਚੇਤੇ ਨਹੀਂ, ਕੇਵਲ ਸੰਸਾਰ ਦੇ ਮੋਹ ਦੀਆਂ ਤੰਦਾਂ ਵਿੱਚ ਬੱਝਾ ਹੈ, ਉਸ ਨੂੰ ਮਦਸੂਦਨ ਪਰਮਾਤਮਾ ਦੀ ਯਾਦ ਕਿੱਥੇ ਆਵੇਗੀ। ਸਤਿਗੁਰੂ ਨੇ ਅੱਜ ਇੱਕ ਭੈ ਵਿੱਚ ਰਹਿਣ ਵਾਲਾ ਗੁਰਮੁਖ ਅੰਦਰ ਦਾ ਖੋਜੀ ਉਸ ਦਾ ਜ਼ਿਕਰ ਕੀਤਾ ਹੈ, ਤੇ ਦੂਸਰਾ ਆਪ ਖੁਦਰਾਪਣ ਕਰਕੇ ਚੱਲਣ ਵਾਲਾ ਮਨਮੁਖ ਦਾਤਾਰ ਜੀ ਨੇ ਉਸ ਦੇ ਆਉਣ ਜਾਣ ਦਾ ਚੱਕਰ ਜੋ ਹੈ, ਕਿਵੇਂ ਉਹ ਰੱਬ ਨੂੰ ਭੁੱਲੀ ਬੈਠਾ, ਉਸ ਦਾ ਹਜ਼ੂਰ ਨੇ ਅੱਜ ਜ਼ਿਕਰ ਕੀਤਾ ਹੈ। ਪਹਿਲੀ ਬੇਨਤੀ ਕਿ ਜਿਸ ਉੱਪਰ ਗੁਰੂ ਦੀ ਕਿਰਪਾ ਹੋ ਜਾਏ, ਉਸ ਦੇ ਅੰਦਰ ਪਰਮਾਤਮਾ ਦਾ ਭੈ, ਜਿਸ ਨੂੰ ਬਾਣੀ ਨੇ ਨਿਰਮਲ ਭਉ ਕਿਹਾ, ਉਹ ਅੰਦਰ ਪੈਦਾ ਹੋ ਜਾਂਦਾ ਹੈ। ਦੇਖੋ, ਸ਼ਬਦ ਵੈਸੇ ਭੈ ਦਾ ਅਖਰੀ ਅਰਥ ਜੇ ਕਰੀਏ ਤੇ ਇਹ ਹੈ ਡਰ। ਜਿਹੜੇ ਇਨਸਾਨ ਪਰਮਾਤਮਾ ਦੇ ਡਰ ਵਿੱਚ ਰਹਿੰਦੇ ਨੇ, ਉਸ ਨੂੰ ਨਿਰਮਲ ਭਉ ਕਿਹਾ ਜਾਂਦਾ ਹੈ। ਪਰਮਾਤਮਾ ਦੇ ਭੈ ਵਿੱਚ ਰਹਿਣ ਵਾਲੇ ਬਿਨਾਂ ਕਿਸੇ ਕਾਨੂੰਨ ਤੋਂ, ਬਿਨਾਂ ਕਿਸੇ ਦਬਾਅ ਤੋਂ, ਬਿਨਾਂ ਕਿਸੇ ਦੇ ਡਰ ਤੋਂ ਆਪਣੇ ਆਪ ਹੀ ਜ਼ਿੰਦਗੀ ਵਿੱਚ ਸਹੀ ਵਰਤਦੇ ਨੇ। ਪਰ ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ, ਰੱਬ ਦਾ, ਗੁਰੂ ਦਾ ਭੈ ਨਹੀਂ, ਗੁਰਮਖੋ, ਉਹ ਬੰਦੇ ਕਦੀ ਨਹੀਂ ਸੋਚਦੇ ਕਿ ਇੱਕ ਦਿਨ ਸਾਨੂੰ ਮੌਤ ਵੀ ਆਉਣੀ ਹੈ। ਜੋ ਕੁਛ ਅਸੀਂ ਕਰ ਰਹੇ ਹਾਂ, ਇਹਨੂੰ ਕੋਈ ਦੇਖ ਵੀ ਰਿਹਾ ਹੈ। ਫਿਰ ਬੇਨਤੀ ਮੇਰੀ ਸਮਝੋ ਕਿ ਜਿਹੜੇ ਇਨਸਾਨ ਪਰਮਾਤਮਾ ਦੇ ਭੈ ਵਿੱਚ ਰਹਿੰਦੇ ਨੇ, ਉਹ ਦੁਨੀਆਂ ਵੱਲੋਂ ਨਿਰਭਉ ਹੋ ਜਾਂਦੇ ਨੇ। ਤੇ ਜਿਹੜੇ ਬੰਦੇ ਪਰਮਾਤਮਾ ਦਾ ਭੈ ਨਹੀਂ ਮੰਨਦੇ, ਉਹਨਾਂ ਨੂੰ ਦਿਨ ਰਾਤ ਦੁਨੀਆਂ ਦਾ ਭੈ ਉਹ ਖਾਈ ਜਾਂਦਾ ਹੈ। ਉਹਨਾਂ ਨੂੰ ਦਿਨ ਰਾਤ ਦੁਨੀਆਂ ਦਾ ਡਰ ਖਾਏਗਾ। ਹਜ਼ੂਰ ਨੇ ਬਾਣੀ ਵਿੱਚ ਇੱਕ ਕਿਰਪਾ ਕੀਤੀ ਹੈ ਕਿ ਵਾਹਿਗੁਰੂ ਕਿਰਪਾ ਕਰੇ ਕਿਤੇ ਸਾਡੇ ਮਨ ਵਿੱਚ ਪਰਮਾਤਮਾ ਦਾ ਭੈ ਪੈਦਾ ਹੋ ਜਾਏ। ਹਮੇਸ਼ਾ ਪਰਮਾਤਮਾ ਨੂੰ, ਸਾਈਂ ਵਾਹਿਗੁਰੂ ਜੀ ਨੂੰ ਅੰਗ ਸੰਗ ਜਾਣ ਸਕੀਏ। ਤੇ ਜਿਹੜਾ ਪਰਮਾਤਮਾ ਦੇਵ ਨੂੰ ਅੰਗ ਸੰਗ ਸਮਝਦਾ ਹੈ ਪਿਆਰਿਓ, ਉਹ ਕਦੀ ਵੀ ਆਪ ਖੁਦਰਾਪਣ ਪਰਮਾਤਮਾ ਤੋਂ ਆਕੀ ਹੋ ਕੇ ਨਹੀਂ ਕਰਦਾ। ਤੇ ਜੇ ਕੋਈ ਇਹ ਵੀ ਕਹਿ ਕਿ ਮੈਂ ਪਰਮਾਤਮਾ ਦੇ ਭੈ ਨੂੰ ਮੰਨਦਾ ਹੀ ਨਹੀਂ, ਉਹ ਵੀ ਭੁਲੇਖੇ ਵਿੱਚ ਹੈ। ਜੇ ਨਾ ਮੰਨਾਂਗੇ ਤਾਂ ਵੀ ਤਾਂ ਉਹ ਪਰਿਪੂਰਨ ਪਰਮਾਤਮਾ ਸਾਡੀ ਹਰ ਹਰਕਤ ਨੂੰ ਦੇਖ ਰਿਹਾ ਹੈ। ਸਤਿਗੁਰੂ ਜੀ ਦੀ ਬਾਣੀ ਵਿੱਚ ਇੱਕ ਬਚਨ ਆਉਂਦਾ ਹੈ ਕਿ ਜੇ ਸੰਸਾਰ ਵੱਲੋਂ ਨਿਰਭਉ ਹੋਣੀ ਤੇ ਰੱਬ ਦਾ ਭੈ ਆਪਣੇ ਹਿਰਦੇ ਵਿੱਚ ਵਸਾ ਲੈ। ਅੱਜ ਕੁਛ ਪ੍ਰਮਾਣ ਜ਼ਿਆਦਾਤਰ ਕਥਾ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਉਚਾਰਨ ਕੀਤੀ ਬਾਣੀ ਵਿੱਚੋਂ ਲੈ ਹੈ। ਭਗਤ ਸਾਹਿਬ ਜੀ ਦਾ ਇੱਕ ਬਚਨ ਹੁੰਦਾ ਹੈ, ਕਬੀਰ ਭਲੀ ਪਈ ਜੋ ਭਉ ਪਰਿਆ। ਕਬੀਰ ਸਾਹਿਬ ਦੇ ਸਲੋਕਾਂ ਵਿੱਚ ਹੈ, ਭਲੀ ਪਈ ਬਹੁਤ ਚੰਗਾ ਹੋਇਆ। ਕਿਉਂ? ਕਹਿੰਦੇ ਨੇ ਮੇਰੇ ਹਿਰਦੇ ਵਿੱਚ ਪਰਮਾਤਮਾ ਦਾ ਭੈ ਪੈਦਾ ਹੋ ਗਿਆ, ਰੱਬ ਦਾ ਡਰ ਪੈਦਾ ਹੋ ਗਿਆ। ਕਬੀਰ ਭਲੀ ਪਈ ਜੋ ਭਉ ਪਰਿਆ, ਦਿਸ਼ਾ ਗਈ ਸਭ ਭੂਲ, ਔਰਾ ਗਰ ਪਾਣੀ ਭਇਆ, ਜਾਏ ਜਾਏ ਮਿਲਿਓ ਢਲ ਕੂਲ। ਇਹਦੇ ਅਰਥ ਥੋੜੇ ਜੇ ਆਪਾਂ ਸਮਝੀਏ ਸਾਰੇ। ਕਹਿੰਦੇ ਨੇ ਕਿਤਨਾ ਚੰਗਾ ਹੋਇਆ ਮੇਰੇ ਵਾਹਿਗੁਰੂ ਜੀ ਕਿ ਤੁਹਾਡਾ ਭੈ ਮੇਰੇ ਹਿਰਦੇ ਵਿੱਚ ਟਿਕ ਗਿਆ। ਤੇ ਜਿਸ ਦਿਨ ਪਰਮਾਤਮਾ ਦਾ ਭੈ ਟਿਕਿਆ, ਦਿਸ਼ਾ ਗਈ ਸਭ ਭੂਲ, ਕਹਿੰਦੇ ਨੇ ਉਸ ਵੇਲੇ ਮੈਨੂੰ ਬਾਕੀ ਕੁਛ ਵੀ ਚੇਤੇ ਨਹੀਂ ਰਿਹਾ। ਜਦੋਂ ਤੇਰਾ ਭੈ ਹਿਰਦੇ ਵਿੱਚ ਆ ਗਿਆ, ਮੈਂ ਖੱਬੇ ਸੱਜੇ ਕਦੀ ਦੇਖੇ ਨਹੀਂ, ਨਾ ਕੋਈ ਸੋਚਿਆ। ਹੁਣ ਇੱਥੇ ਪ੍ਰਮਾਣ ਦਿੱਤਾ, ਔਰਾ ਗਰ ਪਾਣੀ ਭਇਆ। ਔਰਾ ਦਾ ਅਖਰੀ ਅਰਥ ਹੈ ਔਲਾ, ਕਿ ਜਿਹੜੇ ਅਸੀਂ ਦੇਖਨੇ ਆ ਕਿ ਮੀਂਹ ਪਏ, ਤੇ ਕਈ ਵਾਰੀ ਜਿਸ ਲਈ ਸ਼ਬਦ ਪਿੰਡਾਂ ਵਿੱਚ ਚੰਦਰਾ ਵੀ ਵਰਦੇ ਨੇ, ਬਰਫ਼ ਵੀ ਵਰਦੇ ਨੇ, ਕਿ ਔਲੇ ਪੈਂਦੇ ਨੇ। ਤੇ ਜੇਕਰ ਸਰਦੀ ਹੋਵੇ ਤਾਂ ਪਾਣੀ ਜੰਮ ਜਾਂਦਾ ਹੈ, ਤੇ ਜੇ ਉਸ ਜੰਮੇ ਹੋਏ ਪਾਣੀ ਦੇ ਉੱਪਰ ਸੂਰਜ ਦੀਆਂ ਕਿਰਨਾਂ ਦਾ ਸੇਕ ਪਵੇ, ਤੇ ਆਪਣੇ ਆਪ ਉਹ ਜੰਮੇ ਹੋਏ ਜਿਹੜੇ ਪਾਣੀ ਦੇ ਟੁਕੜੇ ਨੇ, ਬਰਫ਼ ਬਣੇ ਨੇ, ਉਹ ਪਿਘਲ ਕੇ ਪਹਾੜਾਂ ਵਿੱਚ, ਆੜ ਵਿੱਚ ਜਾ ਕੇ ਨਦੀ ਵਿੱਚ ਪ੍ਰਵਾਹਿਤ ਹੋ ਜਾਂਦੇ। ਸਾਹਿਬ ਕਹਿੰਦੇ ਨੇ ਤੇਰਾ ਪਿਆਰ, ਤੇਰਾ ਅਦਬ, ਤੇਰਾ ਭੈ ਮੇਰੇ ਲਈ ਇਸ ਤਰ੍ਹਾਂ ਹੈ ਕਿ ਜਿਵੇਂ ਡਿੱਗੀ ਹੋਈ ਬਰਫ਼ ਵਾਸਤੇ ਸੂਰਜ ਦੀਆਂ ਕਿਰਨਾਂ ਉਸ ਕਠੋਰ ਬਰਫ਼ ਨੂੰ ਸੂਰਜ ਦੀਆਂ ਕਿਰਨਾਂ ਪਗਲਾ ਦਿੰਦੀਆਂ ਨੇ, ਇਸੇ ਤਰ੍ਹਾਂ ਜਿਹੜਾ ਮਨ ਕਠੋਰ ਬਣਿਆ ਪਿਆ ਜਦੋਂ ਤੇਰੇ ਭੈ ਦੀ ਕਿਰਨ ਪੈਂਦੀ ਏ ਤੇ ਕਠੋਰ ਕਿਰਦਾ ਪੱਥਰ ਵਰਗਾ ਵਹਿ ਤੁਰਦਾ ਹੈ ਤੇ ਮੇਰੇ ਮਾਲਕਾ ਉਹ ਸੱਤ ਸੰਗਤ ਦੀ ਨਦੀ ਵਿੱਚ ਪ੍ਰਵੇਸ਼ ਕਰ ਜਾਂਦਾ। ਸਾਹਿਬ ਨੇ ਕਿਹਾ ਕਬੀਰ ਭਲੀ ਪਈ, ਚੰਗਾ ਹੋ ਗਿਆ, ਜੋ ਭਉ ਪਰਿਆ ਮੇਰੇ ਮਨ ਦੇ ਵਿੱਚ ਤੇਰਾ ਡਰ ਪੈਦਾ ਹੋ ਗਿਆ। ਕਬੀਰ ਭਲੀ ਪਈ ਜੋ ਭਉ ਪਰਿਆ, ਦਿਸ਼ਾ ਗਈ ਸਭ ਭੂਲ, ਜਿਸ ਦੇ ਮਨ ਵਿੱਚ ਰੱਬ ਦਾ ਡਰ ਹੈ ਉਹ ਹੋਰ ਪਾਸੇ ਝਾਕਣਾ ਹੋਰ ਦਿਸ਼ਾਵਾਂ ਵੱਲ ਜਾਣਾ ਛੱਡ ਦਿੰਦਾ ਹੈ। ਸਾਹਿਬ ਕਹਿੰਦੇ ਨੇ ਔਰਾ ਗਰ ਪਾਣੀ ਭਇਆ, ਉਹ ਔਲਾ ਗਲ ਕੇ ਪਿਘਲ ਕੇ ਪਾਣੀ ਦਾ ਰੂਪ ਹੋ ਗਿਆ, ਜਾਇ ਮਿਲਿਓ ਢਲ ਕੂਲ, ਪਰਮਾਤਮਾ ਦਾ ਅਦਬ ਰੱਬ ਦਾ ਡਰ ਜੋ ਹੈ ਪਿਆਰਿਓ ਇਹ ਸੂਰਜ ਦੀਆਂ ਕਿਰਨਾਂ ਦੀ ਤਰ੍ਹਾਂ ਪੱਥਰ ਵਰਗੇ ਹਿਰਦੇ ਨੂੰ ਪਗਲਾਂਦਾ ਹੈ। ਕਬੀਰ ਸਾਹਿਬ ਨੇ 52 ਅੱਖਰੀ ਵਿੱਚ ਇੱਕ ਬਚਨ ਕੀਤਾ ਹੈ, ਉਹ ਬਚਨ ਹੁੰਦਾ ਡੱਡਾ ਡਰ ਉਪਜੈ ਡਰ ਜਾਈ, ਤਾਂ ਡਰ ਮੈਂ ਡਰ ਰਿਹਾ ਸਮਾਈ, ਜੋ ਡਰ ਡਰੈ ਤਾਂ ਫਿਰ ਡਰ ਲਾਗੈ, ਨਿਡਰ ਹੁਆ ਦੋ ਡਰ ਉਰ ਹੋਏ ਭਾਗੈ। ਇਹ ਵੇਖੋ ਸ਼ਬਦ ਡਰ ਬੜੀ ਵਰੀਆ ਹੈ ਪਰ ਅਰਥ ਇਹਦੇ ਬੜੇ ਵਿਲੱਖਣ ਨੇ। ਕਬੀਰ ਸਾਹਿਬ ਨੇ ਕਿਹਾ ਡੱਡਾ ਡਰ ਉਪਜੈ ਡਰ ਜਾਈ, ਡਰ ਉਪਜੈ ਡਰ ਜਾਈ, ਇਹ ਕੀ ਹੋਇਆ? ਕਬੀਰ ਸਾਹਿਬ ਕਹਿ ਰਹੇ ਨੇ ਡੱਡਾ ਡਰ ਉਪਜੈ ਡਰ ਜਾਈ, ਜਿਸ ਦਿਨ ਕਿਰਦੇ ਵਿੱਚ ਪਰਮਾਤਮਾ ਦਾ ਨਿਰਮਲ ਭਉ ਡਰ ਪੈਦਾ ਹੋਇਆ ਉਸ ਦਿਨ ਦੁਨੀਆਂ ਦਾ ਡਰ ਆਪਣੇ ਆਪ ਹੀ ਚਲਾ ਗਿਆ। ਰੱਬ ਦਾ ਡਰ ਪੈਦਾ ਹੋਵੇ ਤੇ ਸੰਸਾਰ ਦਾ ਭੈ ਚਲਾ ਗਿਆ। ਡੱਡਾ ਡਰ ਉਪਜੈ ਡਰ ਜਾਈ, ਸਾਹਿਬ ਨੇ ਫੁਰਮਾਇਆ ਤਾਂ ਡਰ ਮੈਂ ਡਰ ਰਿਹਾ ਸਮਾਈ, ਤਾਂ ਡਰ ਮੈਂ ਉਸ ਡਰ ਵਿੱਚ ਉਸ ਪਰਮਾਤਮਾ ਦੇ ਨਿਰਮਲ ਭਉ ਵਿੱਚ ਜਿਹੜਾ ਦੁਨੀਆਂ ਦਾ ਡਰ ਸੀ ਉਹ ਆਪਣੇ ਆਪ ਹੀ ਸਮਾ ਗਿਆ। ਡੱਡਾ ਡਰ ਉਪਜੈ ਡਰ ਜਾਈ, ਤਾਂ ਡਰ ਮੈਂ ਡਰ ਰਿਹਾ ਸਮਾਈ, ਜੋ ਡਰ ਡਰੈ। ਜੇਕਰ ਕੋਈ ਬੰਦਾ ਪਰਮਾਤਮਾ ਦੇ ਡਰ ਤੋਂ ਡਰੇ, ਰੱਬ ਦੇ ਡਰ ਨੂੰ ਹਿਰਦੇ ਵਿੱਚ ਨਾ ਰੱਖੇ, ਸਾਹਿਬ ਕਹਿੰਦੇ ਨੇ ਫਿਰ ਉਹ ਬੰਦਾ ਦਿਨ ਰਾਤ ਡਰਦਾ ਹੈ। ਜੋ ਡਰ ਡਰੈ ਤਾਂ ਫਿਰ ਡਰ ਲੱਗੈ, ਨਿਡਰ ਹੁਆ ਡਰ ਉਰ ਹੋਏ ਭਾਗੈ। ਜਿਸ ਹਿਰਦੇ ਵਿੱਚ ਪਰਮਾਤਮਾ ਦਾ ਗੁਰੂ ਦਾ ਡਰ ਆ ਗਿਆ ਪਿਆਰਿਓ, ਉਹਦੇ ਅੰਦਰੋਂ ਸੰਸਾਰ ਦਾ ਡਰ ਆਪਣੇ ਆਪ ਹੀ ਮੁੱਕ ਜਾਂਦਾ ਹੈ। ਸਤਿਗੁਰੂ ਨੇ ਬਾਣੀ ਵਿੱਚ ਕਿਰਪਾ ਕੀਤੀ, ਜਦੋਂ ਉਸ ਨਿਰਭਉ ਨੂੰ ਕੋਈ ਜਪਦਾ ਤੇ ਪਰਮਾਤਮਾ ਦਾ ਅਦਬ ਨਿਰਮਲ ਭਉ ਹੈ ਤੇ ਸੱਚ ਜਾਣੋ ਕਿ ਪਰਮਾਤਮਾ ਸ਼ਬਦ ਰੂਪ ਉਹ ਸਾਨੂੰ ਦੇਖਦਾ ਸਨ ਸੁਣਦਾ। ਬਾਬਾ ਜੀ ਨੇ ਬਾਣੀ ਵਿੱਚ ਬਚਨ ਕੀਤੇ ਨੇ ਸਦ ਸੁਣਦਾ ਸਦ ਵੇਖਦਾ ਸ਼ਬਦ ਰਿਹਾ ਭਰਪੂਰ, ਕਿ ਜਿੰਨੀ ਦੇਰ ਤੱਕ ਬੰਦਾ ਗੁਰੂ ਦਾ ਅਦਬ ਨਹੀਂ ਕਰਦਾ, ਮਨ ਵਿੱਚ ਨਿਰਮਲ ਭਉ ਨਹੀਂ, ਉਨੀ ਦੇਰ ਤੱਕ ਇਹਦੇ ਅੰਦਰ ਭਾਵਨਾ ਵੀ ਪੈਦਾ ਨਹੀਂ ਹੋ ਸਕਦੀ। ਨਿਰਮਲ ਭਾਉ ਹੋਵੇ ਤੇ ਤਾਂ ਹੀ ਭਾਵਨਾ ਬਣੇਗੀ ਨਾ। ਇਤਿਹਾਸ ਨੇ ਕਈ ਛੋਟੀਆਂ ਛੋਟੀਆਂ ਘਟਨਾਵਾਂ ਸਾਨੂੰ ਸਮਝਾਉਣ ਲਈ ਸਾਂਭ ਕੇ ਰੱਖੀਆਂ ਨੇ, ਭਾਵੇਂ ਉਹ ਅਸਥੂਲ ਰੂਪ ਵਿੱਚ ਨੇ ਪਰ ਸਾਡੇ ਅੰਦਰ ਦੀ ਤਰਜਮਾਨੀ ਕਰਦੀਆਂ ਨੇ ਕਿ ਆਪਣੇ ਗੁਰੂ ਦੇ ਸਾਹਮਣੇ ਕਿੰਨਾ ਕੁ ਸਾਨੂੰ ਭੈ, ਕਿਤਨਾ ਕੁ ਅਦਬ ਰੱਖਣਾ ਚਾਹੀਦਾ ਹੈ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਖਡੂਰ ਸਾਹਿਬ ਦੀ ਧਰਤੀ ਤੇ ਸੇਵਾ ਪ੍ਰਾਰੰਭ ਕੀਤੀ ਤੇ ਜਿਸ ਦਿਨ ਖਡੂਰ ਸਾਹਿਬ ਆਏ ਨੇ ਬਾਬਾ ਅਮਰਦਾਸ ਜੀ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਵਿੱਚ ਤੇ ਉਹ 60ਵਿਆਂ ਦੇ ਕਰੀਬ ਸਨ। ਬਾਬਾ ਅਮਰਦਾਸ ਆਏ ਨੇ, ਠੀਕ ਹੈ ਸੰਸਾਰ ਦੀ ਰਿਸ਼ਤੇਦਾਰੀ ਵਿੱਚ ਕੁੜਮਾਚਾਰੀ ਦਾ ਨਾਤਾ ਵੀ ਹੈ ਪਰ ਜਦੋਂ ਸਤਿਗੁਰੂ ਕੋਲ ਆਵੇ ਕੋਈ ਉੱਥੇ ਫਿਰ ਦੁਨੀਆਂ ਦੇ ਰਿਸ਼ਤੇ ਓਨੀ ਅਹਿਮੀਅਤ ਨਹੀਂ ਰੱਖਦੇ ਜਿੰਨਾ ਗੁਰੂ ਨਾਲ ਸ਼ਬਦ ਦਾ ਤੇ ਸ਼ਬਦ ਕਮਾਨ ਦਾ ਰਿਸ਼ਤਾ ਸੰਬੰਧ ਰੱਖਦਾ ਹੈ। ਜੇ ਅਸੀਂ ਦੇਖੀਏ ਵੀ ਦੁਨੀਆਂਦਾਰੀ ਕਰਕੇ ਸ਼ਾਇਦ ਗੁਰੂ ਬਖਸ਼ ਦਿੰਦਾ ਹੈ, ਨਹੀਂ, ਉਹ ਆਏ ਨੇ ਗੁਰੂ ਅੰਗਦ ਸਾਹਿਬ ਜੀ ਆਪਣੇ ਵੱਲੋਂ ਅਦਬ ਕਰਨ ਲਈ ਕੁੜਮਾਚਾਰੀ ਦੇ ਨਾਤੇ ਨਾਲ ਉੱਠੇ ਪਰ ਬਾਬਾ ਅਮਰਦਾਸ ਜੀ ਉਹ ਇੰਨੇ ਭੈ ਵਿੱਚ ਸਨ ਜਿਸ ਦਿਨ ਪਹਿਲੇ ਦਿਨ ਪਹੁੰਚੇ ਨੇ, ਇੰਨਾ ਅਦਬ ਸੀ ਕਿ ਧੰਨ ਗੁਰੂ ਅੰਗਦ ਸਾਹਿਬ ਜੀ ਦੀ ਗਲਵਕੜੀ ਵਿੱਚ ਆਉਣ ਦੀ ਥਾਂ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਨੂੰ ਘੁੱਟ ਕੇ ਪਕੜ ਲਿਆ ਸੀ ਤੇ ਨਾਲ ਸ਼ਬਦ ਵਰਤੇ ਨੇ। ਕਵੀ ਸੰਤੋਖ ਸਿੰਘ ਨੇ ਗੁਰ ਪ੍ਰਤਾਪ ਸੂਰਜ ਵਿੱਚ ਇਹ ਸਤਰਾਂ ਲਿਖੀਆਂ ਨੇ। ਕਹਿਣ ਲੱਗੇ ਲੱਖ ਸੰਬੰਧ ਸੰਸਾਰ ਕੋ ਭੇਜ ਸਤਿਗੁਰੂ ਠਾਡੇ। ਸੰਸਾਰ ਦਾ ਰਿਸ਼ਤਾ ਦੇਖ ਕੇ ਗੁਰੂ ਅੰਗਦ ਸਾਹਿਬ ਅਗੋ ਉੱਠ ਖਲੋਤੇ। ਗਰ ਮਿਲਵੇ ਕੋ ਤਿਆਰ ਭੈ ਪੱਟ ਤੇ ਕਰ ਕਾਢੇ। ਆਪਣੀ ਚਾਦਰ ਵਿੱਚੋਂ ਆਪਣੇ ਕੱਪੜੇ ਵਿੱਚੋਂ ਬਾਹਾਂ ਬਾਹਰ ਕੱਢੀਆਂ, ਤਨ ਗੁਰੂ ਅੰਗਦ ਸਾਹਿਬ ਜੀ ਨੂੰ ਆਪਣੇ ਗਲੇ ਨਾਲ ਲਾਣ ਲਈ। ਲੱਖ ਸੰਬੰਧ ਸੰਸਾਰ ਕੋ ਭੇ ਸਤਿਗੁਰੂ ਠਾਡੇ। ਗਰ ਮਿਲਵੇ ਕੋ ਤਿਆਰ ਭੈ ਪੱਟ ਤੇ ਕਰ ਕਾਢੇ। ਕਹਿਣ ਲੱਗੇ ਚਰਨ ਗਏ ਸ੍ਰੀ ਅੰਮ੍ਰਿਤਵ ਬੰਧਨ ਕੋ ਠਾਨੀ। ਧੰਨ ਗੁਰੂ ਅਮਰਦਾਸ ਜੀ ਗਲਵਕੜੀ ਵਿੱਚ ਨਹੀਂ, ਗੁਰੂ ਅੰਗਦ ਸਾਹਿਬ ਜੀ ਦੇ ਚਰਨ ਪਕੜੇ। ਚਰਨ ਗਏ ਸ੍ਰੀ ਅੰਮ੍ਰਿਤਵ ਬੰਧਨ ਕੋ ਠਾਨੀ, ਗਰ ਮਿਲਵੇ ਕੋ ਉਚਬ ਨਹੀਂ ਲੇਹੋ ਦਾਸ ਪਛਾਨੀ। ਗਰ ਮਿਲਵੇ ਕੋ ਉਚਿਤ ਨਹੀਂ ਲੇਹੋ ਦਾਸ ਪਛਾਨੀ। ਧੰਨ ਗੁਰੂ ਅੰਗਦ ਸਾਹਿਬ ਸੱਚੇ ਪਿਤਾ ਸੀ, ਆਪ ਜੀ ਦੀ ਗਲਵਕੜੀ ਵਿੱਚ ਮਿਲਣਾ ਮੇਰੇ ਲਈ ਉਚਿਤ ਨਹੀਂ, ਮੈਨੂੰ ਆਪਣਾ ਦਾਸ ਜਾਣੋ ਤੇ ਦਾਸ ਨੂੰ ਆਪਣੇ ਚਰਨਾਂ ਵਿੱਚ ਥਾਂ ਦਿਓ। ਜਿਹੜੀ ਬੇਨਤੀ ਮੈਂ ਕਰਨੀ ਚਾਹੁੰਦਾ, ਜੇ ਗੁਰੂ ਦਾ ਭੈ ਨਹੀਂ ਤੇ ਪਿਆਰਿਓ ਭਾਵਨਾ ਕਿੱਥੋਂ ਬਣੇਗੀ, ਸ਼ਰਧਾ ਕਿੱਥੋਂ ਬਣੇਗੀ। ਧੰਨ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਸੇਵਾ ਕੀਤੀ, ਸਾਰੀ ਲੋਕ ਲਾਜ ਇੱਕ ਪਾਸੇ ਕਰਕੇ, ਪਰ ਅੱਜ ਇਤਿਹਾਸ ਕਹਿੰਦਾ ਨਿਰਮਲ ਭਾਉ ਦੀ ਝਾਕੀ ਕੀ ਹੈ। ਬਾਬਾ ਅਮਰਦਾਸ ਦਰਬਾਰ ਵਿੱਚ ਆਏ ਨੇ, ਰਾਤ ਬਿਲਕੁਲ ਠੀਕ ਨੇ, ਸਵੇਰੇ ਉਹਨਾਂ ਨੇ ਆਪਣੀ ਇੱਕ ਬਾਂਹ ਆਪਣੇ ਗਲੇ ਵਿੱਚ ਪਾਈ ਹੋਈ ਹੈ। ਜੇ ਪੁੱਛਿਆ ਗਿਆ ਪੁਰਖਾ ਕਿ ਰਾਤ ਤੁਸੀਂ ਬਿਲਕੁਲ ਅਰੋਗ ਤੰਦਰੁਸਤ ਕੋਈ ਖੇਦ ਨਹੀਂ, ਆ ਹੁਣ ਦਿਨੇ ਤੁਸੀਂ ਆਪਣੇ ਬਾਂਹ ਨੂੰ ਆਪਣੇ ਗਲੇ ਵਿੱਚ ਬੰਨ੍ਹ ਕੇ ਕਿਉਂ ਪਾਇਆ? ਕੋਈ ਸੱਟ ਵੱਜੀ, ਕੋਈ ਚੋਟ ਵੱਜੀ, ਕਿਤੇ ਗਿਰ ਗਏ? ਤੇ ਬਾਬਾ ਅਮਰਦਾਸ ਦਾ ਉੱਤਰ ਸੀ, ਮਹਾਰਾਜ ਇਹਨੂੰ ਗੁਰੂ ਦੀ ਬੇਅਦਬੀ ਦੀ ਸੱਟ ਵੱਜੀ ਹੈ। ਹੁਣ ਉਹ ਕਿੰਨਾ ਕੁ ਭੈ ਹੈ ਕਿਸੇ ਦੂਜੇ ਨੂੰ ਪਤਾ ਨਹੀਂ, ਕੇਵਲ ਬਾਬੇ ਅਮਰਦਾਸ ਨੂੰ ਪਤਾ ਹੈ ਕਿ ਗੁਰੂ ਕੀ ਬੇਅਦਬੀ ਦੀ ਚੋਟ ਵੱਜੀ। ਪੁੱਛਿਆ ਪੁਰਖਾ ਇਹ ਕੀ? ਮਹਾਰਾਜ ਕੱਲ ਸ਼ਾਮ ਨੂੰ ਆਪ ਜੀ ਦੇ ਚਰਨਾਂ ਵਿੱਚ ਆਪ ਨਾਲ ਤੁਰਦਿਆਂ ਆਪ ਜੀ ਦੇ ਸੋਹਣੇ ਹਸਤ ਕਮਲ ਤੋਂ ਥੋੜੀ ਜੀ ਬਾਂਹ ਮੇਰੀ ਅੱਗੇ ਨਿਕਲੀ। ਉਸੇ ਵੇਲੇ ਮਨ ਨੇ ਫੈਸਲਾ ਕੀਤਾ, ਮਨਾ ਅੱਜ ਤਨ ਅੱਗੇ ਨਿਕਲਣ ਦਾ ਯਤਨ ਕਰਦਾ ਹੈ, ਕੱਲ ਨੂੰ ਮਨ ਅੱਗੇ ਨਿਕਲਣ ਦਾ ਯਤਨ ਕਰੇਗਾ। ਜਿਹੜਾ ਗੁਰੂ ਦੀ ਬੇਅਦਬੀ ਕਰੇ ਉਸ ਅੰਗ ਤੋਂ ਤਾਂ ਕੰਮ ਹੀ ਨਹੀਂ ਲੈਣਾ ਚਾਹੀਦਾ, ਮੇਰੇ ਲਈ ਤਾਂ ਇਹ ਮੁਰਦਾ ਹੈ। ਪਿਆਰਿਓ ਉਸ ਗੱਲ ਨੂੰ ਸੋਚਨੇ ਹਾਂ ਕਿ ਸਤਿਗੁਰੂ ਦਾ ਇੰਨਾ ਭੈ ਕਿ ਇੰਨਾ ਨਿਰਮਲ ਭਾਉ ਕਿ ਸਿੱਖ ਜਿਹੜਾ ਉਹਦਾ ਸਰੀਰ ਦਾ ਅੰਗ ਵੀ ਥੋੜਾ ਜਿਹਾ ਕਿਤੇ ਅੱਗੇ ਨਿਕਲੇ ਗੁਰੂ ਦੇ ਅੰਗ ਤੋਂ ਜੇ ਰੂਪ ਹੁੰਦਿਆਂ ਤੇ ਇੱਕੋ ਦਮ ਕਹਿੰਦਾ ਨਹੀਂ ਕਿ ਗੁਰੂ ਤੋਂ ਅੱਗੇ ਨਿਕਲਣ ਵਾਲਾ ਅੰਗ ਗੁਰੂ ਕੀ ਬੇਅਦਬੀ ਦੀ ਸੱਟ ਪੈਂਦੀ ਏ, ਤੇ ਜਿਹੜੇ ਮਨ ਗੁਰੂ ਤੋਂ ਅੱਗੇ ਨਿਕਲਣ ਦਾ ਯਤਨ ਕਰਦੇ ਨੇ ਉਹਦਾ ਕੀ ਬਣੇਗਾ? ਸਤਿਗੁਰੂ ਕਹਿੰਦੇ ਨਿਰਮਲ ਭਾਉ, ਜਿਨ੍ਹਾਂ ਅੰਦਰ ਭਾਉ ਹੈ ਫਿਰ ਉਹ ਖੋਜ ਵਾਲੇ ਪਾਸੇ ਤੁਰਦੇ ਨੇ। ਖੋਜ ਵੀ ਦੋ ਤਰੀਕੇ ਦੀ ਹੈ ਪਿਆਰਿਓ, ਇੱਕ ਤੇ ਨੇ ਖੋਜ ਕੇ ਕੁਝ ਪਾਉਣ ਵਾਲੇ, ਇੱਕ ਨੇ ਖੋਜ ਸ਼ਬਦ ਦੇ ਥੱਲੇ ਕੇਵਲ ਵਾਦ ਖੜਾ ਕਰਨ ਵਾਲੇ। ਸਾਹਿਬ ਕਹਿੰਦੇ ਨੇ ਜਿਹੜਾ ਅੰਦਰ ਦੀ ਖੋਜ ਦੀ ਬਿਰਤੀ ਲੈ ਕੇ ਆਪਣੇ ਅੰਦਰੋਂ ਕੁਝ ਪਾਉਣ ਤੁਰਦਾ ਹੈ ਉਹ ਕੁਝ ਖੱਟ ਜਾਂਦਾ ਹੈ, ਤੇ ਜਿਹੜਾ ਵਾਦੀ ਦੀ ਬਿਰਤੀ ਨਾਲ ਖੋਜ ਪੜਦਾਲ ਕਰਦਾ ਤੇ ਉਹ ਇੱਕ ਦਿਨ ਬਿਨਸ ਜਾਂਦਾ ਹੈ। ਸਾਹਿਬ ਦੇ ਬਚਨ ਨੇ ਖੋਜੀ ਉਪਜੈ ਵਾਦੀ ਬਿਨਸ ਹੈ। ਖੋਜ ਕਰਨ ਵਾਲਾ ਜਿਹੜਾ ਉਹਦੇ ਹਿਰਦੇ ਵਿੱਚ ਸ਼ੁਭ ਗੁਣ ਪੁੰਗਰਦੇ ਨੇ, ਤੇ ਜਿਹੜਾ ਵਾਦ ਵਿਵਾਦ ਖੜਾ ਕਰਨ ਵਾਲਾ ਹੈ ਉਹਦੇ ਅੰਦਰ ਦੇ ਗੁਣ ਵੀ ਜਿਹੜੇ ਨੇ ਉਹ ਦਗਧ ਹੋ ਜਾਂਦੇ। ਸਾਹਿਬ ਨੇ ਕਿਹਾ ਜਿਸ ਅੰਦਰ ਗੁਰੂ ਦਾ ਨਿਰਮਲ ਭਾਉ ਹੈ ਫਿਰ ਉਹ ਪਰਮਾਤਮਾ ਦੀ ਖੋਜ ਸਾਈ ਨੂੰ ਖੋਜਣ ਵਾਲੇ ਪਾਸੇ ਤੁਰਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿਨ੍ਹਾਂ ਕੋਲ ਨਿਰਮਲ ਭਾਉ, ਹੁਣ ਉਹਨਾਂ ਨੇ ਖੋਜਣਾ ਕਿਤੇ ਹੈ ਪਰਮਾਤਮਾ? ਸਤਿਗੁਰੂ ਨੇ ਹਰ ਪੱਖ ਬਾਣੀ ਵਿੱਚ ਸਾਨੂੰ ਸਮਝਾਇਆ ਪਿਆਰਿਓ ਕਿ ਬਾਣੀ ਨੇ ਅਨੇਕਾਂ ਬਚਨ ਸਾਨੂੰ ਇਸ ਖਾਤਰ ਸਮਝਾਏ ਕਿ ਜੇ ਰੱਬ ਨੂੰ ਖੋਜਣਾ ਪੜਚੋਲਣਾ ਤੇ ਉਹਨੂੰ ਖੋਜੀਏ ਕਿਵੇਂ, ਉਹਨੂੰ ਕਿਵੇਂ ਪਾਈਏ। ਵੈਸੇ ਸਿਆਣੇ ਲੋਕ ਕਹਿੰਦੇ ਨੇ ਕਿ ਜ਼ਮੀਨ ਦੇ ਥੱਲੇ ਪਾਣੀ ਹੈ, ਤੇ ਜੇ ਇੱਕ ਪਿਆਸਾ ਬੰਦਾ ਧਰਤੀ ਦੇ ਉੱਪਰ ਤੜਪਦਾ ਪਿਆ ਪਾਣੀ ਦੀ ਖਾਤਰ, ਇਹਦਾ ਮਤਲਬ ਉਹਨੂੰ ਸਮਝ ਨਹੀਂ ਕਿ ਜਿਸ ਜ਼ਮੀਨ ਉੱਪਰ ਮੈਂ ਤੜਪਣਾ ਪਿਆਵਾਂ ਇਸ ਧਰਤੀ ਦੇ ਥੱਲੇ ਪਰਮਾਤਮਾ ਨੇ ਪਾਣੀ ਪੈਦਾ ਕੀਤਾ। ਕਹਿੰਦੇ ਨੇ ਜਿਵੇਂ ਜ਼ਮੀਨ ਦੇ ਥੱਲੇ ਪਾਣੀ ਤੇ ਇਨਸਾਨ ਉੱਪਰ ਪਿਆਸ ਨਾਲ ਤੜਵੇ, ਇਸੇ ਤਰ੍ਹਾਂ ਮਨੁੱਖ ਦੇ ਖਿਰਦੇ ਵਿੱਚ ਸਾਈਂ ਹੈ, ਨਾ ਪਤਾ ਹੋਣ ਕਰਕੇ ਵਿਕਾਰਾਂ ਦੀ ਅੱਗ ਵੀ ਤੜਕਦਾ ਹੈ। ਧਰਤੀ ਦੇ ਥੱਲੇ ਪਾਣੀ ਪਰ ਤੜਪਦਾ ਇਨਸਾਨ ਉਸ ਦੇ ਉੱਪਰ ਹੈ। ਪਾਣੀ ਪ੍ਰਗਟ ਹੋਵੇਗਾ ਤੇ ਤਾਂ ਉਸ ਦੀ ਪਿਆਸ ਬੁੱਝੇਗੀ। ਇੱਕ ਮੂਰਤੀਕਾਰ ਮੂਰਤੀ ਬਣਾਉਂਦਾ ਹੈ, ਕੀ ਪਰਮਾਤਮਾ ਨੂੰ ਖੋਜਣਾ ਗੁਰਮਤ ਨੇ ਕਿਤੇ ਬਾਹਰ ਨੂੰ ਜਾਣਾ ਦੱਸਿਆ? ਕੀ ਕਰਮ ਕਾਂਡਾਂ ਦੀ ਬਾਤ ਕੀਤੀ? ਸਤਿਗੁਰੂ ਨੇ ਬਾਣੀ ਵਿੱਚ ਫਰਮਾਇਆ, ਆਪਣੇ ਅੰਦਰ ਨੂੰ ਕਿਵੇਂ ਖੋਜੀਏ, ਕਿਵੇਂ ਅੰਦਰ ਨੂੰ ਪੜਚੋਲੀਏ, ਕਿਵੇਂ ਸਾਈਂ ਨੂੰ ਭਾਲਣ ਤੁਰੇ ਤੇ ਜਿੰਨਾ ਭਾਲਿਆ, ਜਿੰਨਾ ਲੱਭਿਆ, ਜਿੰਨਾ ਖੋਜਿਆ, ਉਹਨਾਂ ਨੇ ਆਪਣੇ ਆਤਮਕ ਅਨੁਭਵ ਜਿਹੜੇ ਨੇ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਦਿੱਤੇ। ਇਸੇ ਤਰ੍ਹਾਂ ਖੋਜੀ ਦਾ ਹੈ। ਪੱਥਰ ਨੂੰ ਇੱਕ ਮੂਰਤੀਕਾਰ ਜਦੋਂ ਤਰਾਸ਼ਦਾ ਹੈ ਤੇ ਉਹ ਪੱਥਰ ਨੂੰ ਤਰਾਸ਼ ਕੇ ਮੂਰਤੀ ਵਿੱਚੋਂ ਪੈਦਾ ਕਰਦਾ ਹੈ, ਤੇ ਜੇ ਉਸ ਮੂਰਤੀਕਾਰ ਨੂੰ ਪੁੱਛੀਏ ਵੀ ਤੂੰ ਬਾਹਰੋਂ ਕੋਈ ਚੀਜ਼ ਲਿਆ ਕੇ ਇਹ ਮੂਰਤੀ ਪੈਦਾ ਕੀਤੀ, ਉਹ ਕਹਿੰਦਾ ਨਹੀਂ, ਪੱਥਰ ਤਾਂ ਇਹਦੇ ਵਰਗੇ ਹੋਰ ਵੀ ਬੇਅੰਤ ਪਏ ਨੇ, ਪਰ ਇੱਕ ਪੱਥਰ ਮੇਰੀ ਨਜ਼ਰ ਵਿੱਚ ਪ੍ਰਵਾਨ ਚੜਿਆ, ਫਾਲਤੂ ਪੱਥਰ ਮੈਂ ਤਰਾਸ਼ ਦਿੱਤਾ ਤੇ ਮੂਰਤੀ ਆਪਣੇ ਆਪ ਹੀ ਵਿੱਚੋਂ ਪ੍ਰਗਟ ਹੋ ਗਈ ਹੈ। ਪੱਥਰ ਦੀ ਮੂਰਤੀ ਪੱਥਰ ਵਿੱਚੋਂ ਨਿਕਲਦੀ ਏ, ਪਰ ਕੇਵਲ ਫਾਲਤੂ ਪੱਥਰ ਤਰਾਸ਼ਿਆ ਜਾਏ ਤੇ ਤਰਾਸ਼ਣ ਦੀ ਜੁਗਤ ਹੋਵੇ, ਉਹਦੇ ਵਿੱਚੋਂ ਹੀ ਮੂਰਤੀ ਪੈਦਾ ਹੋ ਜਾਂਦੀ ਹੈ। ਸਤਿਗੁਰੂ ਨੇ ਉਸ ਖੋਜ ਦੇ ਸੰਬੰਧੀ ਬਾਣੀ ਵਿੱਚ ਬਚਨ ਕਹੇ ਨੇ ਤੇ ਜਿੱਧਰ ਲੋਕ ਖੋਜਦੇ ਸਨ, ਕਬੀਰ ਸਾਹਿਬ ਜੀ ਨੇ ਆਪਣੀ ਪਾਵਨ ਪਵਿੱਤਰ ਬਾਣੀ ਵਿੱਚ ਉਸ ਖੋਜ ਤੋਂ ਵਰਜ ਕੇ ਸਾਨੂੰ ਅੰਦਰ ਖੋਜਣ ਵਾਲੇ ਪਾਸੇ ਤੋਰਿਆ। ਕਬੀਰ ਸਾਹਿਬ ਜੀ ਦਾ ਬਚਨ ਆਉਂਦਾ ਸ਼ਲੋਕ ਨੇ ਉਹਨਾਂ ਦੇ ਸਮਝਾਉਣ ਦੇ ਲਈ। ਉਹ ਕਹਿੰਦੇ ਨੇ ਕਿਵੇਂ ਖੋਜੀਏ, ਗੁਰਮੁਖ ਕਿੱਥੇ ਪਾਲਦੇ ਨੇ, ਕਿੱਥੋਂ ਲੱਭਦੇ ਨੇ? ਕਬੀਰ ਸਾਹਿਬ ਜੀ ਦੇ ਬਚਨ ਨੇ, ਉਹ ਕਹਿੰਦੇ ਨੇ ਕਬੀਰ ਹਜ ਕਾਬੈ ਹਉ ਜਾਏ ਥਾਂ। ਦੇਖੋ ਇਹ ਬਾਹਰ ਦੀ ਖੋਜ ਹੈ, ਕੋਈ ਹਜ ਕਰਨ ਤੁਰਿਆ ਜਾਂਦਾ ਹੈ, ਕੋਈ ਮੰਦਰ ਦੀ ਯਾਤਰਾ ਤੀਰਥਾਂ ਦੀ ਯਾਤਰਾ ਕਰਨ ਤੁਰਿਆ ਜਾਂਦਾ ਹੈ, ਕੋਈ ਬਾਹਰ ਜੰਗਲ ਬੇਲਿਆਂ ਵਿੱਚੋਂ ਪਹਾੜਾਂ ਦੀਆਂ ਕੰਦਰਾਂ ਵਿੱਚੋਂ ਖੋਜਣ ਤੁਰਿਆ ਜਾਂਦਾ ਹੈ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਨਾ ਕਿਸੇ ਇੱਕ ਬਾਹਰ ਥਾਂ ਤੋਂ, ਨਾ ਕਿਸੇ ਜੰਗਲ ਤੋਂ, ਨਾ ਕਿਸੇ ਪਹਾੜ ਦੇ ਸਿਖਰ ਤੋਂ, ਜਿਹਨੂੰ ਤੂੰ ਲੱਭਣ ਤੁਰਿਆ ਉਹ ਤਾਂ ਤੇਰੇ ਨਾਲ ਹੈ। ਬਾਹਰ ਦੀ ਨਜ਼ਰ ਨੂੰ ਹਟਾ ਕੇ ਅੰਤਰਮੁਖੀ ਹੋਵੀ ਤੇ ਉਹ ਸਾਈਂ ਤੇਰੇ ਅੰਦਰੋਂ ਪ੍ਰਗਟ ਹੋਵੇਗਾ। ਕਬੀਰ ਸਾਹਿਬ ਦਾ ਬਚਨ ਹੁੰਦਾ, ਕਹਿੰਦੇ ਨੇ ਮੈਂ ਹੱਜ ਕਰਨ ਗਿਆ ਵਾਂ ਤੇ ਅੱਗੋਂ ਰੱਬ ਮੈਨੂੰ ਮਿਲ ਪਿਆ ਹੈ, ਵੈਸੇ ਵਿਅੰਗਮੀ ਢੰਗ ਨਾਲ, ਪਰ ਸਮਝਾਉਣ ਲਈ ਕਿ ਸੰਸਾਰ ਦੇ ਲੋਕੋ ਜਿਹੜੀ ਬਾਹਰ ਦੀ ਭਾਲ ਵਿੱਚ ਤੁਰੇ ਹੋ, ਬਾਹਰੋਂ ਨਹੀਂ ਆਪਣੇ ਅੰਦਰੋਂ ਭਾਲਣ ਦਾ ਯਤਨ ਕਰੋ। ਸਾਹਿਬ ਨੇ ਕਿਹਾ ਕਬੀਰ ਹੱਜ ਕਾਬੈ ਹੋ ਜਾਏ ਥਾਂ, ਮੈਂ ਜਾਂਦਾ ਪਿਆ ਸਾਂ, ਆਗੈ ਮਿਲਿਆ ਖੁਦਾਏ, ਇਹਦਾ ਮਤਲਬ ਖੁਦਾਏ ਮਿਲਿਆ, ਰੱਬ ਮਿਲਿਆ, ਸਾਈਂ ਮਿਲਿਆ। ਤੇ ਉਹ ਜਦੋਂ ਮਿਲਿਆ, ਕਬੀਰ ਸਾਹਿਬ ਨੇ ਸੋਚਿਆ ਵੀ ਅੱਜ ਸ਼ਾਬਾਸ਼ ਮਿਲੇਗੀ ਸਿਰਫ ਸਮਝਾਉਣ ਲਈ ਸਾਨੂੰ, ਵੀ ਆਖਰ ਤੂੰ ਇੰਨੀ ਲੰਮੀ ਯਾਤਰਾ ਕਰਕੇ ਆਇਆ ਹੱਜ ਕਰਨਾ ਹੈ, ਤੈਨੂੰ ਸ਼ਾਬਾਸ਼ ਤੇਰੀ ਘਾਲਣਾ ਨੂੰ। ਕਹਿੰਦੇ ਨੇ ਨਾ ਤਾਂ ਰੱਬ ਮੇਰੇ ਨਾਲ ਬੋਲਿਆ, ਨਾ ਉਹਨੇ ਕੋਈ ਗੱਲ ਕੀਤੀ। ਕਹਿੰਦੇ ਨੇ ਮਨ ਚ ਆਇਆ ਮੈਂ ਇੰਨੀ ਦੂਰੋਂ ਕਰਕੇ ਯਾਤਰਾ ਆਇਆ, ਰਸਤੇ ਵਿੱਚ ਅੱਲਾ ਮਿਲਿਆ ਤੇ ਮੇਰੇ ਨਾਲ ਗੱਲ ਵੀ ਕੋਈ ਨਾ। ਉਹਨਾਂ ਨੇ ਕਿਹਾ, ਮੈਂ ਪੁੱਛਿਆ ਕਿ ਹੇ ਪੀਰ, ਹੇ ਮੁਰਸ਼ਦ, ਹੇ ਸਾਈਂ, ਕੀ ਗੁਨਾਹ ਮੇਰੇ ਤੋਂ ਹੋ ਗਿਆ ਕਿ ਜਿਸ ਕਰਕੇ ਤੂੰ ਮੇਰੇ ਨਾਲ ਬੋਲ ਨਹੀਂ ਰਿਹਾ? ਕਬੀਰ ਸਾਹਿਬ ਦੇ ਦੋ ਸ਼ਲੋਕ ਸਾਹਮਣੇ ਰੱਖ ਕੇ ਤੁਰੀਏ, ਕਹਿਣ ਲੱਗੇ ਕਬੀਰ ਹੱਜ ਕਾਬੈ ਹੂੰ ਜਾਏ ਥਾਂ, ਆਗੈ ਮਿਲਿਆ ਖੁਦਾਏ, ਸਾਈਂ ਮੁਝਸਿਓ ਲੜ ਪਰਿਆ, ਤੁਝ ਕਿਨ ਫੁਰਮਾਈ ਗਾਹ, ਤੈਨੂੰ ਕਿੰਨੇ ਦੱਸ ਦਿੱਤਾ ਮੈਂ ਇਸ ਧਰਤੀ ਤੇ ਇਸ ਟੁਕੜੇ ਤੇ ਸਿਰ ਬਹਿਣਾ ਵਾਂ। ਕਹਿਣ ਲੱਗੇ ਕਬੀਰ ਹੱਜ ਕਾਬੇ ਹੋਏ ਹੋਏ ਗਿਆ, ਕੇਤੀ ਬਾਰ ਕਬੀਰ, ਸਾਈਂ ਮੁਝ ਮੈਂ ਕਿਆ ਖਤਾ, ਮੁਖੋ ਨਾ ਬੋਲੇ, ਪੀਰ ਮੇਰੇ ਤੋਂ ਕੀ ਭੁੱਲੋਗੀ, ਮੈਂ ਕਰਮ ਤੇ ਧਰਮ ਦੇ ਕਰਨਾ ਪਿਆ ਵਾਂ, ਹੁਣ ਹੱਜ ਕਰਨਾ ਧਰਮ ਦਾ ਕਰਮ ਹੈ, ਮੈਂ ਆਪਣਾ ਫਰਜ਼ ਅਦਾ ਕਰਨਾ ਆ, ਕੀ ਮੇਰੇ ਤੋਂ ਭੁੱਲੋਗੀ? ਹੇ ਪੀਰ, ਸਾਈਂ ਮੁਝ ਮੈਂ ਕਿਆ ਖਤਾ, ਮੁਖੋ ਨਾ ਬੋਲੇ, ਪੀਰ ਕੀ ਔਗਣ ਮੇਰੇ ਵੀ, ਤੁਸੀਂ ਮੇਰੇ ਨਾਲ ਬੋਲਦੇ ਕਿਉਂ? ਉੱਥੇ ਫਿਰ ਆਂਦੇ ਨੇ ਭਗਤ ਸਾਹਿਬ, ਕਹਿੰਦੇ ਨੇ ਉੱਤਰ ਮਿਲਿਆ ਪਰਮਾਤਮਾ ਨੇ, ਰੱਬ ਨੇ ਆਵਾਜ਼ ਦੇ ਕੇ ਕਿਹਾ, ਕਬੀਰ ਤੈਨੂੰ ਕਿਸ ਨੇ ਦੱਸ ਦਿੱਤਾ, ਸਾਈਂ ਮੁਝਸੋ ਲੜ ਪਰਿਆ, ਤੁਝ ਕਿਨ ਫੁਰਮਾਈ ਗਾਹੇ, ਤੈਨੂੰ ਕਿੰਨੇ ਦੱਸਿਆ ਮੈਂ ਇਸ ਧਰਤੀ ਤੇ ਆ? ਪੁੱਛਿਆ, ਹੇ ਸਾਈਂ, ਜੇ ਤੈਨੂੰ ਖੋਜਣਾ ਹੋਵੇ ਤੇ ਫਿਰ ਕਰਮ ਕੀ ਕਰੀਏ? ਅੱਗੇ ਉਹਨਾਂ ਬਚਨ ਕੀਤਾ, ਅੱਲਾਹ ਕੀ ਕਰ ਬੰਦਗੀ, ਜਿਸ ਸਿਮਰਤ ਦੁਖ ਜਾਏ, ਦਿਲ ਮੈਂ ਸਾਈਂ ਪ੍ਰਗਟੈ, ਬੁਝੈ ਬਲੰਤੀ ਨਾ ਹੀ ਤੇਰੇ ਅੰਦਰ ਪ੍ਰਗਟ ਹੋ ਜਾਵਾਂਗਾ। ਅੱਲਾ ਦੀ ਸਿਰਫ ਰੱਬ ਦੀ ਬੰਦਗੀ ਕਰ। ਹੁਣ ਅੰਦਰ ਨੂੰ ਖੋਜਿਆ ਕਿਵੇਂ ਜਾਏ? ਆਪਾਂ ਸਾਰੇ ਕਹਿੰਦੇ ਦੇਖੋ, ਜਦੋਂ ਕਿਸੇ ਨੇ ਬਾਹਰ ਨੂੰ ਖੋਜਣਾ, ਬਾਹਰ ਦੀ ਖੋਜ ਤਰਕ ਵਿੱਚੋਂ ਕਿਉਂ ਤੇ ਕਿਵੇਂ ਕਰਾਂਗੇ ਤਾਂ ਕਿਸੇ ਮੰਜ਼ਿਲ ਤੇ ਪਹੁੰਚਾਂਗੇ। ਜੇ ਅੰਦਰ ਨੂੰ ਮੁਰਸ਼ਦ ਵਾਲੇ ਪਾਸੇ ਖੋਜਣਾ, ਇੱਥੇ ਕਿਉਂ ਕਿਵੇਂ ਨਹੀਂ, ਇੱਥੇ ਕੇਵਲ ਮੁਰਸ਼ਦ ਦੇ ਬਚਨ ਮੰਨ ਕੇ ਹੀ ਕੁਝ ਖੋਜਿਆ ਜਾ ਸਕਦਾ ਹੈ। ਭਾਈ ਵੀਰ ਸਿੰਘ ਉਹਨਾਂ ਨੇ ਬੜੀ ਸੋਹਣੀ ਇੱਕ ਗੱਲ ਕਹੀ ਹੈ। ਉਹ ਕਹਿੰਦੇ ਨੇ, ਕਿਉਂ ਹੋਇਆ ਤੇ ਕੀਕੁਰ ਹੋਇਆ, ਖੱਪ ਖੱਪ ਮੂਵੇ ਸਿਆਣੇ, ਉਸ ਰਾਹ ਪਵੇ ਕਿ ਉਹ ਜਿੰਦੇ ਜਿਸ ਰਾਹ ਪੂਰ ਮੁਹਾਣੇ। ਭਟਕਣ ਛੱਡ ਲਟਕਲਾ ਇੱਕੋ, ਖੀਵੀ ਹੋ ਸੁਖਮਾਣੀ, ਹੋਸ਼ਾਂ ਨਾਲੋ ਮਸਤੀ ਚੰਗੀ ਜੋ ਰੱਖਦੀ ਸਦਾ ਟਿਕਾਣੇ। ਬਾਹਰ ਨੂੰ ਖੋਜਣਾ ਤੇ ਇੱਕ ਇੱਕ ਗੱਲ ਦਾ ਟੁਕੜਾ ਕਰਕੇ ਚਿੱਤ ਚਿੱਤ ਕੇ ਖੋਜਿਆ ਜਾਏ, ਪਰ ਜੇ ਅੰਦਰ ਨੂੰ ਖੋਜਣਾ, ਇੱਥੇ ਮਨ ਦੇ ਟੁਕੜੇ ਕਰਕੇ ਕੁਝ ਨਹੀਂ ਲੱਭਣਾ, ਇੱਥੇ ਖਿੰਡੇ ਹੋਏ ਨੂੰ ਇਕਾਗਰ ਕਰਕੇ ਹੀ ਕੁਝ ਲੱਭੇਗਾ। ਬਾਹਰ ਤਾਂ ਖਿੰਡਾ ਵਿੱਚੋਂ ਲੱਭ ਸਕਦਾ, ਇੱਕ ਇੱਕ ਚੀਜ਼ ਨੂੰ ਟੁਕੜੇ ਟੁਕੜੇ ਕੀਤਾ ਜਾ ਸਕਦਾ ਖੋਜ ਲਈ, ਪਰ ਅੰਦਰ ਮਨ ਦੇ ਟੁਕੜੇ ਕਰਕੇ ਸਾਈਂ ਦੀ ਖੋਜ ਨਹੀਂ। ਅੰਦਰ ਨੂੰ ਖੋਜਣੇ ਤੇ ਇਕਾਗਰਤਾ। ਇੱਕ ਬਚਨ ਭਾਈ ਗੁਰਦਾਸ ਜੀ ਦਾ ਕਵਿਤ ਹੈ ਕਿ ਵਾਹਿਗੁਰੂ ਕਿਰਪਾ ਕਰੇ ਕਿ ਦਿਲ ਵਿੱਚ ਖੋਜਣ ਦੀ ਜਾਚ ਆ ਜਾਏ। ਪੜ੍ਹਦੇ ਆਪਾਂ ਸਾਰੇ ਹਾਂ ਕਿ ਦੱਖਣ ਦੇਸ਼ ਹਰੀ ਕਾ ਵਾਸਾ, ਕਬੀਰ ਸਾਹਿਬ ਨੇ ਉਸ ਵੇਲੇ ਦੇਖੋ ਜਿੱਥੇ ਸ਼ਬਦ ਉਚਾਰਨ ਕੀਤਾ, ਹਕੂਮਤ ਇਸਲਾਮੀ ਰਾਜ, ਹਕੂਮਤ ਉਹਨਾਂ ਦੀ, ਤੇ ਜਿੱਥੇ ਬੈਠੇ ਨੇ ਉੱਥੇ ਕਰਮ ਕਾਂਡੀਆਂ ਦਾ ਗੜ੍ਹ ਹੈ, ਪਰ ਦੋਨਾਂ ਵਿੱਚ ਬੈਠੇ ਕਹਿ ਰਹੇ ਨੇ ਕਿ ਅੱਲਾ ਇੱਕ ਮਸੀਤ ਬਸਤ ਹੈ, ਅਵਰ ਮੁਲਕ ਕਿਸ ਕੇਰਾ, ਜੇ ਰੱਬ ਕੇਵਲ ਇੱਕ ਇੱਟਾਂ ਦੀ ਚਾਰ ਦੀਵਾਰੀ ਵਿੱਚ ਬੰਦੇ ਮਸੀਤ ਵਿੱਚ ਹੈ, ਤੇ ਮੈਨੂੰ ਇਹ ਦੱਸੋ ਕਿ ਇਸ ਚਾਰ ਦੀਵਾਰੀ ਤੋਂ ਬਾਅਦ ਜੀਵਾਂ ਨੂੰ ਸੰਭਾਲਣ ਵਾਲਾ ਹੋਰ ਕੌਣ ਹੈ? ਇੱਕ ਪਾਸੇ ਪਰਵਤਗਾਰ ਕਹਿੰਦੇ ਹਨ ਤੇ ਦੂਜੇ ਪਾਸੇ ਉਹਨੂੰ ਸਿਰਫ ਚਾਰ ਦੀਵਾਰੀ ਤੱਕ ਸੀਮਿਤ ਕੀਤਾ। ਅੱਲਾ ਇੱਕ ਮਸੀਤ ਬਸਤਾ ਹੈ, ਅਵਲ ਮੁਲਕ ਕਿਸ ਕੇਰਾ, ਹਿੰਦੂ ਮੂਰਤ ਨਾਮ ਨਿਵਾਸੀ, ਦੋਹੇ ਮੈਂ ਤਤ ਨਾ ਖੇਰਾ, ਦੱਖਣ ਦੇਸ਼ ਹਰੀਕਾ ਵਾਸਾ। ਇੱਕ ਕਹਿ ਰਿਹਾ ਜਗਨਨਾਥਪੁਰੀ ਦੱਖਣ ਵਾਲੇ ਪਾਸੇ, ਦੂਜਾ ਕਹਿੰਦਾ ਝੂਠ ਬੋਲਦਾ ਹੈ। ਦੇਖੋ ਰੱਬ ਨੇ ਤਾਂ ਸਾਨੂੰ ਇਹ ਧਰਤੀ ਦਿੱਤੀ ਧਰਮਸ਼ਾਲਾ, ਬੰਦੇ ਨੇ ਦੀਵਾਰਾਂ ਖੜੀਆਂ ਕਰ ਕਰਕੇ ਰੱਬ ਦੀ ਬਣਾਈ ਕੋਈ ਧਰਤੀ ਦੇ ਟੁਕੜੇ ਵੀ ਵੰਡ ਲਏ ਤੇ ਵੰਡੇ ਵੀ ਰੱਬ ਦੇ ਨਾਂ ਉੱਤੇ। ਸਾਹਿਬ ਨੇ ਕਿਹਾ ਦੱਖਣ ਦੇਸ਼ ਹਰੀਕਾ ਵਾਸਾ, ਪਸ਼ਚਿਮ ਅੱਲਾ ਮੁਕੰਮ। ਹੁਣ ਜੇ ਅੱਧੀ ਤੁਕ ਲੈ ਕੋਈ ਤੁਰ ਪੈ ਤੇ ਉਹ ਪ੍ਰਚਾਰ ਕਰ ਸਕਦਾ ਵੀ ਗੁਰੂ ਸਾਹਿਬ ਨੇ ਵੀ ਕਿਹਾ ਵੀ ਦੱਖਣ ਵਾਲੇ ਪਾਸੇ ਜਗਨਨਾਥਪੁਰੀ ਤੇ ਪੱਛਮ ਵਾਲੇ ਪਾਸੇ ਖੁਦਾ ਹੈ। ਪਰ ਅਗਲਾ ਬਚਨ ਹੈ ਦਿਲ ਮੈਂ ਖੋਜ, ਦਿਲ ਹੈ ਦਿਲ ਖੋਜੋ, ਇਹ ਹੀ ਥੌਰ ਮੁਕਾਮ, ਅਸਲੀ ਥੌਰ ਅਸਲੀ ਮੁਕਾਮ ਟਿਕਾਣਾ ਤੇਰਾ ਦਿਲ ਹੈ, ਆਪਣੇ ਦਿਲ ਨੂੰ ਖੋਜ। ਹੁਣ ਦਿਲ ਨੂੰ ਕਿਵੇਂ ਖੋਜੀਏ? ਇਹ ਤਾਂ ਅਸੀਂ ਪੜ੍ਹ ਲਿਆ ਵੀ ਕਿ ਦਿਲ ਮੈਂ ਸਾਈਂ ਪ੍ਰਗਟ ਹੈ, ਦਿਲ ਮੈਂ ਖੋਜ, ਦਿਲ ਹੈ ਦਿਲ ਖੋਜੋ, ਇਹ ਹੀ ਥੌਰ ਮੁਕਾਮ। ਤੇ ਇਸ ਸੰਬੰਧੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਕਵਿਤ ਕਿਹਾ ਹੈ, ਇਹਨੂੰ ਖੁਸ਼ਕ ਜਿਹਾ ਮਸਲਾ ਨਾ ਸਮਝਣਾ ਵਿਸ਼ਾ। ਆਖਿਰ ਜੇ ਕੋਈ ਬੰਦਾ ਚੱਲਣ ਦਾ ਯਤਨ ਕਰੇ, ਇਹਦੇ ਵਿੱਚ ਰਸ ਵੀ ਹੈ ਤੇ ਆਨੰਦ ਵੀ ਹੈ। ਚੱਲਦਿਆਂ ਜ਼ਰੂਰ ਪਹਿਲਾਂ ਲੱਗਦਾ ਕਿ ਅੰਦਰ ਦੀ ਖੋਜ, ਨਾਮ ਦੀਆਂ ਗੱਲਾਂ। ਮੈਂ ਬੇਨਤੀ ਕਰਾਂ ਕਿ ਅਸਲ ਵਿੱਚ ਜਿੰਨੀ ਦੇਰ ਤੱਕ ਕੋਈ ਬੰਦਾ ਆਪਣੇ ਅੰਤਰ ਆਤਮੇ ਡੁੱਬਦਾ ਨਹੀਂ, ਉਨੀ ਦੇਰ ਤੱਕ ਉਹਦੇ ਹਿਰਦੇ ਵਿੱਚ ਰੱਬ ਦਾ ਕੀਮਤੀ ਹੀਰਾ ਮੋਤੀ ਵੀ ਨਹੀਂ ਟਿਕ ਸਕਦਾ। ਸਿੱਪੀ ਪਾਣੀ ਦੀ ਸਤਹਿ ਉੱਪਰ ਤਰਦੀ ਹੈ ਪਰ ਮੂੰਹ ਖੁੱਲ੍ਹਾ ਹੈ। ਜਦੋਂ ਸਿੱਪੀ ਵਿੱਚ ਅਰਸ਼ਾਂ ਤੋਂ ਬੂੰਦ ਪਏ ਤੇ ਆਪਣੇ ਆਪ ਕੁਦਰਤੀ ਤੌਰ ਤੇ ਸਿੱਪੀ ਦਾ ਮੂੰਹ ਬੰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿੰਨੀ ਦੇਰ ਤੱਕ ਬੂੰਦ ਨੇ ਮੂੰਹ ਖੁੱਲ੍ਹਾ ਹੈ, ਜਦੋਂ ਉਸ ਵਿੱਚ ਬੂੰਦ ਟਿਕ ਗਈ ਤੇ ਸਿੱਪੀ ਦਾ ਮੂੰਹ ਆਪਣੇ ਆਪ ਬੰਦ, ਤੇ ਜਿਹੜੀ ਪਾਣੀ ਦੀ ਸਤਹਿ ਉੱਪਰ ਤਰਦੀ ਏ, ਬੂੰਦ ਪਾਣੀ ਦੀ ਡਿੱਗਣ ਦੀ ਦੇਰੇ ਸਿੱਪੀ ਸਮੁੰਦਰ ਵਿੱਚ ਡੁੱਬਣਾ ਸ਼ੁਰੂ ਕਰ ਦਿੰਦੀ ਹੈ। ਮੂੰਹ ਕਿਉਂ ਬੰਦ ਹੋ ਗਿਆ? ਕਿਉਂਕਿ ਉਸ ਦੇ ਅੰਦਰ ਕੋਈ ਚੀਜ਼ ਟਿਕ ਗਈ ਤੇ ਜਿਸ ਚੀਜ਼ ਨੇ ਕੀਮਤੀ ਮੋਤੀ ਦਾ ਰੂਪ ਧਾਰਨ ਕਰਨਾ ਹੈ। ਦੇਖੋ ਭਵਰਾ ਫੁੱਲ ਉੱਤੇ ਗੂੰਜ ਪਾਉਂਦਾ ਹੈ, ਕਦੋਂ ਗੂੰਜ ਪਾਉਂਦਾ ਹੈ? ਜਿੰਨੀ ਦੇਰ ਤੱਕ ਫੁੱਲ ਦੀ ਪਰਿਕਰਮਾ ਕਰਦਾ ਹੈ, ਜਦੋਂ ਉਹ ਫੁੱਲ ਦੇ ਸਿਖਰ ਤੇ ਬੈਠ ਕੇ, ਮੇਰੂ ਤੇ ਬੈਠ ਕੇ ਫੁੱਲ ਦੀ ਮੁਕਰੰਦ ਚੂਸਦਾ, ਉਦੋਂ ਬਾਅਦ ਉਹ ਚੁੱਪ ਹੋ ਜਾਂਦਾ, ਉਦੋਂ ਕਿਉਂ ਨਹੀਂ ਬੋਲਦਾ? ਕਿਉਂਕਿ ਬੋਲ ਓਨੀ ਦੇਰ ਤੱਕ ਜਿੰਨੀ ਦੇਰ ਤੱਕ ਸਿਰਫ ਉੱਤੋਂ ਪਰਕਰਮਾ ਸੀ, ਜਦੋਂ ਰਸ ਮਾਨਣ ਲੱਗ ਪਿਆ ਹੁਣ ਬੋਲਣ ਜੋਗਾ ਵਕਤ ਹੀ ਨਹੀਂ ਰਿਹਾ। ਭਵਰਾ ਨਹੀਂ ਬੋਲਦਾ ਜਦੋਂ ਉਸ ਦੇ ਰਸ ਨੂੰ ਚੂਸਦਾ, ਓਨੀ ਦੇਰ ਤੱਕ ਬੋਲਦਾ ਜਿੰਨੀ ਦੇਰ ਤੱਕ ਓਪਰੀ ਨਗਲ ਨਾ ਤੱਕੇਗਾ। ਸਿੱਪੀ ਸਿਰਫ ਉਤਨੀ ਦੇਰ ਤੱਕ ਪਾਣੀ ਉੱਪਰ ਤਰਦੀ ਏ ਜਿੰਨੀ ਦੇਰ ਤੱਕ ਉਸ ਵਿੱਚ ਸਵਾਂਤੀ ਬੂੰਦ ਨਹੀਂ। ਬੂੰਦ ਨੇ ਪ੍ਰਵੇਸ਼ ਕੀਤਾ, ਸਿੱਪੀ ਦਾ ਮੂੰਹ ਬੰਦ ਹੋਇਆ, ਡੂੰਘੇ ਸਮੁੰਦਰ ਦੀ ਤਹਿ ਵਿੱਚ ਜਾ ਡਿੱਗੀ। ਤੇ ਸਿਆਣੇ ਲੋਕ ਇਹ ਗੱਲ ਕਹਿੰਦੇ ਨੇ, ਜਿਤਨਾ ਡੂੰਘੀ ਸਿੱਪੀ ਸਮੁੰਦਰ ਵਿੱਚ ਡੁੱਬੇਗੀ, ਓਨੇ ਕੀਮਤੀ ਮੋਤੀ ਨੂੰ ਜਨਮ ਦੇਵੇਗੀ। ਪਿਆਰਿਓ, ਦਿਲ ਨੂੰ ਕਿਵੇਂ ਖੋਜੀਏ? ਬਾਬਾ ਜੀ ਨੇ ਤੇ ਕਿਹਾ, ਕਹਿੰਦੇ ਨੇ, ਪਿਆਰਿਆ ਬਜਾਏ ਕਿ ਰੌਲਾ ਪਾਉਣ ਦੇ ਮੈਂ ਮਰ ਗਿਆ, ਦੇਖ ਇੱਕ ਨੁਕਤਾ ਲੱਭ ਬੰਦੇ, ਖੋਜ ਦਿਲ ਹਰ ਰੋਜ਼, ਰੋਜ਼ ਖੋਜ ਖਾਂ ਕਿ ਜਿਹੜੀ ਪਰੇਸ਼ਾਨੀ ਖੜੀ ਹੋਈ ਇਹਦੇ ਵਿੱਚ ਮੇਰੇ ਕਿਹੜੇ ਔਗਣ ਸਨ। ਬੰਦੇ ਖੋਜ ਦਿਲ ਹਰ ਰੋਜ਼, ਨੇ ਫਿਰ ਪਰੇਸ਼ਾਨੀ ਮੈਂ ਇੱਕ ਤੋਕ ਹੀ ਸਾਰੀ ਟੈਨਸ਼ਨ ਤੋਂ ਮੁਕਤੀ ਦਵਾ ਸਕਦੀ ਏ, ਜੇ ਬੰਦਾ ਆਪਣੇ ਆਪ ਨੂੰ ਖੋਜਣ ਲੱਗ ਪਵੇ, ਖੋਜ ਆਪਣੇ ਅੰਦਰ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਕਿਵੇਂ ਦਿਲ ਨੂੰ ਖੋਜੀਏ। ਹੁਣ ਦਿਲ ਨੂੰ ਖੋਜਣ ਦਾ ਅਰਥ ਫਿਜ਼ੀਕਲ ਤੌਰ ਤੇ ਕੋਈ ਸਰਜਰੀ ਕਰਨਾ ਨਹੀਂ, ਪਰਮਾਰਥ ਵਿੱਚ ਦਿਲ ਨੂੰ ਖੋਜਣ ਦੇ ਅਰਥ ਬੜੇ ਪਿਆਰੇ ਨੇ। ਭਾਈ ਸਾਹਿਬ ਕਹਿੰਦੇ ਨੇ ਕਿ ਪਹਿਲੀ ਗੱਲ ਕਿ ਜਿਹੜੇ ਦਿਲ ਨੂੰ ਖੋਜਣ ਤੁਰਦੇ ਨੇ, ਆਪਣੇ ਅੰਦਰ ਨੂੰ ਪੜਚੋਲਣ ਵਾਲੇ, ਖੋਜਣ ਵਾਲੇ, ਉਹ ਬਾਹਰ ਦੇ ਇੰਦਰੀਆਂ ਤੇ ਕਿਵੇਂ ਕਾਬੂ ਪੈ ਪਾਉਂਦੇ ਨੇ। ਉਹਨਾਂ ਦਾ ਬਚਨ ਹੁੰਦਾ ਕਿ ਗੁਰਸਿੱਖ ਸੰਧ ਮਿਲੇ, ਸੰਧ ਦਾ ਅਖਰੀਅਰ ਤੇ ਸੰਧਿਆ। ਜਦੋਂ ਦਿਨ ਤੇ ਰਾਤ ਆਉਂਦੇ ਨੇ, ਇਕੱਠੇ ਹੋਣ ਲੱਗਦੇ ਨੇ, ਆਪਾਂ ਕਹਿੰਦੇ ਹਾਂ ਸੰਧਿਆ ਦਾ ਵੇਲਾ। ਸੰਧ ਮਿਲੇ ਦਾ ਅਰਥ ਹੈ ਜਦੋਂ ਸਿੱਖ ਦੇ ਵਿੱਚ ਗੁਰੂ ਵਰਤ ਜਾਏ ਤੇ ਜਦੋਂ ਗੁਰੂ ਦੇ ਵਿੱਚ ਸਿੱਖ ਅਪੇਧ ਹੋ ਜਾਏ। ਤੇ ਸ਼ਬਦ ਗੁਰਸਿੱਖ ਦਾ ਅਰਥ ਵੀ ਇਹਵੇ ਕਿ ਜਿਸ ਸਿੱਖ ਨੂੰ ਵੇਖਿਆ ਗੁਰੂ ਦੀ ਝਲਕ ਪਏ ਤੇ ਜਿਸ ਸਿੱਖ ਦੇ ਕੋਲ ਬੈਠਿਆ ਗੁਰੂ ਦੀ ਯਾਦ ਆਵੇ, ਤਾਂ ਉਹ ਗੁਰਸਿੱਖ। ਸਾਹਿਬ ਨੇ ਕਿਹਾ, ਕਹਿਣ ਲੱਗੇ ਗੁਰਸਿੱਖ ਸੰਧ ਮਿਲੇ, ਸਿੱਖ ਤੇ ਗੁਰੂ ਦੀ ਆਪਸ ਵਿੱਚ ਸੰਧੀ ਹੋ ਗਈ, ਆਪਸ ਵਿੱਚ ਮਿਲ ਗਏ। ਬੀਸ ਇੱਕ ਈਸ ਈਸ ਇੱਤ ਤੇ ਉਲੰਘ ਉੱਤ ਜਾਏ ਠਹਿਰਾਈਏ ਕਿ ਸਿੱਖ ਗੁਰੂ ਨੂੰ ਮਿਲੇ। ਆ ਸੰਸਾਰ ਵੀ ਵਿਸ਼ਵੇ, ਇੱਕ ਈਸ ਪਰਮਾਤਮਾ ਇਸ ਸੰਸਾਰ ਤੋਂ ਸੁਰਤ ਨੂੰ ਚੁੱਕ ਕੇ ਉਲੰਘ ਕੇ, ਕਹਿਣ ਲੱਗੇ ਇਸ ਸੁਰਤ ਨੂੰ ਸੰਸਾਰ ਵੱਲੋਂ ਉਲੰਘ ਕੇ ਪਿਆਰਿਓ ਉਹ ਪਰਮਾਤਮਾ ਵਾਲੇ ਪਾਸੇ ਜਾ ਟਿਕਾਏ। ਹੁਣ ਇੱਥੇ ਭਾਈ ਸਾਹਿਬ ਨੇ ਇਸ ਤੁਕ ਦੇ ਸਾਰੇ ਅਰਥ ਅੱਗੇ ਕੀਤੇ, ਕਹਿਣ ਲੱਗੇ ਆਪਣੇ ਅੰਦਰ ਨੂੰ ਇਸ ਸੰਸਾਰ ਤੋਂ ਚੁੱਕ ਕਿਵੇਂ ਚੁੱਕਿਆ ਜਾਏ। ਅੱਖਾਂ ਨਾਲ ਦੁਨੀਆਂ ਨੂੰ ਦੇਖਨੇ ਆ, ਕੰਨਾਂ ਨਾਲ ਸੰਸਾਰ ਨੂੰ ਸੁਣਨੇ ਆ, ਜੀਭ ਨਾਲ ਦੁਨੀਆਂ ਦੇ ਰਸ ਚੱਖਨੇ ਆ। ਪਰ ਭਾਈ ਸਾਹਿਬ ਕਹਿ ਰਹੇ ਨੇ ਜਿਹੜੇ ਸਿੱਖ ਦੀ ਗੁਰੂ ਨਾਲ ਸੰਧੀ ਹੋ ਜਾਏ, ਇੱਤ ਤੇ ਉਲੰਘ ਉੱਤ ਜਾਏ ਠਹਿਰਾਈਏ, ਇੱਥੋਂ ਉੱਠ ਕੇ ਉੱਥੇ ਜਾ ਠਹਿਰਦਾ ਹੈ। ਜਿਹਨੂੰ ਸਾਹਿਬ ਨੇ ਕਿਹਾ ਇਹ ਮਨ ਲੈ ਜੋ ਉਨ ਮਨ ਰਹਿ ਤੋ ਤੀਨ ਲੋਕ ਕੀ ਬਾਤਾਂ ਕਹਿ। ਕਬੀਰ ਸਾਹਿਬ ਜੀ ਇੱਥੋਂ ਚੁੱਕੇ ਉੱਥੇ ਲੈ ਜਾਏ। ਭਾਈ ਸਾਹਿਬ ਨੇ ਉੱਥੇ ਫਿਰ ਪਹਿਲਾ ਬਚਨ ਕਿਹਾ, ਕਹਿਣ ਲੱਗੇ ਜੇ ਆਪਣੇ ਦਿਲ ਨੂੰ ਖੋਜਣਾ ਹੀ, ਸਾਈ ਨੂੰ ਪਾਉਣਾ ਚਾਹੁੰਦੇ ਤੇ ਪਹਿਲਾ ਕੰਮ ਕਰੀ ਚਰਮ ਦ੍ਰਿਸ਼ਟ ਮੂੰਦ, ਪੇਖ ਹੈ ਦਿਵ ਦ੍ਰਿਸ਼ਟ ਕਹਿ, ਜਗ ਮਗੀ ਜੋਤ ਉਨ ਮਨੀ ਸੁੱਧ ਪਾਵਕੀ। ਜੇ ਤੂੰ ਆਪਣੇ ਦਿਲ ਨੂੰ ਪੜਚੋਲਣਾ ਚਾਹੁੰਦੇ ਤੇ ਜਿਹੜੇ ਆਪਣੀ ਸੁਰਤ ਨੂੰ ਸਾਈ ਦੇ ਚਰਨਾਂ ਵਿੱਚ ਲਿਜਾਂਦੇ ਨੇ, ਅੰਦਰ ਦੇ ਖੋਜੀ ਨੇ, ਉਹ ਆਪਣੇ ਨੇਤਰਾਂ ਵਿੱਚੋਂ ਆਪਣੇ ਅੰਦਰੋਂ ਚੰਮ ਦੀ ਬਿਰਤੀ ਨੂੰ ਖਤਮ ਕਰਕੇ, ਚੰਮ ਦ੍ਰਿਸ਼ਟੀ ਮੂੰਦ ਕੇ ਉਹ ਬ੍ਰਹਮ ਦ੍ਰਿਸ਼ਟੀ ਨਾਲ ਸੰਸਾਰ ਨੂੰ ਦੇਖਦੇ। ਇੱਥੇ ਥੋੜੀ ਜੀ ਬੇਨਤੀ ਮੇਰੀ ਸਮਝਿਓ, ਵੇਖੋ ਆ ਇੰਦਰੀਆਂ ਨੇ, ਸਤਿਗੁਰੂ ਨੇ ਕਿਰਪਾ ਕੀਤੀ ਸਾਨੂੰ ਬਾਣੀ ਵੀ ਸਮਝਾਇਆ, ਦਿਲ ਨੂੰ ਕਿਵੇਂ ਖੋਜਣਾ। ਖੋਜਾਂਗੇ ਤੇ ਤਾਂ ਪਹਿਲਾਂ ਜੇ ਸਥੂਰ ਰੂਪ ਵਿੱਚ ਪਤਾ ਲੱਗੇ ਕਿ ਅੰਦਰ ਦਿਲ ਦੀ ਭਟਕਣਾ ਪਰੇਸ਼ਾਨੀ, ਅੰਦਰ ਕਿੰਨੇ ਇੰਨਾ ਕਲੇਸ਼ ਖੜਾ ਕੀਤਾ ਹੈ। ਹੁਣ ਇੱਕ ਹੈ ਇੰਦਰੀਆਂ ਦਾ ਬਾਹਰ ਮੁਖੀ ਰੂਪ ਤੇ ਇੱਕ ਹੈ ਇੰਦਰੀਆਂ ਦੀ ਧੁਰ ਜੜ। ਕਈ ਵਾਰੀ ਹਿੰਦੁਸਤਾਨ ਵਿੱਚ ਐਸੀਆਂ ਘਟਨਾਵਾਂ ਪੜ੍ਹਨ ਨੂੰ ਸੁਣਨ ਨੂੰ ਪ੍ਰਾਤਨ ਵੀ ਮਿਲਦੀਆਂ ਨੇ ਕਿ ਸੰਸਾਰ ਤੋਂ ਦੁਖੀ ਹੋਏ ਤੇ ਇੰਦਰੀਆਂ ਦਾ ਦਮਨ ਕਰਨ ਵਾਸਤੇ ਉਹਨਾਂ ਨੇ ਇੰਦਰੀਆਂ ਉੱਤੇ ਜ਼ੁਲਮ ਢਾਇਆ। ਕਿਸੇ ਨੇ ਅੱਖਾਂ ਕੱਢ ਦਿੱਤੀਆਂ, ਕਿਸੇ ਨੇ ਕੰਨ ਬੋਲੇ ਕਰ ਲਏ, ਕਿਸੇ ਨੇ ਜੀਭ ਕੱਟ ਲਈ, ਇਸ ਕਰਕੇ ਕਿਉਂਕਿ ਇਹਨਾਂ ਇੰਦਰੀਆਂ ਨੇ ਸਾਡੇ ਅੰਦਰ ਨੂੰ ਦੁਖੀ ਕੀਤਾ। ਨਹੀਂ, ਕਿ ਬਾਹਰ ਦਾ ਇੰਸਟਰੂਮੈਂਟ ਤੋੜਨ ਦੇ ਨਾਲ ਅੰਦਰ ਦੀ ਉਹ ਜੜ ਸੁੱਕ ਜਾਏਗੀ? ਕਿ ਜਿਸ ਜੜ ਵਿੱਚੋਂ ਵਾਸ਼ਨਾ ਪੈਦਾ ਹੋ ਰਹੀ ਹੈ, ਕਿ ਜੇ ਇੱਕ ਬੰਦੇ ਦੀਆਂ ਅੱਖਾਂ ਬੰਦ ਹੋ ਜਾਣ ਤੇ ਕੀ ਉਸ ਦੇ ਅੰਦਰ ਪਰ ਤਨ ਨੂੰ ਦੇਖਣ ਦਾ ਜਾਂ ਮੈਲੀ ਨਜ਼ਰ ਨਾਲ ਦੇਖਣ ਦੇ ਪੁਰਨੇ ਉਤਪੰਨ ਨਹੀਂ ਹੁੰਦੇ? ਕਿ ਇੱਕ ਬੰਦੇ ਦੇ ਕੰਨ ਬੰਦ ਹੋ ਜਾਣ ਤੇ ਕੀ ਉਸ ਦੇ ਕੰਨ ਬੰਦ ਹੋਣ ਦੇ ਬਾਵਜੂਦ ਅੰਦਰ ਕਿਸੇ ਦੂਜੇ ਪ੍ਰਤੀ ਨਫ਼ਰਤ ਵਿਚਾਰ ਨਹੀਂ ਆਉਂਦੇ? ਨਹੀਂ ਪਿਆਰਿਓ, ਗੁਰੂ ਜੀ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ, ਜੇ ਤੂੰ ਇਹਨਾਂ ਨੂੰ ਤੋੜਨ ਦਾ ਯਤਨ ਕਰੇਗਾ ਤੇ ਤੇਰੇ ਦਿਲ ਦੀ ਪਰੇਸ਼ਾਨੀ ਤੋੜਨ ਨਾਲ ਨਹੀਂ, ਕਿਤਨਾ ਚੰਗਾ ਹੋਵੇ ਤੂੰ ਇੰਦਰੀਆਂ ਦੀ ਤਹਿ ਵਿੱਚ ਜਾ, ਜਿਸ ਥਾਂ ਤੇ ਵਿਸ਼ੇ ਵਾਸਨਾ ਦਾ ਬੀਜ ਹੈ ਉਸ ਥਾਂ ਤੇ ਗੁਰੂ ਦੇ ਬਖਸ਼ੇ ਨਾਮ ਦਾ ਬੀਜ ਟਿਕਾ ਦੇ, ਅੰਦਰ ਨੂੰ ਤੁਰ। ਜੇ ਜੜ ਵਿੱਚ ਕੁਛ ਰੱਖ ਦੇਗਾ ਤੇ ਫਿਰ ਇਹ ਇੰਦਰੇ ਕਿਵੇਂ ਬਾਹਰ ਨੂੰ ਭੱਜਣਗੇ? ਸਤਿਗੁਰੂ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਕਹਿੰਦੇ ਨੇ, ਸੰਤੋ ਕਬੀਰ ਸਾਹਿਬ ਜੀ, ਮਨ ਪਵਨੈ ਸੁਖ ਬਣਿਆ। ਮਨ ਜਿਹੜਾ ਪਵਨ ਦੀ ਤਰ੍ਹਾਂ ਚੰਚਲ ਹੈ, ਕਹਿੰਦੇ ਇਹਦੇ ਵਿੱਚ ਸੁਖ ਆਉਣ ਲੱਗ ਪਿਆ। ਸੰਤੋ ਮਨ ਪਵਨੈ ਸੁਖ ਬਣਿਆ, ਕਿਸ ਯੋਗ ਪ੍ਰਾਪਤ ਗਣਿਆ। ਮਹਾਰਾਜ ਕਿਵੇਂ? ਕਹਿੰਦੇ ਨੇ, ਗੁਰ ਦਿਖਲਾਈ ਮੋਰੀ, ਜਿਤ ਮਿਰਗ ਪਰਤ ਹੈ ਚੋਰੀ, ਬੂਵੇ ਤੋੜੀ ਦੇ ਨਹੀਂ ਹੁੰਦੇ। ਫਿਰ ਬੇਨਤੀ ਕਰਾਂ, ਦਰਵਾਜ਼ੇ ਰਹਿਣ ਵਾਸਤੇ ਨਹੀਂ ਹੁੰਦੇ, ਦਰਵਾਜ਼ੇ ਸਿਰਫ ਅੰਦਰ ਤੇ ਬਾਹਰ ਜਾਣ ਦੀ ਕਿਰਿਆ ਵਾਸਤੇ ਨੇ। ਕਿਸੇ ਬਾਹਰ ਨਿਕਲਣਾ ਦਰਵਾਜ਼ਾ ਬਾਹਰ ਕੱਢੇਗਾ, ਕਿਸੇ ਅੰਦਰ ਜਾਣਾ ਦਰਵਾਜ਼ਾ ਅੰਦਰ ਲਿਆਵੇਗਾ। ਇੰਦਰੀਆਂ ਤਾਂ ਕੇਵਲ ਦਰਵਾਜ਼ੇ ਨੇ ਪਿਆਰਿਆ, ਬਸ ਇਹ ਤੇਰੇ ਅੰਦਰ ਦੇ ਮਨਵੇ ਨੂੰ ਜਾਂ ਬਾਹਰ ਖੰਡਾਉਂਦੀਆਂ ਨੇ ਚਾਹੇ ਜਾਂ ਅੰਤਰਮੁਖੀ ਲੈ ਕੇ ਆਉਂਦੀਆਂ। ਦਰਵਾਜ਼ੇ ਦਾ ਕੰਮ ਸਿਰਫ ਅੰਦਰ ਬਾਹਰ ਲਿਜਾਣਾ ਹੈ। ਸਾਹਿਬ ਨੇ ਕਿਹਾ, ਗੁਰ ਦਿਖਲਾਈ ਮੋਰੀ, ਜਿਤ ਮਿਰਗ ਪਰਤ ਹੈ ਚੋਰੀ, ਮੂੰਦ ਲੀਏ ਦਰਵਾਜ਼ੇ ਬਾਜੀਅਲੇ ਅਨਹਦ ਬਾਜੇ। ਹੁਣ ਦਰਵਾਜ਼ੇ ਕੋਈ ਮੂੰਦੇ ਤਾਂ ਹੀ ਤਾਂ ਦਿਲ ਨੂੰ ਖੋਜੇਗਾ। ਹੁਣ ਅਸੀਂ ਇਸ ਗੱਲ ਨੂੰ ਇਸ ਪਾਸੇ ਕਈ ਵਾਰੀ ਲੈ ਜਾਂਦੇ ਹਾਂ, ਇਹ ਤਾਂ ਗੁਰਮਤਿ ਦਾ ਕੰਸੈਪਟ ਹੀ ਨਹੀਂ, ਅੱਖਾਂ ਬੰਦ ਕਰਨੀਆਂ। ਹਾਂ, ਬਿਲਕੁਲ ਪਖੰਡ ਵਾਲਾ ਕੋਈ ਵਿਸ਼ਾ ਨਹੀਂ ਗੁਰਮਤਿ ਵਿੱਚ। ਦੰਭ ਕਰਕੇ ਜੇ ਰੱਬ ਰੱਬ ਵੀ ਕੋਈ ਪੁਕਾਰਦਾ ਕੋਈ ਪ੍ਰਵਾਨ ਨਹੀਂ, ਪਰ ਆਪਣੇ ਅੰਦਰ ਨੂੰ ਪੜਚੋਲਣ ਲਈ, ਗਿਰੀਵਾਨ ਵੀ ਝਾਤੀ ਮਾਰਨ ਲਈ ਕਦੀ ਮਨਾ ਆਪਣੇ ਨੇਤਰ ਬੰਦ ਕਰ ਤਾਂ ਸਹੀ। ਜਿਹੜੇ ਅੰਤਰਮੁਖੀ ਝਾਕਦੇ ਨੇ, ਉਹ ਛਲਕਦੇ ਵੀ ਨਹੀਂ, ਉਹ ਡਲਕਦੇ ਵੀ ਨਹੀਂ, ਉਹ ਟਿਕੇ ਰਹਿਣਗੇ। ਜਨਕ ਨੇ ਸੁਖਦੇਵ ਨੂੰ ਉਪਦੇਸ਼ ਦਿੱਤਾ ਸੀ, ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਧਾਰ ਤੇ, ਹੋਰ ਨਾ ਕੋਈ ਕਹਾਣੀ ਸਮਝਿਓ। ਗੁਰੂ ਰਾਮਦਾਸ ਜੀ ਨੇ ਇੱਕ ਬਚਨ ਕਿਹਾ, ਬਿਆਸ ਨੇ ਕਿਹਾ ਸੀ, ਪੁੱਤਰ ਰਾਜੇ ਜਨਕ ਕੋਲੋਂ ਉਪਦੇਸ਼ ਲੈ। ਜਦੋਂ ਆਏ ਦੇਖਿਆ ਪਰਿਵਾਰ, ਘਰ, ਰਾਣੀਆਂ, ਮਨ ਚ ਇੱਕ ਹੀ ਫੁਰਨਾ ਬਣ ਗਿਆ, ਇਹਨੇ ਮੈਨੂੰ ਬ੍ਰਹਮ ਗਿਆਨ ਦਾ ਕੀ ਉਪਦੇਸ਼ ਦੇਣਾ ਜਿਹੜਾ ਆਪ ਦੁਨੀਆਂ ਦੀ ਮਾਇਆ ਵਿੱਚ ਪ੍ਰਵਿਰਤ ਹੈ। ਸਾਖੀਕਾਰਾਂ ਨੇ ਅਨੇਕੇ ਤਰੀਕਿਆਂ ਨਾਲ ਸਾਖੀ ਲਿਖੀ। ਇਹ ਵੀ ਕਿਹਾ ਜਾਂਦਾ, ਉਹ ਕੁਪੀਨ ਡਿਊੜੀ ਵਿੱਚ ਟੰਗ ਕੇ ਆਇਆ ਸੀ ਆਪਣੀ ਇੱਕ ਮਾਇਆ ਵਰਤਾਈ ਜਨਕ ਨੇ, ਤੇ ਇਹ ਪਤਾ ਲੱਗਾ ਕਿ ਸ਼ਹਿਰ ਨੂੰ ਅੱਗ ਲੱਗ ਗਈ। ਕੋਲ ਆ ਕੇ ਸੁਨੇਹਾ ਮਿਲਿਆ, ਰਾਜਨ, ਸ਼ਹਿਰ ਨੂੰ ਅੱਗ ਲੱਗੀ, ਰਾਜੇ ਤੇ ਕੋਈ ਅਸਰ ਨਹੀਂ। ਕਿਸੇ ਨੇ ਆ ਕੇ ਕਿਹਾ, ਮਹਲ ਤੱਕ ਅੱਗ ਆ ਗਈ, ਕੋਈ ਅਸਰ ਨਹੀਂ। ਜਦੋਂ ਕਿਹਾ ਘਰ ਦੀ ਡਿਊੜੀ ਨੂੰ ਅੱਗ ਲੱਗ ਗਈ, ਰਾਜਾ ਤਾਂ ਕੁਝ ਨਹੀਂ ਬੋਲਿਆ, ਪਰ ਸੁਖਦੇਵ ਦੌੜਿਆ, ਮਨ ਚ ਆਇਆ, ਇਹ ਰਾਜਾ ਕੱਲ ਨੂੰ ਫਿਰ ਮਹਲ ਬਣਾ ਲੇਗਾ, ਤੂੰ ਤਾਂ ਫਕੀਰ ਸਾਧੂ, ਤੇਰੀ ਕੁਪੀਣ ਕਿਤੇ ਜਲ ਨਾ ਜਾਏ। ਦੌੜਨ ਲੱਗਾ, ਉਹਨੇ ਆਵਾਜ਼ ਦੇ ਕੇ ਕਿਹਾ, ਬੇਟਾ, ਮੇਰੇ ਉੱਤੇ ਸ਼ੰਕੇ ਬਣਾਈ ਬੈਠਾ, ਸਾਹਿਬ ਮਾਇਆ ਦੇ ਖਲਜਗਨ ਵਿੱਚ ਰੱਬ ਨੂੰ ਕਿਵੇਂ ਪਾਏਗਾ? ਕਹਿਣ ਲੱਗੇ, ਆਪਣੇ ਅੰਦਰ ਝਾਤੀ ਮਾਰ, ਮੈਂ ਤਾਂ ਸਭ ਕੁਝ ਸੜ ਗਿਆ, ਤਾਂ ਵੀ ਅੰਦਰ ਨੂੰ ਫਰਕ ਨਹੀਂ ਪੈਣ ਦਿੱਤਾ, ਤੂੰ ਤਾਂ ਕੁਪੀਨ ਦੀ ਖਾਤਰ ਹੀ ਦੌੜ ਪਿਆ, ਤੇਰਾ ਅੰਦਰ ਤੇਰੀ ਪਕੜ ਕੀ ਹੈ? ਪਰਤ ਕੇ ਸੁਖਦੇਵ ਆਇਆ, ਇੱਕ ਵਾਰੀ ਸ਼ੰਕਾ ਕਰਨ ਤੋਂ ਬਾਅਦ ਫਿਰ ਸਿੱਧਾ ਨਹੀਂ, ਰਾਜੇ ਜਨਕ ਦੇ ਮਹਲ ਥੱਲੇ ਖਲੋਤਾ। ਰਾਜਾ ਜਨਕ ਰੋਜ਼ ਸਾਧੂਆਂ ਨੂੰ ਪ੍ਰਸ਼ਾਦ ਪਾਣੀ ਛਕਾ ਪਤਲਾਂ ਉੱਪਰ ਥੱਲੇ ਜ਼ਮੀਨ ਤੇ ਸੜਦਾ। ਸੁਖਦੇਵ ਉੱਥੇ ਖਲੋਤਾ, ਸਿਰ ਵਿੱਚ ਪਤਲਾਂ ਪੈਂਦੀਆਂ ਰਹੀਆਂ, ਪਰ ਪਿਆਰਿਓ ਇੱਕ ਖਿੰਨ ਵੀ ਮਨ ਨੂੰ ਡਿੱਗਣ ਤੇ ਡੋਲਣ ਨਹੀਂ ਦਿੱਤਾ, ਭਾਵਨਾ ਬਣਾ ਕੇ ਬੈਠਾ। ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ, ਜਾਤਨ ਜਾਤ ਦੇਖ ਮਤ ਭਰਮੋ, ਸੁਖ ਜਨਕ ਪਗੀ ਲਗ ਧਿਆਵ ਹੋ ਗੋ, ਜੂਠਨ ਜੂਠ ਪਈ ਸਿਰ ਉੱਪਰ, ਖਿੰਨ ਮਨਵਾ ਤਿਲ ਨਾ ਡੁਲਾਵੋ ਗੋ। ਇੱਕ ਖਿੰਨ ਵੀ ਅੰਦਰ ਨਹੀਂ ਡੋਲਣ ਦਿੱਤਾ। ਪਰਤ ਕੇ ਜਨਕ ਨੇ ਜਦੋਂ ਦੇਖਿਆ, ਗਿਆਨ ਦੇਣ ਤੋਂ ਪਹਿਲਾਂ ਕਿਹਾ, ਬੇਟਾ, ਆ ਮੈਂ ਤੇਲ ਦਾ ਇੱਕ ਭਾਂਡਾ ਭਰ ਕੇ ਤੈਨੂੰ ਦੇਣਾ ਵਾ। ਬਰਤਨ ਤੇਲ ਦਾ ਦਿੱਤਾ, ਪੂਰੇ ਸ਼ਹਿਰ ਦਾ ਚੱਕਰ ਲਾ ਕੇ ਆ, ਪਰ ਯਾਦ ਰੱਖੀ ਇਸ ਤੇਲ ਦੀ ਇੱਕ ਬੂੰਦ ਵੀ ਛਲਕ ਕੇ ਬਾਹਰ ਨਹੀਂ ਜਾਣੀ ਚਾਹੀਦੀ। ਆਪਣਾ ਖੋਜਣਾ ਕੀ ਤੇ ਕਿਵੇਂ ਟਿਕਾ ਬਣੇ। ਸੁਖਦੇਵ ਤੁਰਿਆ, ਉਹਨੇ ਹੱਥ ਚ ਉਹ ਥਾਲੀ ਜਾਂ ਉਹ ਭਾਂਡਾ ਪਾਤਰ ਜਿਸ ਵਿੱਚ ਤੇਲ ਨਕਾਨਕ ਭਰਿਆ ਪਿਆ ਸੀ ਲੈ ਕੇ ਤੁਰ ਪਿਆ। ਜਨਕ ਨੇ ਮਾਇਆ ਵਿਸਥਾਰੀ, ਕਿਤੇ ਰਸਤੇ ਦੇ ਵਿੱਚ ਨਾਚ ਗਾਣਾ ਸੀ, ਕਿਤੇ ਰਸਤੇ ਦੇ ਵਿੱਚ ਵਹਿਣ ਪੈ ਪੈਂਦੇ ਸਨ, ਕਿਤੇ ਪਿਆਰਿਓ ਸੰਸਾਰ ਦੀਆਂ ਅਨੇਕਾਂ ਲੀਲਾਵਾਂ ਕੌਤਕ ਵਿਸ਼ਿਆਂ ਨੂੰ ਅੱਗ ਨੂੰ ਭੜਕਾਉਣ ਵਾਲੇ। ਪਰ ਸੁਖਦੇਵ ਨੇ ਪੂਰੇ ਸ਼ਹਿਰ ਦਾ ਚੱਕਰ ਲਾਇਆ, ਵਾਪਸ ਆਇਆ ਤੇ ਇੱਕ ਤੇਲ ਦੀ ਬੂੰਦ ਵੀ ਛਲਕ ਕੇ ਬਾਹਰ ਨਹੀਂ ਗਏ। ਜਨਕ ਨੇ ਪੁੱਛ ਲਿਆ, ਬੇਟਾ ਕਿ ਸ਼ਹਿਰ ਵਿੱਚ ਕੁਝ ਦੇਖਿਆ ਨਹੀਂ, ਕੁਝ ਸੁਣਿਆ ਨਹੀਂ, ਇਹ ਤੇਲ ਕਿਉਂ ਨਹੀਂ ਛਲਕਿਆ, ਇੱਕ ਬੂੰਦ ਵੀ ਛਲਕ ਕੇ ਬਾਹਰ ਨਹੀਂ ਗਈ ਇਸ ਭਾਂਡੇ ਤੋਂ, ਕਾਰਨ ਕੀ? ਕਹਿਣ ਲੱਗਾ, ਬਹੁਤ ਕੁਛ ਹੋਵੇਗਾ ਸ਼ਹਿਰ ਵਿੱਚ ਗੁਰਦੇਵ, ਅਸਲ ਵਿੱਚ ਜਿਸ ਵੇਲੇ ਮੈਂ ਤੇਲ ਦਾ ਭਾਂਡਾ ਚੁੱਕਿਆ ਤੇ ਮੈਨੂੰ ਆਪਣਾ ਚਿਹਰਾ ਪ੍ਰਤੀਬਿੰਬ ਇਸ ਤੇਲ ਵਿੱਚੋਂ ਨਜ਼ਰ ਆਇਆ, ਸਾਫ ਤੇਲ ਸੀ, ਇਹਦੇ ਵਿੱਚੋਂ ਮੈਨੂੰ ਚਿਹਰਾ ਆਪਣਾ ਦਿਸਿਆ। ਮੈਂ ਤੇਲ ਦਾ ਧਿਆਨ ਨਹੀਂ ਕੀਤਾ, ਮੈਂ ਸਿਰਫ ਇੰਨਾ ਧਿਆਨ ਰੱਖਿਆ ਮੈਂ ਆਪਣੇ ਚਿਹਰੇ ਦੇ ਬਿੰਬ ਨੂੰ, ਆਪਣੇ ਚਿਹਰੇ ਦੇ ਪ੍ਰਤੀਬਿੰਬ ਨੂੰ ਖਿੰਡਣ ਨਹੀਂ ਦੇਣਾ। ਤੇ ਜਦੋਂ ਚਿਹਰੇ ਦਾ ਪ੍ਰਤੀਬਿੰਬ ਨਹੀਂ ਖਿੰਡਿਆ ਤੇ ਤੇਲ ਨੇ ਕਿਤੇ ਖਿੰਡਣਾ ਸੀ? ਫਿਰ ਬੇਨਤੀ ਸਮਝਿਓ, ਜੇ ਥਿਰ ਥਰਾਹਟ ਪੈਦਾ ਹੁੰਦੀ ਤੇਲ ਵਿੱਚ ਤੇ ਉਹਦੇ ਪ੍ਰਤੀਬਿੰਬ ਦੇ ਵੀ ਕਈ ਝਲਕਾਰੇ ਬਣ ਜਾਣੇ ਸਨ। ਕਹਿੰਦਾ, ਪੂਰਨ ਇਕਾਗਰਤਾ ਨਾਲ ਆਪਣੇ ਅੰਦਰ ਧਿਆਨ ਟਿਕਾ ਕੇ ਚਿਹਰੇ ਨੂੰ ਦੇਖਿਆ, ਮੈਂ ਇਹਨੂੰ ਨਹੀਂ ਖਿੰਡਣ ਦਿੱਤਾ। ਬਸ ਮੇਰਾ ਖਿਆਲ ਹੈ ਇਹਦੇ ਨਾ ਖਿੰਡਣ ਕਰਕੇ ਤੇਲ ਵੀ ਨਹੀਂ ਖਿੰਡਿਆ। ਪਿਆਰਿਓ, ਜੇ ਇੱਕ ਸੁਖਦੇਵ ਆਪਣੇ ਪ੍ਰਤੀਬਿੰਬ ਵੱਲ ਧਿਆਨ ਰੱਖਦਾ, ਤੇਲ ਦਾ ਛਲਕਾਓ ਨਹੀਂ, ਤੇ ਜਿਹੜਾ ਬੰਦਾ ਸਹੀ ਅਰਥਾਂ ਵਿੱਚ ਆਪਣੇ ਅੰਤਰ ਆਤਮੇ ਆਪੇ ਦੇ ਧਿਆਨ ਵਿੱਚ ਗੁਰੂ ਕਿਰਪਾ ਨਾਲ ਟਿਕ ਜਾਏ, ਉਹਦਾ ਅੰਦਰ ਵੀ ਕਦੀ ਵਾਸ਼ਨਾ ਵਿੱਚ ਛਲਕਦਾ ਨਹੀਂ। ਅੰਦਰ ਹੀ ਉਦੋਂ ਛਲਕਦਾ ਜਦੋਂ ਬੰਦੇ ਦਾ ਆਪਣਾ ਰੂਪ ਨਹੀਂ ਨਜ਼ਰ ਆਉਂਦਾ, ਸਿਰਫ ਕੇਵਲ ਇਹਦੇ ਅੰਦਰ ਪਸ਼ੂ ਬਿਰਤੀ ਆਪਣਾ ਘਰ ਕਰ ਜਾਂਦੀ ਹੈ। ਬੰਦੇ ਦਾ ਚਿਹਰਾ ਦਿਸੇ ਤੇ ਕਿਉਂ ਅੰਦਰ ਛਲਕੇ? ਭਾਈ ਸਾਹਿਬ ਨੇ ਕਿਹਾ, ਜੇ ਦਿਲ ਨੂੰ ਖੋਜਣੇ ਤੇ ਪਹਿਲਾਂ ਆ ਬਾਹਰ ਦੀ ਪੜਚੋਲ ਕਰ, ਕਿੰਨਾ ਦਿਲ ਵਿੱਚ ਫਤੂਰ ਪਾਇਆ। ਕਹਿੰਦੇ ਨੇ, ਚਰਮ ਦ੍ਰਿਸ਼ਟ ਮੂੰਦ, ਚਮ ਵਾਲੀ ਦ੍ਰਿਸ਼ਟੀ ਵੱਲੋਂ ਨੇਤਰ ਬੰਦ ਕਰ, ਪੇਖ ਹੈ ਦਿਵ ਦ੍ਰਿਸ਼ਟ ਕਹਿ, ਵਾਹਿਗੁਰੂ ਕਿਰਪਾ ਕਰੇ ਇਸ ਦ੍ਰਿਸ਼ਟੀ ਨੂੰ ਬੰਦ ਕਰਕੇ ਤੂੰ ਦਿਵ ਦ੍ਰਿਸ਼ਟੀ ਨਾਲ ਦੂਰੋਂ ਝਾਤੀ ਮਾਰ। ਫਿਰ ਕੀ ਹੋਵੇਗਾ? ਜਗ ਮਗ ਜੋਤ ਉਨ ਮਨੀ ਸੁਧ ਪਾਵਹੀ। ਤੂੰ ਬਾਹਰ ਦੀਆਂ ਜੋਤਾਂ ਦੀ ਗੱਲ ਕਰਨਾ, ਪਰਮਾਤਮਾ ਤਾਂ ਤੇਰੇ ਅੰਦਰ ਆਪ ਪ੍ਰਕਾਸ਼ ਦਾ ਦੀਵਾ ਲੱਟ ਲੱਟ ਕਰਕੇ ਬਾਲਦਾ ਪਿਆ, ਸਿਰਫ ਤੈਨੂੰ ਆਪਣਾ ਖੋਜਣ ਦੀ ਜਾਚ ਆ ਜਾਏ। ਆਪਾ ਚਰਮ ਦ੍ਰਿਸ਼ਟ ਮੂੰਦ ਪੇਖ ਹੈ ਦ੍ਰਿਵ ਦ੍ਰਿਸ਼ਟ ਕਹਿ, ਜਗ ਮਗ ਜੋਤ ਉਨ ਮਨੀ ਸੁਧ ਪਾਵਹੀ। ਦੂਸਰਾ ਬਚਨ ਕੀਤਾ, ਸੁਰਤ ਸੰਕੋਚਿਤ ਹੀ ਬੱਜਰ ਕਪਾਟ ਖੋਲ। ਆਪਣੀ ਸੁਰਤ ਨੂੰ ਸੰਕੋਚ, ਸੁਰਤ ਸੰਕੋਚਨੀ। ਦੇਖੋ, ਜਦੋਂ ਆਪਾਂ ਪਾਠ ਕਰਨੇ ਆ, ਕੀਰਤਨ ਕਰਨ ਸੁਣਨੇ ਆ, ਬਾਣੀ ਸੁਣਨੇ ਆ, ਪਰਮਾਰਥ ਹੈ ਤਾਂ ਸਾਰਾ ਅੰਦਰ ਨੂੰ ਖੋਜਣ ਦਾ, ਬਾਹਰ ਦੀ ਗੱਲ ਤਾਂ ਕਿੱਥੇ ਬਾਣੀ ਵੀ, ਜਿਹੜੇ ਬਾਹਰ ਦੇ ਕਰਮ ਵੀ ਕੋਸੇ ਕਰਕੇ ਕਿ ਬੰਦਾ ਕਿਤੇ ਅੰਦਰ ਦਾ ਟੰਡਾਊ ਬਣ ਜਾਏ, ਅੰਦਰ ਦਾ ਖੋਜੀ ਬਣ ਜਾਏ। ਸੁਰਤ ਨੂੰ ਜਿਉਂ ਜਿਉਂ ਬੰਦਾ ਸੰਕੋਚਦਾ ਤਿਉਂ ਤਿਉਂ ਇਹਦੇ ਅੰਦਰ ਨੂੰ ਦਾਤਾ ਇਕਾਗਰਤਾ ਬਖਸ਼ਦਾ। ਤੇ ਪਿਆਰਿਓ, ਜਿਉਂ ਜਿਉਂ ਅੰਦਰ ਦੀ ਇਕਾਗਰਤਾ ਮਿਲਦੀ ਏ ਤਿਉਂ ਤਿਉਂ ਨਾਮ ਦਾ ਰਸ ਹੈ, ਜਿਉਂ ਜਿਉਂ ਨਾਮ ਦਾ ਰਸ ਹੈ ਤਿਉਂ ਤਿਉਂ ਦੁਨੀਆਂ ਦੇ ਰਸ ਆਪਣੇ ਆਪ ਹੀ ਛੁੱਟ ਜਾਂਦੇ ਨੇ। ਖੈ, ਉਹ ਨਾਮ ਹੀ ਸੁਰਤ ਦਾ ਬਾਹਰ ਦਾ ਖਿੰਡਾ ਹੀ ਤਾਂ ਸਾਡੇ ਅੰਦਰ ਨੂੰ ਭਟਕਣਾ ਵਿੱਚ ਪਾਉਂਦਾ। ਦੂਸਰੀ ਬੇਨਤੀ ਇੱਕ ਹੋਰ, ਜੇ ਅੰਦਰ ਨਹੀਂ ਟਿਕਦਾ ਤੇ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਅੰਦਰ ਕਿਤੇ ਨਾ ਕਿਤੇ ਮੈਲੇਪਨ ਦੇ ਅੰਸ਼ ਹੈ, ਮੈਲਾਪਨ ਹੈ ਜਿਹੜਾ ਅੰਦਰ ਨੂੰ ਟਿਕਣ ਨਹੀਂ ਦਿੰਦਾ। ਨਿਰਮਲ ਖਿਰਦਾ ਕਦੀ ਨਹੀਂ ਖਿੰਡਦਾ। ਚੇਤੇ ਰੱਖੋ, ਮੈਲਾ ਖਿਰਦਾ ਰੱਬ ਨੂੰ ਆਵਾਜ਼ਾਂ ਮਾਰੇ ਤਾਂ ਵੀ ਅੰਦਰ ਖੇਡ ਨਹੀਂ ਬਣਦੀ, ਤੇ ਨਿਰਮਲ ਖਿਰਦਾ ਹੋ ਜਾਏ ਉਹਨੂੰ ਆਵਾਜ਼ ਨਹੀਂ ਮਾਰਨੀ ਪੈਂਦੀ, ਰੱਬ ਨਿਰਮਲ ਖਿਰਦੇ ਨੂੰ ਆਵਾਜ਼ਾਂ ਮਾਰਨ ਲੱਗ ਪੈਂਦਾ। ਜੋ ਅੰਦਰ ਨਿਰਮਲ ਹੈ, ਸਤਿਗੁਰੂ ਨੇ ਬਾਣੀ ਵਿੱਚ ਇੱਕ ਪ੍ਰਮਾਣ ਦਿੱਤਾ ਕਿਵੇਂ ਦਿਲ ਖੋਜਿਆ ਜਾਏ। ਹਜ਼ੂਰ ਕਹਿੰਦੇ ਨੇ ਕਿ ਸੋਨਾ ਕੁਠਾਲੀ ਵਿੱਚ ਪਾਇਆ, ਗੁਰੂ ਅਰਜੁਨ ਸਾਹਿਬ ਜੀ, ਉਹਦੇ ਵਿੱਚ ਸੀ ਮੈਲ, ਉਸ ਦੇ ਥੱਲੇ ਜਦੋਂ ਬੱਤੀ ਲਾਈ, ਸੇਕ ਲੱਗਾ ਤੇ ਕੁਠਾਲੀ ਵਿੱਚ ਪਿਆ ਹੋਇਆ ਸੋਨਾ ਜਿਹੜਾ ਉਹ ਕੁਠਾਲੀ ਵਿੱਚ ਫਿਰਨ ਵੀ ਲੱਗਾ, ਘੁੰਮਣ ਵੀ ਲੱਗਾ, ਭਟਕਦਾ ਵੀ ਹੈ ਤੇ ਉਹਦੇ ਤਿੜਕਣ ਦੀ ਆਵਾਜ਼ ਵੀ ਸੁਣਾਈ ਦਿੰਦੀ। ਕੁਠਾਲੀ ਵਿੱਚ ਚਾਰ ਚੁਫੇਰੇ ਭੱਜਦਾ, ਉਹਨੂੰ ਜਕਾਨ ਦਾ ਯਤਨ ਕਰੀਏ ਟਿਕੇਗਾ ਨਹੀਂ। ਤਿੜਕਦਾ ਭੱਜਦਾ ਹੋਇਆ ਸੋਨਾ ਅਚਨਚੇਤ ਉਸ ਅੱਗ ਦੇ ਸੇਕ ਨਾਲ ਆਪਣੇ ਆਪ ਹੀ ਕੁਠਾਲੀ ਵਿੱਚ ਠਹਿਰ ਗਿਆ। ਤੇ ਸੋਨਾ ਘੜਨ ਵਾਲੇ ਵੀਰ ਨੂੰ ਪੁੱਛੀਏ ਵੀ ਇਹ ਕੀ ਖੇਡ, ਉਹ ਕਹਿੰਦਾ ਜਿੰਨੀ ਦੇਰ ਤੱਕ ਸੋਨੇ ਵਿੱਚ ਮੈਲ ਹੈ ਇਹ ਕੁਠਾਲੀ ਵਿੱਚ ਭੱਜੇਗਾ ਦੌੜੇਗਾ, ਪਰ ਜਦੋਂ ਮੈਲ ਸਰ ਜਾਏ ਆਵਾਜ਼ ਵੀ ਬੰਦ ਹੋ ਜਾਂਦੀ ਹੈ ਤੇ ਭਟਕਣਾ ਵੀ ਮੁੱਕ ਜਾਂਦੀ ਹੈ। ਸਤਿਗੁਰੂ ਮਿਹਰ ਕਰਦੇ ਨੇ ਜੇ ਸੋਨੇ ਵਿੱਚ ਮੈਲ ਹੈ ਤੇ ਉਹ ਕੁਠਾਲੀ ਵਿੱਚ ਨਹੀਂ ਟਿਕਦਾ, ਤੇ ਪਿਆਰਿਓ ਜਿਸ ਅੰਦਰ ਮੈਲ ਭਰੀ ਪਈ ਉਹ ਕਿੱਥੇ ਟਿਕ ਜਾਊਗਾ। ਬਾਬਾ ਜੀ ਦਾ ਬਚਨ ਹੁੰਦਾ ਜੀ ਉਹ ਕਨਕੋ ਕੁਠਾਰੀ ਚੜਿਓ ਕਬਰੋ ਹੋਤ ਫਿਰੈ, ਜਿਵੇਂ ਸੋਨਾ ਕੁਠਾਲੀ ਵੀ ਚੜਿਆ ਹੋਇਆ ਕਬਰੋ ਹੋਤ ਫਿਰੈ ਘੁੰਮਦਾ ਚਾਰ ਚੁਫੇਰੇ ਝੱਲਿਆਂ ਦੀ ਤਰ੍ਹਾਂ ਟਿਕਦਾ ਨਹੀਂ। ਜਬ ਤੇ ਸ਼ੁੱਧ ਭੈ ਹੈ ਬਾਰਹੇ ਤਬ ਤੇ ਥਾਨ ਫਿਰੋ, ਜਦੋਂ ਸ਼ੁੱਧ ਹੋ ਗਿਆ ਆਪਣੇ ਆਪ ਹੀ ਟੇਕਿਆ। ਸਤਿਗੁਰੂ ਨੇ ਦੂਜਾ ਪ੍ਰਮਾਣ ਦਿੱਤਾ ਤੇ ਬਹੁਤ ਪੁਰਾਤਨ ਸਾਡੇ ਸੱਭਿਆਚਾਰ ਨਾਲ ਸੰਬੰਧਿਤ ਹੈ। ਕਹਿੰਦੇ ਨੇ ਕਿ ਜਦੋਂ ਪਤੀ ਘਰ ਵਿੱਚ ਆਉਂਦਾ ਕੁਵਾਰੀ ਕੰਨਿਆ ਪਹਿਲਾਂ ਪਤੀ ਦੀਆਂ ਗੱਲਾਂ ਆਪਣੀ ਸਹੇਲੀਆਂ ਨਾਲ ਕਰਦੀ ਹੈ। ਮੰਗਣੀ ਹੋਵੇ ਪਤੀ ਦੀਆਂ ਗੱਲਾਂ ਸਹੇਲੀਆਂ ਨੇ ਕੀਤੀਆਂ, ਤੇਰਾ ਪਤੀ ਐਸਾ ਹੋਵੇਗਾ ਐਸਾ ਹੋਵੇਗਾ, ਹਾਲਾਂਕਿ ਬਰਾਤ ਆਉਣ ਤੱਕ ਵੀ ਸਹੇਲੀਆਂ ਮਜ਼ਾਕ ਉਡਾਉਂਦੀਆਂ ਰਹੀਆਂ, ਪਰ ਜਦੋਂ ਪਤੀ ਘਰ ਪਰਣਾਉਣ ਆ ਗਿਆ ਵਰਨ ਆ ਗਿਆ ਤੇ ਉਸ ਹੀ ਬੱਚੀ ਨੇ ਆਪਣੇ ਚਿਹਰੇ ਨੂੰ ਢੱਕ ਲਿਆ। ਜਿਹੜੀ ਪਤੀ ਦੀਆਂ ਗੱਲਾਂ ਸੁਣ ਕੇ ਹੱਸਦੀ ਸੀ ਖਾਂ ਚਾਂ ਮਿਲਾਉਂਦੀ ਸੀ ਉਹਦਾ ਹਾਸਾ ਵੀ ਬੰਦ ਹੋ ਗਿਆ ਤੇ ਉਹਦੀ ਜ਼ਬਾਨ ਵਿੱਚੋਂ ਬੋਲ ਵੀ ਨਿਕਲਣੇ ਬੰਦ ਹੋ ਗਏ। ਸਤਿਗੁਰੂ ਨੇ ਉੱਥੇ ਪ੍ਰਮਾਣ ਲਿਆ, ਕਹਿਣ ਲੱਗੇ ਕੁਵਾਰ ਕੰਨਿਆ ਜੈਸੇ ਸੰਗ ਸਹੇਰੀ ਪ੍ਰਿਆ ਬਚਨ ਉਪਹਾਸ ਕਹੋ, ਜਿਵੇਂ ਕੁਵਾਰੀ ਕੰਨਿਆ ਆਪਣੀਆਂ ਸਹੇਲੀਆਂ ਨਾਲ ਪਤੀ ਦੀਆਂ ਗੱਲਾਂ ਕਰਕੇ ਉਪਹਾਸ ਕਹੋ, ਹੱਸਦੀ ਕਹਿ ਮਜ਼ਾਕ ਕਰਦੀ ਕਹਿ, ਪਰ ਜਦੋਂ ਸਾਈਂ ਘਰ ਚ ਆ ਜਾਏ ਜ਼ਬਾਨ ਵੀ ਬੰਦ ਤੇ ਚਿਹਰਾ ਵੀ ਢੱਕ ਲਿਆ। ਕਹਿਣ ਲੱਗੇ ਜਿੰਨੀ ਦੇਰ ਤੱਕ ਰੱਬ ਦੀਆਂ ਗੱਲਾਂ ਕਰਨੇ ਓਨੀ ਦੇਰ ਤੱਕ ਹੋ ਸਕਦਾ ਚੰਚਲਤਾਈ ਦੀ ਖੇਡ ਹੋਵੇ, ਜਦੋਂ ਘਰ ਵਿੱਚ ਆ ਜਾਏ ਤੇ ਜ਼ਬਾਨ ਤੇ ਰਸਨਾ ਆਪਣੇ ਆਪ ਹੀ ਟਿਕ ਜਾਂਦੀ। ਸਾਹਿਬ ਨੇ ਕਿਹਾ ਕੁਵਾਰ ਕੰਨਿਆ ਜੈਸੇ ਸੰਗ ਸਹੇਰੀ ਪ੍ਰਿਆ ਬਚਨ ਉਪਹਾਸ ਕਹੋ, ਜੋ ਸੁਰਜਨ ਗ੍ਰਹਿ ਭੀਤਰ ਆਇਓ ਤੋ ਮੁਖ ਕਾਜ ਲਜੋ। ਜਦੋਂ ਸਾਈਂ ਘਰ ਵਿੱਚ ਆ ਗਿਆ ਚਿਹਰਾ ਕਿਸੇ ਨੇ ਕਿਹਾ ਢੱਕ, ਜ਼ਬਾਨ ਕਿਸੇ ਨੇ ਮਾਂ ਬਾਪ ਨੇ ਕਿਹਾ ਤੂੰ ਨਾ ਬੋਲ, ਚੁੱਪ ਕਰ ਗਈ ਹੋ। ਕਦੀ ਮੈਂ ਇੱਕ ਖਿੰਨ ਵਿੱਚੋਂ ਨਿਕਲਣ ਲੱਗਾ ਵਿਸ਼ਾ ਮੇਰਾ ਨਹੀਂ, ਪਰ ਅੱਜ ਸਮਾਜ ਦੀ ਜਦੋਂ ਦਸ਼ਾ ਦੇਖੀ ਦੀ ਹੈ ਨਾ ਸਾਡੇ ਉਹ ਰਿਸ਼ਤਿਆਂ ਦੀ ਕਦਰ ਰਹੀ ਹੈ ਤੇ ਨਾ ਸਾਡੇ ਅੰਦਰ ਦਾ ਉਹ ਅਦਬ ਰਿਹਾ ਹੈ। ਪੁਰਾਤਨ ਸਮੇਂ ਘਰ ਵਿੱਚ ਬਜ਼ੁਰਗ ਮਾਂ ਬਾਪ ਨੇ ਤੇ ਜੇ ਪੁੱਤਰ ਸਾਰਾ ਦਿਨ ਕੰਮ ਕਰਕੇ ਆਏ ਬਜ਼ੁਰਗ ਦੀ ਪਾਬੰਦੀ ਕਿਤੇ ਅੱਧਾ ਘੰਟਾ 10 ਮਿੰਟ ਬੈਠ ਜਾਏ ਦੁਨੀਆਂ ਭਰ ਦੇ ਸੁੱਖ ਦੇ ਅੰਦਰ ਆਉਂਦੇ ਸਨ, ਜਦੋਂ ਪੁੱਤਰ ਤੇ ਨੂੰ ਉਹਦੇ ਚਰਨਾਂ ਵਿੱਚ ਬੈਠਦੇ ਸਨ। ਇਹ ਤੋਂ ਵੱਡਾ ਸੁੱਖ ਬਜ਼ੁਰਗ ਲਈ ਹੋਰ ਕੋਈ ਨਹੀਂ। ਪਤੀ ਤੇ ਪਤਨੀ ਦੀ ਕੈਸੀ ਅੰਦਰ ਦੀ ਸਾਂਝ ਸੀ, ਇਸ ਰਿਸ਼ਤੇ ਜਿਹੜੇ ਅੱਜ ਦਿਨੋ ਦਿਨ ਤਿੜਕਦੇ ਪਏ ਨੇ, ਇੱਕ ਬੜੀ ਸੋਹਣੀ ਉਦਾਹਰਨ ਦਿੱਤੀ ਹੈ ਕਿ ਸੱਜਣ ਨੇ, ਕਹਿੰਦੇ ਨੇ ਦੇਖੋ ਅੰਦਰ ਦੀ ਸਾਂਝ ਕੈਸੀ। ਗੁਰਬਿਲਾਸ ਵਿੱਚ ਵੀ ਇੱਕ ਬਚਨ ਦਾ ਸਿਰਫ ਦੋ ਉਦਾਹਰਨਾਂ ਟਿਊਕ ਮਾਤਰ ਦੇਣੀਆਂ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਬੀਬੀ ਵੀਰੋ ਨੂੰ ਤੋਰਿਆ ਤੇ ਸਿਰ ਤੇ ਹੱਥ ਰੱਖ ਕੇ ਡੋਲੀ ਵਿੱਚ ਬੈਠਦਿਆਂ ਨੂੰ ਕਿਹਾ ਸੀ, ਬੇਟਾ ਸੁਣ ਬੀਬੀ ਮੈਂ ਤੁਝੇ ਸੁਣਾਉ, ਅਸੀਂ ਪੁਰਾਤਨ ਸਮੇਂ ਆਪਣੇ ਘਰਾਂ ਵਿੱਚ ਬਜ਼ੁਰਗ ਧੀ ਨੂੰ ਭੈਣ ਨੂੰ ਸ਼ਬਦ ਬੀਬੀ ਵੀ ਵਰਤਦੇ ਸਾਂ ਤੇ ਬੇਬੇ ਸ਼ਬਦ ਵੀ ਵਰਤਿਆ ਜਾਂਦਾ ਸੀ। ਕਹਿਣ ਲੱਗੇ ਸੁਣ ਬੀਬੀ ਮੈਂ ਤੁਝੇ ਸੁਣਾਉ, ਪਤ ਕੀ ਮਹਿਮਾ ਕਹਿਤਾ ਗਾਉ, ਪਤ ਸੇਵਕ ਕੀ ਸੇਵਾ ਸਫਲੀ, ਪਤ ਬਿਨ ਔਰ ਕਰੈ ਬਹੁ ਨਿਫਲੀ, ਪਤ ਬਿਨ ਔਰ ਕਰੈ ਸਭ ਨਿਫਲੀ। ਨਾਲ ਬਚਨ ਕੀਤਾ ਗੁਰ ਜਨ ਕੀ ਇੱਜਤ ਬਹੁ ਕਰਨੀ, ਸਾਸ ਸੇਵ ਰਿਦ ਮਾਹਿ ਸੋ ਧਰਨੀ, ਗੁਰ ਜਨ ਆਪਣੇ ਵੱਡਿਆਂ ਦਾ ਅਦਬ ਕਰੀ, ਸੱਤ ਤੇ ਸਹੁਰੇ ਦੀ ਸੇਵਾ ਨੂੰ ਅੰਦਰ ਥਾਂ ਦਈ, ਤਨ ਗੁਰੂ ਹਰਗੋਬਿੰਦ ਸਾਹਿਬ ਆਪਣੀ ਬੱਚੀ ਨੂੰ ਸਮਾਜ ਵਿੱਚ ਵਰਤਨ ਦਾ ਤੇ ਰਿਸ਼ਤੇ ਦੀ ਸਾਂਝ ਦੀ ਕਦਰ ਪੈ ਦੱਸ ਦੇਣ ਕਿਵੇਂ ਤੂੰ ਵਿਚਰਨਾ ਹੈ। ਤੇ ਜਦੋਂ ਮਾਤਾ ਦਮੋਦਰੀ ਜੀ ਆਉਂਦੇ ਨੇ ਉਹਨਾਂ ਨੇ ਸ਼ਬਦ ਉਹੀ ਕਹੇ ਨੇ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਵੱਡਿਆਂ ਦਾ ਇੱਜ਼ਤ, ਸੱਸ ਤੇ ਸਹੁਰੇ ਦੀ ਸੇਵਾ। ਤੇ ਮਾਤਾ ਨੇ ਕਿਹਾ ਸੀ ਸੁਣ ਪੁੱਤਰੀ ਪ੍ਰਾਨਣ ਤੇ ਪਿਆਰੀ, ਜਿਸ ਤੇ ਬੈਸ ਬਿਤੈ ਸੁਕਾਰੀ, ਕਿਉਂਕਿ ਤੇਰੇ ਪਿਤਾ ਨੇ ਤਾਂ ਕਿਹਾ ਮਾਂ ਬਾਪ ਦੇ ਤੁਲ ਸੱਸ ਸਹੁਰੇ ਤੇ ਪਤੀ ਦੀ ਸੇਵਾ ਤੂੰ ਕਰੀ ਸਾਈ ਜਾਣ। ਪਰ ਦੇਖੀ ਜੇ ਤੂੰ ਕੋਈ ਕੁਚੱਜ ਕੀਤਾ ਤੇ ਲੋਕ ਮਾਂ ਨੂੰ ਉਲਾਮਾ ਦਿੰਦੇ ਨੇ, ਮਾਂ ਨੇ ਕੁਛ ਸਿਖਾਇਆ ਨਹੀਂ। ਸੁਣ ਪੁੱਤਰੀ ਪ੍ਰਾਨਣ ਤੇ ਪਿਆਰੀ, ਜਿਸ ਤੇ ਬੈਸ ਬਿਤੈ ਸੁਕਾਰੀ, ਕੀ ਕਰੀ ਪ੍ਰਭਾਤ ਉੱਠ ਕਰ ਮੱਜਨ ਕਰੀਓ, ਗੁਰਬਾਣੀ ਕੋ ਮੁਖ ਤੇ ਰਰੀਓ। ਨਾਲ ਬਚਨ ਕੀਤਾ ਕਿ ਕੁਲ ਕੀ ਬਾਚ ਚਿੱਤ ਮੈਂ ਧਰਨੀ, ਖੋਟੀ ਸੰਗਤ ਕਬੂ ਨਾ ਕਰਨੀ। ਦੇਖ ਇਹ ਮਾਂ ਸਮਝਾਉਂਦੀ ਏ ਕਿ ਰਿਸ਼ਤਾ ਕੀ ਹੈ। ਇੱਕ ਹਨੂਮਾਨ ਨਾਟਕ ਵਿੱਚ ਬੜੀ ਸੋਹਣੀਆਂ 2-4 ਸਤਰਾਂ ਨੇ ਕਿ ਕੈਸੀ ਸਾਂਝ ਹੈ ਪਤੀ ਤੇ ਪਤਨੀ ਦੀ। ਵਾਹਿਗੁਰੂ ਕਿਰਪਾ ਕਰੇ ਇਸ ਗੱਲ ਨੂੰ ਸਾਨੂੰ ਸਮਝਣਾ ਪਏਗਾ, ਕੱਲੇ ਇਹਨਾਂ ਪੱਛਮੀ ਦੇਸ਼ਾਂ ਵਿੱਚ ਨਹੀਂ। ਹੁਣ ਤਾਂ ਅਸੀਂ ਪੰਜਾਬ ਵਿੱਚ ਵੀ ਇਹ ਘਰ ਹਰ 5ਵੇਂ 7ਵੇਂ ਘਰ ਵਿੱਚ ਵੇਖਣ ਨੂੰ ਸੁਣਨ ਨੂੰ ਮਿਲਦਾ ਹੈ। ਹਨੂਮਾਨ ਆਏ ਨੇ ਸਿਰਫ ਇਸ ਕਹਾਣੀ ਦੇ ਕੰਨ ਰਸ ਵੱਲ ਨਹੀਂ, ਉਸ ਭਾਵ ਨੂੰ ਸਮਝਿਓ। ਆਏ ਨੇ ਲੰਕਾ ਤੋਂ ਤੇ ਉੱਥੇ ਲਿਖਦਾ ਹੈ, ਐ ਹਨੂਮਾਨ ਕਹੋ ਰਘਬੀਰ, ਕੁਛ ਸ਼ੁੱਧ ਹੈ ਸੀ ਕੀ ਛਿੱਤ ਮਾਹੀ, ਕਿਤੇ ਖਬਰ ਹੈ ਸੀਤਾ ਦੀ ਇਸ ਧਰਤੀ ਤੇ। ਤੇ ਹਨੂਮਾਨ ਕਹਿੰਦਾ ਹੈ ਪ੍ਰਭ ਲੰਕ ਕਲੰਕ ਬਿਨਾ, ਲੰਕਾ ਵਿੱਚ ਹੈ ਪਰ ਕੋਈ ਕਲੰਕ ਨਹੀਂ। ਤੇ ਇੱਕ ਗੱਲ ਸਾਨੂੰ ਵੀ ਚੇਤੇ ਰੱਖਣੀ ਚਾਹੀਦੀ ਏ, ਕਿਸੇ ਵੀ ਧਰਮ ਦੀ ਗੱਲ ਕਰਦਿਆਂ ਆਪਣੇ ਆਪ ਨੂੰ ਵਡਿਆ ਕੇ ਦੂਜੇ ਨੂੰ ਕਲੰਕੀ ਨਹੀਂ ਕਰਨਾ ਚਾਹੀਦਾ। ਜੇ ਮੈਂ ਚਾਹੁੰਦਾ ਮੇਰੇ ਮਾਂ ਬਾਪ ਦਾ ਅਦਬ ਹੋਵੇ ਤੇ ਕਿਸੇ ਦੂਜੇ ਦਾ ਪੱਗ ਲਾ ਕੇ ਤਾਂ ਆਪਣੇ ਮਾਂ ਬਾਪ ਦਾ ਅਦਬ ਨਹੀਂ ਹੁੰਦਾ। ਕਹਿਣ ਲੱਗੇ ਹੈ ਪ੍ਰਭ ਲੰਕ ਕਲੰਕ ਬਿਨਾ, ਬਸੇ ਤੇ ਰਾਵਣ ਬਾਗ ਕੀ ਸ਼ਾਹੀ। ਤੇ ਸ਼੍ਰੀ ਰਾਮ ਚੰਦਰ ਜੀ ਪੁੱਛਦੇ ਨੇ ਜੀਵਤ ਹੈ? ਹਨੂਮਾਨ ਜੀ ਕਹਿੰਦੇ ਨੇ ਕਹਿਬੇ ਕੋਹੀ ਨਾਥ, ਕਹਿਣ ਮਾਤਰ ਜਿਉਂਦੀ ਕਾਹਦਾ ਜੀਣਾ। ਰਾਮ ਚੰਦਰ ਜੀ ਨੇ ਅਗਲਾ ਗੱਲ ਕਹੀ, ਕਹਿਣ ਲੱਗੇ ਸੋ ਕਿਉਂ ਨਾ ਮਰੀ ਖੰਮ ਤੇ ਵਿਛੜਾਈ, ਮਰ ਕਿਉਂ ਨਾ ਗਈ, ਸਾਡੇ ਤੋਂ ਵਿਛੋੜਾ ਪੈ ਗਿਆ ਉਹ ਜਿੰਦੀ ਰਹਿ ਗਈ। ਦੇਖੋ ਇਨਕ ਸੁਹਾਗਣ ਦਾ ਆਪਣੇ ਪ੍ਰਤੀ ਪਤੀ ਦੇ ਪ੍ਰਤੀ ਕਿਹੋ ਜਿਹਾ ਭਾਵ ਹੈ। ਹਨੂਮਾਨ ਕਹਿੰਦਾ ਮੌਤ ਤਾਂ ਆਉਂਦੀ ਏ, ਕੱਲੀ ਦੇਹ ਉੱਥੇ ਪਈ ਏ, ਪ੍ਰਾਣ ਹੋਵੇ ਤੇ ਮੌਤ ਵਿੱਚੋਂ ਪ੍ਰਾਣ ਕੱਢ ਕੇ ਲਿਜਾਏ ਨਾ। ਪੁੱਛਿਆ ਜੀ ਕਿਉਂ, ਇਹ ਕੀ ਬਾਤ? ਪੁੱਛਦੇ ਨੇ ਸੋ ਕਿਉਂ ਨਾ ਮਰੀ ਖੰਮ ਤੇ ਵਿਛੜਾਈ। ਹਨੂਮਾਨ ਨੇ ਕਿਹਾ ਪ੍ਰਾਣ ਬਸੇ ਪਦ ਪੰਕਜ ਮੈਂ, ਜਮ ਆਵਤ ਹੈ ਪਰ ਪਾਵਤ ਨਾਹੀਂ। ਪ੍ਰਾਣ ਤਾਂ ਪਤੀ ਤੇਰੇ ਚਰਨਾਂ ਚ ਰਹਿੰਦੇ ਨੇ, ਜਮਦੂਤ ਨੇ ਤਾਂ ਪ੍ਰਾਣ ਕੱਢਣੇ ਨੇ, ਪ੍ਰਾਣ ਉੱਤੇ ਹੈ ਹੀ ਨੇ। ਪਿਆਰਿਓ ਸਿਰਫ ਇਸ ਘਟਨਾ ਤੋਂ ਇੱਕ ਗੱਲ, ਕਿੰਨਾ ਕੁ ਅੰਦਰ ਦਾ ਰਿਸ਼ਤਾ ਸਾਂਝਾ ਹੈ। ਸਤਿਗੁਰੂ ਨੇ ਬਚਨ ਕੀਤਾ ਮਨ ਨੂੰ ਸਮਝਾਉਣ ਲਈ, ਕੁਆਰ ਕੰਨਿਆ ਜੈਸੇ ਸੰਗ ਸਹੇਰੀ, ਪ੍ਰਹਿ ਬਚਨ ਉਪਹਾਸ ਕਹੋ, ਜੋ ਸੁਰਜਨ ਗ੍ਰਹਿ ਭੀਤਰ ਆਇਓ ਤੋ ਮੁਖ ਕਾਜ ਲਜੋ। ਉਸੇ ਵਕਤ ਉਹਦਾ ਮੁੱਖ ਵੀ ਬੰਦ, ਚਿਹਰੇ ਉੱਤੇ ਕੱਪੜਾ ਆ ਗਿਆ। ਇਹ ਮਨ ਵੀ ਓਨੀ ਦੇਰ ਤੱਕ ਭੱਜਦਾ ਹੈ ਪਿਆਰਿਓ, ਜਿੰਨੀ ਦੇਰ ਤੱਕ ਸੁਰਜਨ ਨਹੀਂ ਆਇਆ, ਜਿੰਨੀ ਜਦੋਂ ਸਾਈ ਆ ਗਿਆ ਉਦੋਂ ਇਹਦੀ ਵੀ ਭਟਕਣਾ ਨਹੀਂ। ਮੈਂ ਬੇਨਤੀ ਕੀਤੀ, ਮੈਲੇ ਹਿਰਦੇ ਕੂਕਦੇ ਨੇ ਤੇ ਰੱਬ ਸੁਣਦਾ ਨਹੀਂ, ਨਿਰਮਲ ਹਿਰਦਿਆਂ ਨੂੰ ਆਪ ਕੂਕ ਕੂਕ ਕੇ ਆਵਾਜ਼ਾਂ ਪਿਆ ਮਾਰਦਾ ਹੈ। ਅਸੀਂ ਬਚਨ ਪੜ੍ਹਦੇ ਹਾਂ ਕਬੀਰ, ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ ਕੈਤ ਕਬੀਰ ਕਬੀਰ। ਰੱਬ ਆਵਾਜ਼ਾਂ ਪਿਆ ਮਾਰਦਾ। ਗੁਰੂ ਅਮਰਦਾਸ ਕਹਿੰਦੇ ਨੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਨਕ, ਜਿਨ੍ਹਾਂ ਦਾ ਅੰਦਰ ਨਿਰਮਲ ਹੈ। ਭਾਈ ਸਾਹਿਬ ਨੇ ਕਿਹਾ ਕਿ ਪਹਿਲੀ ਗੱਲ ਆਪਣੇ ਨੇਤਰਾਂ ਨੂੰ ਸੰਕੋਚ, ਦੇਖ ਤੂੰ ਝਾਤੀ ਮਾਰ। ਫਿਰ ਦੂਸਰਾ ਬਚਨ ਕਿਹਾ ਸੁਰਤ ਨੂੰ ਸੰਕੋਚ, ਸੁਰਤ ਨੂੰ ਭੱਜਦੀ ਨੂੰ ਟਿਕਾ। ਇੱਕ ਬੜਾ ਪਿਆਰਾ ਬਚਨ ਬਾਣੀ ਵਿੱਚ ਆਉਂਦਾ ਹੈ, ਹਜ਼ੂਰ ਦਾ ਬਚਨ ਹੈ, ਮੀਨ ਕੀ ਚਪਲ ਸੋ ਜੁਗਤ ਮਨ ਰਾਖੀਐ, ਉਡੈ ਨਾ ਹੰਸ ਨਹਿ ਕੰਧ ਛੀਜੈ। ਵੈਸੇ ਇਹਦੇ ਅਰਥਾਂ ਸਾਰਿਆਂ ਇਹ ਕੀਤੇ ਨੇ ਕਿ ਮੀਨ ਕੀ ਚਪਲ ਸਿਉਂ ਜੁਗਤ ਮਨ ਰਾਖੀਐ, ਕਿ ਜਿਵੇਂ ਮੱਛੀ ਚੰਚਲ ਵੀ ਹੋਣ ਦੇ ਬਾਵਜੂਦ ਵੀ ਪਾਣੀ ਨੂੰ ਪਿਆਰ ਕਰਦੀ। ਪਰ ਭਾਈ ਸ਼ੇਰ ਸਿੰਘ ਜੀ ਕਸ਼ਮੀਰ ਵਾਲੇ ਆਤਮ ਦਰਸ਼ਨ ਵਿੱਚ ਉਹਨਾਂ ਨੇ ਅਰਥ ਦੇ ਕੀਤੇ ਨੇ ਉਹ ਕਹਿੰਦੇ ਨੇ ਮੈਂ ਇੱਕ ਦਿਨ ਕਸ਼ਮੀਰ ਵਿੱਚ ਇੱਕ ਝਰਨਾ ਵਹਿ ਰਿਹਾ ਪਾਣੀ ਦਾ, ਉਹਦੇ ਕਿਨਾਰੇ ਬੈਠਾ ਤੇ ਮੈਨੂੰ ਸਮਝ ਪਈ ਮੀਨ ਕੀ ਚੱਪਲ ਸਿਓ ਜੁਗਤ ਮਨ ਰਾਖੀ ਹੈ ਦੇ ਅਰਥ ਕੀ। ਕਹਿੰਦੇ ਅਰਥ ਕੀਤੇ ਵੀ ਪਾਣੀ ਦਾ ਮੱਛੀ ਨਾਲ ਪਿਆਰ, ਪਰ ਇੱਥੇ ਮੀਨ ਕੀ ਚੱਪਲ ਸਿਓ ਜੁਗਤ ਮਨ ਰਾਖੀ ਹੈ, ਮਨ ਨੂੰ ਉਸ ਤਰ੍ਹਾਂ ਟਿਕਾ। ਕਹਿੰਦੇ ਨੇ ਝਰਨੇ ਤੋਂ ਪਾਣੀ ਵਹਿੰਦਾ ਅੱਗੇ ਪ੍ਰਵਾਹਤ ਹੈ ਤੇ ਨਿੱਕੀਆਂ ਨਿੱਕੀਆਂ ਮੱਛੀਆਂ ਉਸ ਝਰਨੇ ਦੇ ਕੋਲੋਂ ਜਾਂਦੀਆਂ ਨੇ, ਥੋੜੀ ਦੂਰ ਅੱਗੇ ਜਾ ਕੇ ਆਪਣਾ ਚੋਗਾ ਚੋ ਖੁਰਾਕ ਲੈ, ਪਰਤ ਕੇ ਕੁਦਮ ਪੁੱਠੀ ਤਾਰੀ ਤਰ ਕੇ ਫਿਰ ਝਰਨੇ ਵੱਲ ਆ ਜਾਂਦੀਆਂ ਨੇ। ਜਾਂਦੀਆਂ ਝਰਨੇ ਤੋਂ ਨੇ, ਪਾਣੀ ਦੇ ਬਹਾਵ ਨਾਲ ਨੇ, ਪਰ ਬਾਣੀ ਦੇ ਬਹਾਵ ਨਾਲ ਰੁੜਦੀਆਂ ਨਹੀਂ, ਪਰਤ ਕੇ ਫਿਰ ਆਪਣੇ ਉਸ ਸੋਮੇ ਵੱਲ ਪਾਸੇ ਆ ਜਾਂਦੀਆਂ ਨੇ। ਕਹਿੰਦੇ ਨੇ ਮਨਾ, ਇਸ ਮੱਛੀ ਦੀ ਤਰ੍ਹਾਂ ਸੰਸਾਰ ਵਿੱਚ ਰਹੋ, ਇਹਦੇ ਵਹਿਣ ਵਿੱਚ ਨਾ ਵਹਿ ਜਾਈ, ਮੱਛੀ ਦੀ ਤਰ੍ਹਾਂ ਚੇਤੇ ਰੱਖੀ, ਵਹਿਣ ਵਿੱਚ ਵਹਿੰਦਾ ਹੋਇਆ ਵੀ ਆਪਣੇ ਸੋਮੇ ਵਾਲੇ ਪਾਸੇ ਜਾਏ। ਉਹ ਜ਼ਰੂਰ ਵਹਿੰਦੀਆਂ ਨੇ, ਪਰਤ ਕੇ ਫਿਰ ਆਪਣੇ ਸੋਮੇ ਵਾਲੇ ਪਾਸੇ ਆ ਗਈਆਂ, ਅੰਦਰ ਜੁੜ ਗਈਆਂ। ਸੁਰਤ ਸੰਕੋਚ, ਤੇ ਇਸ ਨਾਲ ਕੀ ਮਿਲੇਗਾ? ਸੁਰਤ ਸੰਕੋਚਿਤ ਹੀ ਬੱਜਰ ਕਪਾਟ ਖੋਲ, ਨਾਦ ਬਾਦ ਪਰੈ। ਆਹ ਜਿਹੜੀਆਂ ਆਵਾਜ਼ਾਂ ਸੁਣਨਾ ਪਿਆ ਮਣਾ ਬਾਹਰ ਦੀਆਂ, ਇਹਨਾਂ ਨੂੰ ਸੁਣਨਾ ਬੰਦ ਕਰ ਦੇਗਾ। ਨਾਦ ਬਾਦ ਪਰੈ ਅਨਹਤ ਲਿਵ ਲਾਵਈ, ਤੇ ਅਗਲਾ ਬਚਨ ਜੀ ਹੋਣੇ ਬਹੁਤ ਬੋਲਦਾ, ਬੜੇ ਸਵਾਦ ਚੱਖਦਾ। ਕਹਿੰਦੇ ਨੇ ਜੀਵ ਨੇ ਰਸ ਨੀ ਨਾ ਚੱਖਿਆ, ਬਚਨ ਬਸਰਜਿਤ ਅਨ ਰਸ ਰਹਿਤ ਹੋਵੇ, ਨਿਚਰ ਅਪਾਰ ਧਾਰ ਅਪਿਓ ਪਿਆਵਈ। ਪਿਆਰਿਆ, ਜਿਸ ਦਿਨ ਤੇਰੀ ਜੀਵ ਸੰਸਾਰ ਦੇ ਰਸ ਦੀ ਥਾਂ ਗੁਰੂ ਗੁਰੂ ਜਪੇ ਨਾ, ਉਸ ਦਿਨ ਸੰਸਾਰ ਦਾ ਰਸ ਵੀ ਵਿਸਰ ਜਾਏਗਾ। ਜੇ ਦਿਲ ਖੋਜਣਾ ਨਾ, ਦਿਲ ਖੋਜਣ ਦਾ ਅਰਥ ਕੱਲੀਆਂ ਅੱਖਾਂ ਬੰਦ ਕਰਨਾ ਵੀ ਨਹੀਂ, ਆਪਣੀਆਂ ਇਹਨਾਂ ਇੰਦਰੀਆਂ ਤੇ ਕਾਬੂ ਪਾਏਗੇ। ਉਸ ਸੂਫੀ ਦਰਵੇਸ਼ ਨੇ ਦਿਲ ਖੋਜਿਆ ਬਾਬੇ ਫਰੀਦ ਨੇ, ਤੇ ਉਹਨਾਂ ਕਿਹਾ ਰੱਬ ਅੱਜ ਮਿਲ ਸਕਦਾ ਹੈ। ਤੇ ਬਚਨ ਸ਼ਬਦ ਬੜੇ ਪਿਆਰੇ, ਕਹਿ ਕਹਿਣ ਲੱਗੇ ਆਜ ਮਿਲਾਵਾ ਸ਼ੇਖ ਫਰੀਦ, ਅੱਜ ਮਿਲ ਸਕਦਾ ਹੈ। ਇੱਕ ਕੰਮ ਕਰ, ਟਾਕਿਮ ਕੂੰਜੜੀਆਂ ਮਨੋ ਮਚੰਦੜੀਆਂ, ਜਿਨ੍ਹਾਂ ਨੇ ਤੇਰੇ ਮਨ ਨੂੰ ਅੱਗ ਲਾਈਏ, ਇਹ ਦੇਖ ਤਾਂ ਸੀ ਅੱਗ ਲਾਉਣ ਵਾਲੀਆਂ ਕੌਣ ਨੇ, ਇਹਨੂੰ ਰੋਕ। ਬਾਬੇ ਕਬੀਰ ਨੇ ਮਨ ਖੋਜਿਆ ਤੇ ਖੋਜ ਕੇ ਕਿਹਾ ਹੈ ਹਜ਼ੂਰ ਕਤ ਦੂਰ ਬਤਾਵੋ, ਦੁੰਦਰ ਬੰਦੋ ਸੁੰਦਰ ਪਾਓ। ਇਸ ਦਵੰਤ ਮੈਂ ਮਨ ਨੂੰ ਤੂੰ ਬੰਨ ਲੈ, ਹਜ਼ੂਰ ਦੇ ਬਚਨਾਂ ਵੱਲ ਆਈਏ। ਜੇ ਪਾਲਣ ਤੁਰਨਾ ਤੇ ਬਾਹਰ ਦੀਆਂ ਥਾਵਾਂ ਤੇ ਨਹੀਂ, ਅਸੀਂ ਗੁਰਦੁਆਰੇ ਵੀ ਆਉਂਦੇ ਹਾਂ, ਮੰਦਿਰ ਵਿੱਚ ਲੋਕ ਜਾਂਦੇ ਨੇ, ਮਸੀਤਾਂ ਵੀ ਜਾਂਦੇ ਨੇ, ਜਿੰਨੇ ਧਰਮ ਸਥਾਨ ਨੇ, ਇਹਨਾਂ ਦਾ ਭਾਵ ਇਹ ਨਹੀਂ ਕਿ ਮੈਨੂੰ ਬਖਸ਼ ਦਿਆ ਜੇ ਕਿ ਰੱਬ ਸਿਰਫ ਚਾਰ ਦੁਆਰੀ ਤੱਕ ਬੰਦੇ ਨਹੀਂ ਸਿੱਖਾ, ਗੁਰਦੁਆਰੇ ਆਉਣ ਵਾਲਿਆ ਰੱਬ ਮੇਰ ਕਰੇ ਤੇਰਾ ਆਪਣਾ ਤਨ ਹੀ ਗੁਰੂ ਦਾ ਦੁਆਰਾ ਬਣ ਜਾਏ। ਮੰਦਿਰ ਵਿੱਚ ਆਉਣ ਵਾਲਿਆ ਮੰਦਿਰ ਵਿੱਚ ਹੀ ਤੇਰੀ ਕਾਇਆ ਵਿੱਚ ਹੀ ਦੇਵਤਾ ਵਸ ਜਾਏ, ਜਿਨ੍ਹਾਂ ਚ ਵਸਿਆ ਉਹਨਾਂ ਬਾਣੀ ਵਿੱਚ ਕਿਹਾ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ। ਭਗਤ ਜੀ ਕਹਿੰਦੇ ਨੇ ਕਿਹੜੇ ਮੰਦਿਰ ਵਿੱਚ ਮੈਨੂੰ ਲੈ ਕੇ ਚੱਲਿਓ, ਮੇਰਾ ਸਰੀਰ ਮੰਦਿਰ ਹੈ, ਜਿਸ ਦੇਵਤੇ ਨੂੰ ਤੁਸੀਂ ਪੂਜਦੇ ਪਏ ਹੋ, ਦੇਵਤਾ ਤਾਂ ਮੇਰੇ ਅੰਦਰ ਹੈ, ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਅੰਦਰ ਆ ਗਿਆ। ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ, ਕਾਇਓ ਧੂਪ ਦੀਪ ਨਹੀਂ ਬੇਦਾ, ਕਾਇਓ ਪੂਜੋ ਪਾਤੀ, ਕਾਇਆ ਬਹੁਖੰਡ ਖੋਜ ਤੇ ਨਵਨਿਧ ਪਾਈ, ਲੋਕੋ ਪਤਾ ਲੱਗ ਗਿਆ ਨਾ ਕਿਛ ਆਏ ਬੋ ਨਾ ਕਿਛ ਜਾਏ ਬੋ, ਰਾਮ ਕੀ ਦੁਹਾਈ। ਜੋ ਬ੍ਰਹਿਮੰਡੇ ਸੋਈ ਪਿੰਡ ਹੈ ਭਾਲ ਤਾਂ ਸਹੀ, ਜੋ ਬ੍ਰਹਿਮੰਡੇ ਸੋਈ ਪਿੰਡ ਹੈ, ਜੋ ਖੋਜੈ ਸੋ ਪਾਵੈ ਪੱਬਾ ਭਾਲੈ, ਜੇ ਭਾਲੇਗਾ ਤੇ ਕੁਛ ਲੱਭੇਗਾ ਨਾ। ਸਾਹਿਬ ਕਹਿੰਦੇ ਨੇ ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ ਪੀਪਾ, ਪਰਣਵੈ ਪਰਮ ਤਤ ਹੈ ਸਤਿਗੁਰ ਹੋਏ ਲਿਖਾਵੈ। ਜੇ ਤੇਰਾ ਅੰਦਰ ਖੋਜੇ ਤਾਂ ਗੁਰੂ ਤੇਗ ਬਹਾਦਰ ਜੀ ਨੇ ਖੋਜਿਆ, ਸਾਰੇ ਇੱਕੋ ਗੱਲ ਕਹੀ ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋ ਹੀ ਸੰਗ ਸਮਾਹੀ, ਪੋਪ ਮਦ ਜੋ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੇ ਨਿਰੰਤਰ ਘਾਟੀ ਖੋਜੋ ਭਾਈ, ਬਾਹਰ ਭੀਤਰ ਏਕੋ ਜਾਨੋ ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭ੍ਰਮ ਕੀ ਕਾਹੀ। ਹੁਣ ਇੱਥੇ ਫਿਰ ਥੋੜਾ ਜਿਹਾ ਟਿੱਕੀ ਹੈ, ਭਗਤ ਜੀ ਨੇ ਕਿਹਾ ਕਾਇਆ ਸਭ ਕੁਝ, ਤੇ ਧੰਨ ਗੁਰੂ ਤੇਗ ਬਹਾਦਰ ਜੀ ਨੇ ਬਾਹਰ ਦੀ ਗੱਲ ਕਰਕੇ ਨਾ ਬਾਹਰ ਨੂੰ ਖੰਡਿਤ ਨਹੀਂ ਕੀਤਾ। ਹੁਣ ਇਹ ਨੀ ਕਿਹਾ ਬਾਹਰ ਜੋ ਕੁਝ ਹੈ ਛੱਡ ਦੇ ਇਹਨੂੰ ਨਫ਼ਰਤ ਕਰ ਦੇ, ਤੂੰ ਕਹਿਣ ਲੱਗੇ ਬਾਹਰ ਭੀਤਰ ਇੱਕੋ ਜਾਨੂ। ਹੁਣ ਇਹ ਅਵਸਥਾ ਕਿਸ ਤਰ੍ਹਾਂ ਜੀ, ਪਹਿਲਾਂ ਤਾਂ ਆਪ ਹੀ ਰੋਕ ਦਿੱਤਾ ਕਾਹੇ ਰੇ ਬਨ ਖੋਜਣ ਜਾਈ,
ਹੁਣ ਕਹਿੰਦੇ ਨੇ ਛੱਡ ਪਰਾਂ ਜਿਹੜਾ ਅੰਦਰ ਉਹ ਬਾਹਰ ਹੈ। ਅਸਲ ਵਿੱਚ ਨਾ ਇਹ ਤਿੰਨ ਅਵਸਥਾਵਾਂ ਭਗਤ ਕਬੀਰ ਜੀ ਨੇ ਆਪਣੀ ਬਾਣੀ ਵਿੱਚ ਦਿੱਤੀਆਂ ਨੇ, ਤਿੰਨ ਸਲੋਕ ਨੇ। ਪਹਿਲਾ ਸਲੋਕ ਉਹ ਅਵਸਥਾ ਹੋਰ ਹੈ, ਦੂਜਾ ਸਲੋਕ ਉਹ ਅਵਸਥਾ ਅੰਦਰ ਦੀ ਹੋਰ ਹੈ, ਤੇ ਤੀਜਾ ਸਲੋਕ ਇੱਕ ਸੰਪੂਰਨ ਜੀਵਨ ਦਾ ਹੈ। ਪਹਿਲਾ ਬਚਨ ਉਹਨਾਂ ਕੀਤਾ, ਕਿਸੇ ਪੁੱਛਿਆ ਜਦੋਂ ਬੈਠਦੇ ਹੋ ਨੇਤਰ ਬੰਦ ਹੁੰਦੇ ਨੇ, ਜਦੋਂ ਬੈਠਦੇ ਹੋ ਤੁਸੀਂ ਨੀਵੀਂ ਪਾ ਕੇ ਬੈਠਦੇ ਹੋ, ਕੀ ਕਾਰਨ ਕਦੀ ਅੱਖਾਂ ਨਹੀਂ ਖੋਲੀਆਂ ਬਾਹਰ? ਕਹਿਣ ਲੱਗੇ ਹਿਰਦੇ ਦੀ ਸੇਜ ਤੇ ਸੱਜਣ ਆ ਗਿਆ, ਉਹਨੂੰ ਵੇਖਣ ਤੋਂ ਬਿਨਾਂ ਵੇਲ ਹੀ ਕੋਈ ਨਹੀਂ ਮਿਲਦਾ ਪਿਆ। ਉਹਨਾਂ ਨੇ ਫਿਰ ਦੇਖਿਆ ਉਹੀ ਕਬੀਰ ਦੂਜੇ ਦਿਨ ਕੁਝ ਸਮੇਂ ਤੋਂ ਬਾਹਰ ਬਾਹਰ ਦੇਖਣ, ਸੰਸਾਰ ਲੰਘਦੇ ਨੂੰ ਤੱਕਣ। ਉਹਨਾਂ ਕਿਹਾ ਕੱਲ ਤੱਕ ਨੇਤਰ ਬੰਦ ਨੂੰ ਬਾਹਰ ਕਿਉਂ ਦੇਖਦੇ ਹੋ? ਕਹਿਣ ਲੱਗੇ ਪਹਿਲਾਂ ਜਿਹੜਾ ਆਪਣੀ ਸੇਜ ਤੇ ਬੈਠਾ ਦਿਸਦਾ ਸੀ ਉਹ ਸਾਰੀਆਂ ਸੇਜਾਂ ਤੇ ਬੈਠਾ ਦਿਸਣ ਲੱਗ ਪਿਆ ਹੈ, ਬਾਹਰ ਭੀਤਰ ਕੀ ਹੈ? ਕਬੀਰ ਸਾਹਿਬ ਦਾ ਬਚਨ ਹੁੰਦਾ, ਨੀਚੇ ਲੋਇਨ ਕਰ ਰਹੂ ਮੈਂ ਆਪਣੇ ਨੇਤਰ ਨੀਵੇਂ ਕਰ ਲਏ, ਅੱਖਾਂ ਨੀਵੀਆਂ ਪਾਈਆਂ, ਨੀਚੇ ਲੋਇਨ ਕਰ ਰਹੂ ਲੇ ਸਾਜਨ ਘੱਟ ਮਾਹੇ, ਸਭ ਰਸ ਖੇਲੂ ਪੀ ਸੋ ਕਿਸੂ ਲਖਾਵੂ ਨਾਹੀਂ। ਕਹਿੰਦੇ ਨੇ ਕਿਸੇ ਕੋਲ ਕੀ ਮੈਂ ਅੱਖਾਂ ਚੁੱਕਾਂ? ਆਪਣੇ ਸਾਈਂ ਦੇ ਨਾਮ ਰਸ ਵਿੱਚ, ਸਾਈਂ ਦੇ ਵਸਲ ਵਿੱਚ ਉਸ ਮਿਲਾਪ ਦਾ ਆਨੰਦ ਪਈ ਮਾਹਨੀ। ਨੀਚੇ ਲੋਇਨ ਕਰੂ ਲੇ ਸਾਜਨ ਘੱਟ ਮਾਹੇ, ਸਭ ਰਸ ਖੇਲੂ ਪੀ ਸੋ ਕਿਸੂ ਲਖਾਵੂ ਨਾਹੀਂ। ਫਿਰ ਅਗਲਾ ਸਲੋਕ ਕਦੀ ਪੜਿਓ, ਕਹਿਣ ਲੱਗੇ ਆਠ ਜਾਮ ਚੌਸਠ ਘਰੀ ਤੋ ਨਿਰਖ ਤਰਹਿ ਜੀਉ, ਨੀਚੇ ਲੋਇਨ ਕਿਉਂ ਕਰੂੰ ਸਭ ਘੱਟ ਦੇਖੂ ਪੀਓ। ਹੁਣ ਉਹੀ ਮਹਾਂਪੁਰਸ਼ ਜਿਹੜੇ ਕਹਿੰਦੇ ਨੇ ਕਿ ਮੇਰੇ ਕੋਲ ਵੇਲ ਕੋਈ ਨਹੀਂ ਅੱਖਾਂ ਖੋਲਣ ਦਾ, ਮੈਂ ਕੀ ਕਰਾਂ ਕਿ ਮੈਂ ਆਪਣੇ ਸਾਈਂ ਨੂੰ ਦੇਖਣਾ? ਕਹਿੰਦੇ ਨੇ ਹੁਣ ਮੈਂ ਨੀ ਨੀਚੇ ਲੋਇਨ ਕਰਨੇ, ਕਿਹੜਾ ਘੱਟ ਜਿਸ ਵਿੱਚ ਮੇਰਾ ਸਾਈਂ ਨਹੀਂ, ਨੀਚੇ ਲੋਇਨ ਕਿਉਂ ਕਰੂੰ ਸਭ ਘੱਟ ਦੇਖੂ ਪੀਓ। ਤੇ ਫਿਰ ਇੱਕ ਉਸ ਪਰਮ ਅਵਸਥਾ ਤੇ ਪਹੁੰਚ ਗਏ ਜਿੱਥੇ ਪੁਕਾਰ ਕੇ ਕਹਿਣ ਲੱਗੇ, ਸੁਣ ਸਖੀ ਪੀ ਮੈਂ ਜੀਉ ਬਸੈ, ਜੀ ਮੈਂ ਬਸੈ ਕੇ ਪੀਓ, ਜੀਓ ਪੀਓ ਬੂਝੋ ਨਹੀਂ ਘੱਟ ਮੈਂ ਜੀਓ ਕੇ ਪੀਓ। ਲੋਕ ਕਹਿੰਦੇ ਨੇ ਅੰਦਰ ਜਿੰਦ, ਸੱਚ ਜਾਣੀ ਭੈਣੇ ਉਹਨੇ ਨਹੀਂ ਪਤਾ ਲੱਗਦਾ ਅੰਦਰ ਜੀਓ ਰਹਿੰਦਾ ਕਿ ਅੰਦਰ ਪੀਓ ਰਹਿੰਦਾ। ਬਾਹਰ ਭੀਤਰ ਇੱਕੋ ਜਾਨੋ, ਪਰ ਨੀਚੇ ਲੋਇਨ ਕਰਨ ਤੋਂ ਬਿਨਾਂ ਨਹੀਂ। ਕਹਿਣ ਲੱਗੇ ਬਾਹਰ ਭੀਤਰ ਇੱਕੋ ਜਾਨੋ, ਇਹ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭਰਮ ਕੀ ਕਾਈ, ਆਪਣਾ ਆਪ ਪੜਚੋਲਨ ਤੋਂ ਬਿਨਾਂ ਨਹੀਂ। ਧੰਨ ਗੁਰੂ ਬਾਬਾ ਨਾਨਕ ਜੀ ਨੇ ਨਾ ਅੱਜ ਇਹ ਕਿਰਪਾਲਤਾ ਕੀਤੀ ਉਹਨੇ, ਤੇ ਪਹਿਲਾ ਬਚਨ ਕਿਹਾ ਭੱਬੈ ਭਾਲੈ ਸੇ ਫਲ ਪਾਵੇ, ਜਿਹੜੇ ਭਾਲਣ ਤੁਰਦੇ ਨੇ ਉਹ ਫਲ ਪਾਉਂਦੇ ਨੇ। ਵਾਹਿਗੁਰੂ ਮੇਰ ਕਰੇ ਦੁਨੀਆਂ ਸਾਰੀ ਭਾਲਣ ਤੁਰਦੀ ਏ, ਭਾਲਣ ਵਾਲੇ ਦੀ ਦਿਸ਼ਾ ਠੀਕ ਹੋਵੇ। ਜੇ ਭਾਲਣ ਤੁਰ ਪਿਆ ਤੇ ਉਹਦੀ ਦਿਸ਼ਾ ਠੀਕ ਨਹੀਂ ਤੇ ਉਹਨੂੰ ਕੀ ਮਿਲੇਗਾ ਭਾਲਣ ਵਿੱਚ? ਉਹ ਭਾਲੇ ਅੰਦਰ ਨੂੰ ਤੁਰੇ, ਗੁਰੂ ਦਾ ਸ਼ਬਦ ਲੈ ਕੇ ਅੰਤਰਮੁਖੀ ਹੋਵੇ, ਸ਼ਬਦ ਨੂੰ ਕਮਾਏ। ਅੱਜ ਰਾਬਿਆ ਬਸਰੀ ਦਾ ਜੀਵਨ ਮੈਂ ਪੜਿਆ, ਉਹਦੇ ਵਿੱਚ ਇੱਕ ਗੱਲ ਬੜੀ ਸੋਹਣੀ ਉਹਨੇ ਕਹੀ। ਇਹਦਾ ਜਿਸ ਦਿਨ ਜਨਮ ਹੋਇਆ, ਵਿਦਵਾਨ ਸੱਜਣ ਕਹਿੰਦੇ ਨੇ ਉਸ ਦਿਨ ਇਹਨਾਂ ਦੇ ਘਰ ਵਿੱਚ ਦੀਵਾ ਵੀ ਬੁੱਝ ਗਿਆ ਸੀ, ਤੇਲ ਨਹੀਂ ਸੀ ਦੀਵੇ ਵਿੱਚ, ਇਸ ਬੱਚੀ ਨੂੰ ਲਪੇਟਣ ਵਾਸਤੇ ਕੱਪੜਾ ਵੀ ਕੋਈ ਨਹੀਂ ਸੀ। ਰਾਬੀਆ ਦਾ ਅਰਥ ਹੈ ਚਾਰ, ਚਾਰ ਦਾ ਅਰਥ ਹੈ ਤਿੰਨ ਲੜਕੀਆਂ ਪਹਿਲਾਂ ਸਨ, ਇਹ ਚੌਥੀ ਸੰਸਾਨ ਸੀ। ਤੇ ਇਸ ਦੀ ਮਾਂ ਨੇ ਆਪਣੇ ਸਾਈਂ ਨੂੰ ਇਹ ਕਿਹਾ ਸੀ ਕਿ ਗਵਾਂਢੀਆਂ ਦੇ ਘਰੋਂ ਤੇਲ ਹੀ ਮੰਗ ਲਿਆਓ, ਬੱਚੀ ਨੂੰ ਮਾਲਿਸ਼ ਵੀ ਕਰਨੀ ਹੈ ਕੋਈ ਬਸਤਰ। ਗਏ ਹਮਸਾਇਆਂ ਦੇ ਘਰ, ਦਰਵਾਜ਼ੇ ਨੂੰ ਹੱਥ ਲਾਏ ਪਰ ਖੜਕਾਇਆ ਨਹੀਂ। ਕਿਹਾ ਯਾ ਰੱਬ, ਤੇਰੇ ਤੋਂ ਬਿਨਾਂ ਮੈਨੂੰ ਕਿਸੇ ਦੇ ਬੂਹੇ ਅੱਗੇ ਨਾ ਲਿਜਾਈ। ਉਹੀ ਬੰਦਾ ਸੀ ਜਿਹੜਾ ਅੱਜ ਤੀਕਰਾਂ ਹਮਸਾਇਆਂ ਕੋਲੋਂ ਕੁਛ ਮੰਗਦਾ ਸੀ, ਅੱਜ ਉਹੀ ਕਹਿੰਦਾ ਨਹੀਂ ਬੱਚੀ ਆਈ ਨਹੀਂ, ਕਿਸੇ ਤੋਂ ਨਹੀਂ ਮੰਗਣਾ। ਉਸ ਬਾਰੇ ਇੱਕ ਮਨੌਤ ਹੈ ਜਾਂ ਕਹਿ ਲਓ ਉਹਨਾਂ ਦਾ ਵਿਸ਼ਵਾਸ ਹੈ। ਵਾਪਸ ਆਇਆ, ਕਿਹਾ ਮੈਂ ਦਰਵਾਜ਼ਾ ਖੜਕਾਇਆ ਪਰ ਖੋਲਿਆ ਨਹੀਂ। ਕਹਿੰਦੇ ਨੇ ਉਸ ਵੇਲੇ ਰਾਤ ਨੂੰ ਸੁਪਨੇ ਵਿੱਚ ਇਹ ਝਲਕ ਮਿਲੀ ਕਿ ਚੇਤੇ ਰੱਖਿਓ ਮਤ ਸੋਚਿਓ ਇਹ ਮਨਹੂਸ ਬੱਚਾ ਹੈ, ਜਿਹਦੇ ਆਉਣ ਨਾਲ ਘਰ ਦੇ ਦੀਵੇ ਬੱਝੇ ਨੇ, ਨਹੀਂ ਬਾਹਰ ਦੇ ਦੀਵੇ ਬੁੱਝੇ ਕੀ, ਇਹ ਤਾਂ ਅਨੇਕਾਂ ਦੇ ਅੰਦਰ ਦੇ ਦੀਵੇ ਬਾਲੇ। ਅੰਦਰ ਦੀ ਟੰਡਾਊ ਹੈ। ਬੜਾ ਸੋਹਣਾ ਉਹਨੇ ਜੀਵਨ ਬਤੀਤ ਕੀਤਾ, ਉਸ ਦੀ ਇੱਕ ਇੱਕ ਗੱਲ ਬੜੇ ਵੱਡੇ ਅਰਥ ਰੱਖਦੀ ਹੈ। ਜੇ ਘਰੋਂ ਨਿਕਲਦੇ ਨੇ ਸੰਖੇਪ ਜਿਹਾ, ਇੱਕ ਹੱਥ ਵਿੱਚ ਲੋਟਾ ਪਾਣੀ ਦਾ, ਦੂਜੇ ਹੱਥ ਵਿੱਚ ਬਲਦਾ ਹੋਇਆ ਅੱਗ ਦਾ ਚੋਹ, ਪੁੱਛਦੇ ਨੇ ਅੰਮਾ ਕਿੱਥੇ ਚੱਲੀ ਏ? ਕਹਿਣ ਲੱਗੀ ਲੋਕਾਂ ਦੇ ਅਖੌਤੀ ਵਿਸ਼ਵਾਸ ਨੂੰ ਫੂਕਣ ਚੱਲੀਆਂ ਤੇ ਸਾੜਨ ਚੱਲੀਆਂ। ਕਿਉਂ? ਕਹਿਣ ਲੱਗੀ ਜਿਹੜਾ ਮੇਰੇ ਕੋਲ ਆਉਂਦਾ, ਕੋਈ ਪੁੱਛਦਾ ਬਹਿਸ਼ਤ ਕਿਵੇਂ ਮਿਲੇਗਾ, ਕੋਈ ਪੁੱਛਦਾ ਦੋਜਕ ਦੀ ਅੱਗ ਤੋਂ ਕਿਵੇਂ ਬਚਾਂਗੇ, ਪਾਣੀ ਦੇ ਲੋਟੇ ਨਾਲ ਅੱਗ ਬੁਝਾਉਣ ਚੱਲੀਆਂ ਦੋਜਕ ਦੀ, ਤੇ ਬਲਦੇ ਕੋਈ ਚੋਹ ਨਾਲ ਬਹਿਸ਼ਤ ਦੇ ਬਾਗ ਸਾੜਨ ਚੱਲੀਆਂ, ਘੱਟੋ ਘੱਟ ਰੱਬ ਜੀ ਕੋਈ ਤੇਰੀ ਗੱਲ ਵੀ ਪੁੱਛਣ ਵਾਲਾ ਆ ਜਾਏ। ਕੇਵਲ ਦੋਜਕ ਤੇ ਬਹਿਸ਼ਤ ਹੀ ਲੋਕ ਪੁੱਛਦੇ ਨੇ। ਅੱਜ ਵੀ ਨਰਕ ਸਵਰਗ ਹੀ ਪੁੱਛਿਆ ਜਾਂਦਾ ਹੈ, ਸਵਾਮੀ ਨੂੰ ਸਵਾਮੀ ਕੋਲੋਂ ਜਾ ਕੇ ਕੌਣ ਕੋਈ ਪੁੱਛੇਗਾ। ਗੱਲ ਬੜੀ ਸੋਹਣੀ ਉਹਨੇ ਕਹੀ। ਕਹਿਣ ਲੱਗੀ ਲੋਕਾਂ ਦਾ ਧਰਮ ਇਹ ਵੇ, ਤੇ ਜਦੋਂ ਦੇਖਿਆ ਲੋਕ ਬਾਹਰ ਨੂੰ ਭਟਕਦੇ ਨੇ, ਤੇ ਗਲੀ ਵਿੱਚ ਖਲੋਤੀ, ਸ਼ਾਮ ਦਾ ਵੇਲਾ ਸੀ, ਹਨੇਰਾ ਪਸਰ ਲੱਗਾ, ਜ਼ਮੀਨ ਵਿੱਚ ਹੱਥ ਮਾਰ ਲੱਗੀ ਤੇ ਪੁੱਛਿਆ ਮਾਂ ਗਵਾਚਾ ਕੀ? ਕਹਿੰਦੀ ਸੂਈ। ਤੇ ਪੁੱਛ ਲਿਆ ਹਸਨ ਬਸਰੀ ਨੇ, ਮਾਂ ਜੇ ਤੂੰ ਕਹੇ ਤਾਂ ਮੈਂ ਸੂਈ ਲੱਭਣ ਵਿੱਚ ਕੁਝ ਮਦਦ ਕਰਾਂ। ਕਹਿਣ ਲੱਗੀ ਬੇਟਾ ਤੂੰ ਵੀ ਯਤਨ ਕਰ। ਆਏ ਵੀ ਲੱਗ ਪਏ ਕੁਝ ਹੋਰ ਲੋਕ, ਫਕੀਰ ਨਹੀਂ ਸੀ। ਇੱਕ ਨੇ ਪੁੱਛਿਆ ਅੰਮਾ ਸੂਈ ਗਵਾਚੀ ਕਿੱਥੇ? ਕਹਿਣ ਲੱਗੀ ਗਵਾਚੀ ਤਾਂ ਅੰਦਰ ਹੈ। ਹੈ ਅੰਦਰ ਗਵਾਚੀ ਤੇ ਬਾਹਰ ਲੱਭਣੀ ਏ? ਕਹਿਣ ਲੱਗੀ ਬਾਹਰ ਸੂਰਜ ਦੀ ਲੋ ਸੀ ਥੋੜੀ ਥੋੜੀ, ਮੈਂ ਸਮਝਿਆ ਇੱਥੋਂ ਹੀ ਲੱਭ ਲਵਾਂ। ਕਹਿਣ ਲੱਗੇ ਜਾ ਕਮਲਿਆਂ ਵਾਲਾ ਕੰਮ, ਚੀਜ਼ ਅੰਦਰ ਗਵਾਚੀ ਤੇ ਬਾਹਰ ਲੱਭਣੀ, ਬਾਹਰੋਂ ਪਈ ਏ ਸੂਰਜ ਦੀ ਲੋ ਜੇ ਲੱਭਣੀ ਤੇ ਅੰਦਰ ਦੀਵਾ ਬਾਲ। ਖਿੜ ਖੜਾ ਕੇ ਅਸੀਂ ਲੋਕੋ, ਮੈਂ ਤਾਂ ਕਮਲੀ ਹੋਈ ਨਾ ਕਿ ਸੂਈ ਬਾਹਰ ਗਵਾਚੇ ਅੰਦਰ ਗਵਾਚੇ ਤੇ ਬਾਹਰੋਂ ਲੱਭਾਂ ਮੈਂ ਕਮਲੀ। ਕਹਿਣ ਲੱਗੀ ਦੁਨੀਆਂ ਕਮਲਿਆਂ ਦਾ ਕਾਫਲਾ ਹੈ, ਅੱਲਾ ਤਾਂ ਅੰਦਰ ਬੈਠਾ, ਇਹ ਬਾਹਰੋਂ ਲੱਭਣ ਤੁਰ ਪਏ। ਅੰਦਰ ਦੀਵਾ ਬਾਲ, ਜਿਹੜਾ ਅੰਦਰ ਟਿਕਿਆ ਹੈ। ਮੇਰੇ ਸਤਿਗੁਰੂ ਨੇ ਬਾਣੀ ਵਿੱਚ ਕਿਰਪਾ ਕੀਤੀ, ਕਹਿੰਦੇ ਨੇ ਜਿਨ੍ਹਾਂ ਉੱਤੇ ਰੱਬ ਦੀ ਮਿਹਰ ਹੋ ਜਾਏ ਉਹ ਖੋਜਣ ਤੁਰਦੇ ਨੇ ਫਿਰ ਅੰਦਰ ਨੂੰ, ਤੇ ਫਿਰ ਖੋਜ ਕੇ ਕਹਿੰਦੇ ਨੇ ਕਿ ਜੰਗਲ ਜੰਗਲ ਕਿਆ ਭਵੇਂ, ਵਣ ਕੰਡਾ ਮੋਹੜੇ ਵਸੀ ਰੱਬ ਹਿਆਲੀ ਹੈ। ਜੰਗਲ ਕਿਆ ਢੂੰਡੇ, ਖੋਜ ਕੇ ਕਹਿੰਦੇ ਨੇ ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਕੀ ਮਾਹੇ ਦਿਖਾਇਆ ਥਾਂ। ਫਿਰ ਬਾਬਾ ਜੀ ਕਹਿੰਦੇ ਨੇ, ਉਹ ਕਹਿੰਦੇ ਨੇ ਬਾਹਰ ਨਹੀਂ, ਸਭ ਕੁਛ ਘਰ ਮੈਂ, ਬਾਹਰ ਨਾਹੀਂ, ਬਾਹਰ ਟੋਲਾ ਸੋ ਭਰਮ ਪੁਲਾਹੀ, ਗੁਰ ਪ੍ਰਸਾਦੀ ਜਿਨੇ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀ। ਭੱਬਾ ਹੈ ਭਾਲੈ, ਜਿਹੜੇ ਭਾਲਦੇ ਨੇ ਛੇ ਫਲ ਪਾਵੇ, ਉਹ ਆਤਮਕ ਫਲ ਪਾਣਗੇ, ਪਰ ਪਾਲਣਗੇ ਉਹ ਗੁਰ ਪ੍ਰਸਾਦੀ ਜਿਨ ਕੋ ਭਉ ਪਿਆ, ਜਿਨ੍ਹਾਂ ਅੰਦਰ ਗੁਰੂ ਜੀ ਨੇ ਕਿਰਪਾ ਕਰਕੇ ਅਦਬ ਪੈਦਾ ਕਰ ਦਿੱਤਾ, ਭਉ ਪੈਦਾ ਹੋ ਗਏ। ਮਨਮੁਖ ਫਿਰੇ ਨਾ ਚੇਤਾ ਮੂੜੇ, ਮਨਮੁਖ ਬੰਦੇ ਉਹਨਾਂ ਨੂੰ ਪਤਾ ਹੀ ਨਹੀਂ ਰੱਬ ਨਾਂ ਦੀ ਚੀਜ਼ ਕੀ ਸੱਚੀ ਹੈ। ਕਈ ਵਾਰੀ ਚੀਜ਼ ਦੀ ਕਦਰ ਨਾ ਹੋਵੇ ਤੇ ਕੀਮਤੀ ਚੀਜ਼ ਵੀ ਕੋਲ ਹੋਵੇ ਤੇ ਬੰਦਾ ਉਸ ਦੀ ਕੀਮਤ ਨੂੰ ਜਾਣਦਾ ਵੀ ਕੁਛ ਨਹੀਂ। ਮਨਮੁਖ ਬੰਦੇ ਦੇ ਅੰਦਰ ਅੰਮ੍ਰਿਤ ਹੈ। ਕਿਹੜਾ ਬੰਦਾ ਜਿਹੜਾ ਕਹਿੰਦਾ ਵੀ ਇਸ ਅੰਦਰ ਅੰਮ੍ਰਿਤ ਨਹੀਂ? ਬਾਬਾ ਜੀ ਨੇ ਕਿਹਾ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ। ਮਨਮੁਖਾਂ ਸਾਧ ਨਾ ਪਾਇਆ, ਸਾਧ ਨਾ ਪਾਇਆ ਕਹਿ, ਪਰ ਇਹ ਨਹੀਂ ਕਿਹਾ ਮਨਮੁਖ ਦੇ ਅੰਦਰ ਅੰਮ੍ਰਿਤ ਨਹੀਂ ਹੈ, ਜ਼ਰੂਰ ਪਰ ਕਦਰ ਨਹੀਂ ਜਾਣੀ। ਕਹਿੰਦੇ ਨੇ ਮਨਮੁਖ ਬੰਦੇ ਜ਼ਿੰਦਗੀ ਵਿੱਚ ਵਿਚਰਦੇ ਨੇ ਪਰ ਕਦੀ ਸਾਈਂ ਨੂੰ ਚੇਤੇ ਨਹੀਂ ਕਰਦੇ। ਲੱਖ ਚੌਰਾਸੀ ਫੇਰ ਪਿਆ, ਉਹੀ ਫਿਰ 84 ਲੱਖ ਦਾ ਗੇੜਾ, ਕਿਉਂਕਿ ਸਾਈਂ ਨੂੰ ਅੰਦਰ ਜਾਣਿਆ ਨਾ। ਭਾਈ ਸਾਹਿਬ ਨੇ ਇੱਥੇ ਇੱਕ ਬੜਾ ਸੋਹਣਾ ਪ੍ਰਮਾਣ ਦਿੱਤਾ ਹੈ। ਕਹਿੰਦੇ ਨੇ ਮਨਮੁਖ ਦੇ ਅੰਦਰ ਵੀ ਆਤਮਕ ਖੇੜਾ, ਵਿਗਾਸ, ਸੁੱਖ, ਰਸ ਆ ਸਕਦਾ, ਪਰ ਉਹਨੂੰ ਇਹ ਹੀ ਨਹੀਂ ਕਦਰ ਮੇਰਾ ਅੰਦਰ ਕਿੰਨਾ ਕੁ ਕੀਮਤੀ ਹੈ। ਸੱਚੀ ਹੈ, ਮੈਂ ਪਿਛਲੇ ਦਿਨੀ ਬੇਨਤੀ ਕੀਤੀ, ਹਰ ਬੰਦਾ ਆਤਮਕ ਸ਼ਹਿਜ਼ਾਦਾ ਹੈ, ਪਰ ਇਹਨਾਂ ਕੁ ਮਾਇਆ ਨੇ ਪ੍ਰਭਾਵ ਪਾਏ, ਪਤਾ ਹੀ ਨਹੀਂ ਕਿ ਆਪਾਂ ਰਾਜਕੁਮਾਰ ਹਾਂ। ਰਾਜਕੁਮਾਰ ਹੋ ਕੇ ਗਲੀਆਂ ਵਿੱਚ ਖਲੋ ਕੇ ਭੀਖ ਪੈ ਮੰਗਣੇ, ਆਤਮ ਸ਼ਹਿਜ਼ਾਦੇ ਹਾਂ। ਭਾਈ ਸਾਹਿਬ ਨੇ ਬਚਨ ਕਿਹਾ ਹੈ, ਕਹਿੰਦੇ ਨੇ ਬਾਂਦਰ ਦੇ ਗਲ ਵਿੱਚ ਕੀਮਤੀ ਰਤਨ ਹੈ, ਉਹਨੂੰ ਕੋਈ ਪਤਾ ਨਹੀਂ ਮੇਰਾ ਗਲਾ ਕਿੰਨਾ ਕੁ ਕੀਮਤੀ। ਇਹਦੀ ਕੀਮਤ ਤਾਂ ਉਹ ਹੀ ਜਾਣੇਗਾ ਜਿਹੜਾ ਰਤਨਾਂ ਦਾ ਪਾਰਕੂ ਹੈ। 36 ਪ੍ਰਕਾਰ ਦੇ ਭੋਜਨ ਰਸੋਈ ਵਿੱਚ ਤਿਆਰ ਨੇ, ਕਰਸ਼ੀ ਬਣਾਉਂਦੀ ਰਹੀ, ਉਹਨੂੰ ਸਵਾਦ ਦਾ ਕੀ ਪਤਾ? ਇਹ ਤਾਂ ਉਹ ਹੀ ਜਾਣੇਗਾ ਜਿਹਨੂੰ ਸ਼ੁਦਾ, ਜਿਹਨੂੰ ਭੁੱਖ ਲੱਗੀ ਹੈ। ਕਹਿਣ ਲੱਗੇ ਚਿੱਕੜ ਤੇ ਡੱਡੂ ਇਕੱਠੇ ਨੇ, ਪਰ ਦੇਖੋ ਉਹਦੇ ਵਿੱਚ ਹੀ ਕਮਲ ਦਾ ਫੁੱਲ, ਉਹਨੂੰ ਨੇੜੇ ਰਹਿੰਦਿਆਂ ਵੀ ਪਤਾ ਨਹੀਂ ਵੀ ਮੇਰੇ ਕੋਲ ਕਿੰਨਾ ਸੁਗੰਧੀ ਦਾ ਭੰਡਾਰਾ ਕਮਲ ਦਾ ਫੁੱਲ ਹੈ। ਗੁੱਜਰ ਨੂੰ ਕਹਿਣ ਲੱਗੇ, ਕਿਹੜੀ ਅਕਲ, ਅੰਮ੍ਰਿਤ ਵਰਗਾ ਦੁੱਧ ਲਿਜਾਂਦਾ ਹੈ, ਸ਼ਹਿਰ ਵਿੱਚ ਵੇਚ ਕੇ ਖਲ ਤੇ ਸੂੜੀ ਲੈ ਆਉਂਦਾ। ਕਹਿੰਦੇ ਨੇ ਅਸਲ ਵਿੱਚ ਇਹਨਾਂ ਸਾਰਿਆਂ ਨੂੰ ਇਹ ਪਤਾ ਹੀ ਨਹੀਂ ਜੋ ਕੁਝ ਸਾਡੇ ਕੋਲ ਹੈ ਇਹ ਕਿੰਨਾ ਕੁ ਕੀਮਤੀ ਹੈ। ਮਨਮੁਖ ਬੰਦੇ ਨੂੰ ਪਤਾ ਹੀ ਨਹੀਂ। ਸਾਹਿਬ ਨੇ ਬਚਨ ਕੀਤੇ ਨੇ ਕਿ ਰਤਨ ਮਨੀ ਗੱਲ ਬੰਦ ਰਹਿ ਕੋ ਕੀਮ ਨਾ ਜਾਣੇ, ਕਰਸ਼ੀ ਸਾਉ ਨਾ ਸੰਭਲੈ ਭੋਜਨ ਰਸ ਖਾਣੇ, ਡੱਡੂ ਚਿੱਕੜ ਵਾਸ ਹੈ ਕਵਲੈ ਨਾ ਸਿਆਣੇ, ਨਾਭ ਕਥੂਰੀ ਮਿਰਗ ਦੈ ਫਿਰਦਾ ਹੈਰਾਣੇ, ਗੁੱਜਰ ਗੋਰਸ ਵੇਚ ਕੇ ਖਲ ਸੂੜੀ ਆਣੇ। ਵੇਮੁਖ ਮੂਲੋਂ ਭੁੱਲਿਆ, ਮੂਲ ਤੋਂ ਹੀ ਭੁੱਲ ਗਿਆ ਮੇਰੇ ਅੰਦਰ ਕੀ ਹੈ। ਮਨਮੁਖ ਮੂਲੋਂ ਭੁੱਲਿਆ, ਵੇਮੁਖ ਮੂਲੋਂ ਭੁੱਲਿਆ, ਦੁੱਖ ਸਹਿ ਜਮਾਣੇ। ਮਨਮੁਖ ਭੁੱਲ ਗਿਆ, ਚੇਤਾ ਨਾਹੀ, ਲੱਖ 84 ਵਿੱਚ ਭਟਕਦਾ ਹੈ। ਅੱਗੇ ਸਾਹਿਬ ਨੇ ਇੱਕ ਬਚਨ ਕਿਹਾ, ਇੱਥੇ ਟੀਕਾਕਾਰਾਂ ਨੇ ਥੋੜਾ ਜਿਹਾ ਆਪਣੇ ਜਿਤਨੀ ਸਤਿਗੁਰੂ ਨੇ ਕਿਸੇ ਨੂੰ ਸੋਝੀ ਬਖਸ਼ੀ, ਗਲਤ ਸ਼ਬਦ ਨਹੀਂ ਕਹਿਣਾ, ਜਿਤਨੀ ਸੋਝੀ ਹੈ, ਕਿਉਂਕਿ ਇਹਦੇ ਵਿੱਚ ਤਾਂ ਦਾਅਵਾ ਹੀ ਕੋਈ ਨਹੀਂ। ਜੇ ਗੁਰੂ ਅਗਾਧ ਬੋਧ ਦੀ ਗੱਲ ਕਰਦੇ ਕਹਿੰਦੇ ਨੇ ਮੈਂ ਪੂਰਾ ਨਹੀਂ ਕਹਿ ਸਕਿਆ, ਤੇ ਪਿਆਰੇ ਉਹਦੇ ਪੂਰੇ ਕਹਿ ਹੋਏ ਦੇ ਨੂੰ ਕੋਈ ਪੂਰਾ ਬਿਆਨ ਕਰ ਸਕਦਾ ਨਹੀਂ। ਸ਼ਬਦ ਹੈ ਮਮੈ ਮੋ ਮਰਨ ਮਦਸੂਦਨ, ਤਿੰਨੇ ਸ਼ਬਦ ਜਿਹੜੇ ਨੇ ਮੰਮੇ ਅੱਖਰ ਤੋਂ ਸ਼ੁਰੂ ਹੁੰਦੇ। ਮੰਮੇ ਅੱਖਰ ਰਾਹੀਂ ਮੋਹ, ਮਰਨ ਤੇ ਮਧੂਸੂਦਨ। ਮਧੂਸੂਦਨ ਦਾ ਅਰਥ ਹੈ ਪਰਮਾਤਮਾ ਕਰਾਂਗੇ, ਮਧੂ ਦੈਂਤ ਨੂੰ ਮਾਰਨ ਵਾਲਾ। ਕਹਿੰਦੇ ਨੇ ਮੰਮੇ ਅੱਖਰ ਰਹੀ ਸਮਝ ਮੋਹ ਮਰਨਾ ਤੇ ਮਧੂਸੂਦਨ ਪਰਮਾਤਮਾ। ਕਹਿੰਦੇ ਨੇ ਬੰਦੇ ਨੂੰ ਜਿਉਂਦੇ ਜੀ ਜਿੰਨੀ ਦੇਰ ਤੱਕ ਸਵਾਸ ਤੰਦਰੁਸਤੀ ਹੈ ਤਿੰਨੀ ਚੇਤੇ ਨਹੀਂ। ਤਿੰਨੇ ਚੇਤੇ ਕਿਵੇਂ ਨੇ ਜੀ? ਕਹਿਣ ਲੱਗੇ ਨਾ ਤਾਂ ਇਸ ਬੰਦੇ ਨੂੰ ਇਹ ਚੇਤੇ ਵੇ ਕਿ ਮੋਹ ਇੱਕ ਦਿਨ ਮੇਰੇ ਜਨਮ ਮਰਨ ਦੀ ਫਾਈ ਬਣੇਗਾ, ਮੋਹ ਤੋਂ ਵੀ ਛੁਟਕਾਰਾ ਨਹੀਂ ਕਰਾਂਦਾ। ਤੇ ਜਿਸ ਬੰਦੇ ਨੂੰ ਮੋਹ ਦੇ ਬਾਰੇ ਪਤਾ ਨਹੀਂ, ਕਹਿਣ ਲੱਗੇ ਉਹਨੂੰ ਮੌਤ ਚੇਤੀ ਕੋਈ ਨਹੀਂ। ਤੇ ਕਹਿੰਦੇ ਨੇ ਜਿਹਨੂੰ ਮੌਤ ਚੇਤੇ ਨੇ ਉਹਨੇ ਰੱਬ ਨੂੰ ਕਿੱਥੇ ਚੇਤੇ ਕਰ ਲੈਣਾ ਹੈ। ਮੰਮੈ ਮੋਹ ਮਰਨ ਮਧੂਸੂਦਨ, ਪਰ ਕਹਿੰਦੇ ਹੁਣ ਕੀ ਹੋਇਆ, ਮਰਨ ਭਇਆ ਤਬ ਚੇਤ ਬਿਆ, ਉਦਨ ਮਰਨ ਕਰਾਲੇ ਪਿਆ ਹੁਣ ਚੇਤੇ ਕਰਨ ਲੱਗ ਪਿਆ। ਰੱਬ ਹੈ, ਪਰਮਾਤਮਾ ਹੈ, ਅਸੀਂ ਹਿੰਦੁਸਤਾਨ ਤੇ ਪਲਤੀਏ, ਬੰਦਾ ਮਰਨ ਹੁੰਦਾ ਸਾਰੀ ਜ਼ਿੰਦਗੀ ਆਪਣੇ ਭੜੋਲੇ ਭਰਦਾ, ਮਰਿਆ ਹੱਥ ਲਵਾ ਲਵਾ ਕਹਿੰਦੇ ਚੱਲ ਬਾਬਾ ਹੱਥ ਲਾ ਤੇਰੇ ਨਾਂ ਤੇ ਦਾਣੇ ਦਾਨ ਕਰ ਦਿਆਂਗੇ। ਹੁਣ ਥੋੜਾ ਗੱਲ ਬਣ ਜਾਵੇ, ਹੁਣ ਮਰਿਆ ਗਾਵਾਂ ਸਾਰੀ ਜ਼ਿੰਦਗੀ ਲੋਕਾਂ ਗਾਵਾਂ ਦਾ ਲੋਕਾਂ ਦੇ ਘਰੋਂ ਪੱਟ ਪੱਟ ਕੇ ਖਾਧਾ, ਮਰਦਿਆਂ ਰੱਸੇ ਪਕੜਾਈ ਜਾਣਗੇ। ਸਾਹਿਬ ਕਹਿੰਦੇ ਨੇ ਮਰਦਿਆਂ ਬੰਦਾ ਸੋਚਦਾ ਵੀ ਚਲੋ ਹੁਣ ਚੇਤੇ ਕਰੀਏ। ਨਹੀਂ, ਦੇਖੋ ਤਿੰਨ ਚਾਰ ਚੀਜ਼ਾਂ ਸਾਨੂੰ ਸਾਰੀ ਜ਼ਿੰਦਗੀ ਭੁੱਲਦੀਆਂ ਨੇ, ਦੋ ਕਦੀ ਚੇਤੇ ਨਹੀਂ ਰਹਿੰਦੀਆਂ, ਖਾਣਾ ਪੀਣਾ ਹੱਸਣਾ ਸੌਣਾ, ਇਹ ਕਦੀ ਨਹੀਂ ਭੁੱਲਿਆ। ਵਕਤ ਨਾਲ ਅਸੀਂ ਹਰ ਕੰਮ ਕਰਨੇ ਆ, ਪਰ ਭੁੱਲ ਕੇ ਗਿਆ, ਵਿਸਰ ਗਿਆ ਹੈ ਮਰਨਾ, ਤੇ ਜਿਹਨੂੰ ਮਰਨਾ ਵਿਸਰ ਜਾ ਰੱਬ ਚੇਤੇ ਨਹੀਂ ਰਹਿੰਦਾ। ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਕਬੀਰ ਜੀ ਨੇ ਕਿਹਾ ਜਬ ਲਗ ਜਿੰਨੀ ਦੇਰ ਤੱਕ, ਜਬ ਲਗ ਜੋਤ ਕਾਇਆ ਮੈਂ ਵਰਤੈ ਆਪਾ ਪਸ਼ੂ ਨਾ ਬੂਝੈ, ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੂਝੈ। ਕਹਿਤ ਕਬੀਰ ਸੁਣੋ ਰੇ ਪ੍ਰਾਣੀ, ਛੋਡੋ ਮਨ ਕੇ ਭਰਮਾ, ਕੇਵਲ ਨਾਮ ਜਪੋ ਰੇ ਪ੍ਰਾਣੀ, ਪਰੋ ਏਕ ਕੀ ਸ਼ਰਨਾ। ਸਾਹਿਬ ਕਹਿੰਦੇ ਨੇ ਦੇਖੋ ਇਸ ਬੰਦੇ ਨੂੰ ਮਰਨ ਲੱਗਿਆ ਮਰਨ ਭਇਆ ਤਬ ਚੇਤ ਵਿਆ, ਹੁਣ ਚੇਤੇ ਕਰਾਂਦੇ ਪਏ ਨੇ, ਰੱਬ ਚੇਤੇ ਕਰ, ਵਾਹਿਗੁਰੂ ਬੋਲ, ਸਤਨਾਮ ਬੋਲ, ਧੰਨ ਬਾਬਾ ਨਾਨਕ ਬੋਲ। ਜ਼ੋਰ ਮਾਰਦੇ ਨਾ, ਪਿਛਲੇ ਦਿਨ ਬੇਨਤੀ ਕੀਤੀ ਸੀ, ਫਿਰ ਦੁਹਰਾ ਦਿਆ ਜੀ, ਮੈਨੂੰ ਬਖਸ਼ ਦਿਆ ਜੇ। ਬੰਦਾ 80-90 ਸਾਲ ਤੱਕ ਜਿੰਦਾ, ਕਦੀ ਕੋਈ ਆਤਮਕ ਸ਼ਾਂਤੀ ਦੀ ਗੱਲ ਨਹੀਂ ਕਰਦਾ। ਮੈਂ ਸ਼ਬਦ ਰਿਪੀਟ ਕਰਨ ਲੱਗਾ ਕਥਾ ਚ, ਕਦੀ ਕੋਈ ਨਹੀਂ ਕਹਿੰਦਾ ਵੀ ਆਹ ਜਿਹੜੇ ਬੱਚੇ ਦਾ ਜਨਮ ਹੁੰਦਾ ਹੈ ਨਾ, ਚੇਤੇ ਰੱਖਿਓ, ਆਤਮਾ ਜਿਸ ਦਿਨ ਮਾਤਾ ਦੇ ਉਦਰ ਵਿੱਚ ਪ੍ਰਵੇਸ਼ ਕੀਤਾ ਉੱਥੇ ਪਹਿਲਾ ਪੈਰ ਸ਼ੁਰੂ ਹੋ ਗਿਆ ਹੈ, ਜਨਮ ਹੋਇਆ। ਜਨਮ ਤੋਂ ਹੀ ਕਿਤੇ, ਜਨਮ ਵੇਲੇ ਤੋਂ ਅਸੀਂ ਜਿਹੜੀ ਮਰਨ ਵੇਲੇ ਅਰਦਾਸ ਕਰਨੇ ਆ, ਉਹ ਜਨਮ ਤੋਂ ਸ਼ੁਰੂ ਚਾਹੀਦੀ ਹੈ ਕਰਨੀ। ਅਸੀਂ ਮਰਨ ਵੇਲੇ ਕਹਿੰਦੇ ਹਾਂ ਰੱਬ ਜੀ ਕਿਰਪਾ ਕਰਿਓ, ਇਹਦੀ ਆਤਮਾ ਨੂੰ ਸ਼ਾਂਤੀ ਦਿਆ ਜੇ। ਮੈਂ ਕਹਿੰਦਾ ਜਨਮ ਵੇਲੇ ਕਹੋ ਮੇਰੇ ਪਰਮਾਤਮਾ ਜਿਹੜਾ ਜੰਮਿਆ, ਰਮੇਰ ਕਰੀ ਇਸ ਜਨਮ ਵਿੱਚ ਇਹਨੂੰ ਸ਼ਾਂਤੀ ਮਿਲ ਜਾਏ। ਆਤਮਾ ਦੀ ਸ਼ਾਂਤੀ ਮਰਦੇ ਵੇਲੇ ਉਸ ਵੇਲੇ ਚੇਤੇ ਕੀਤਾ। ਸਤਿਗੁਰੂ ਜੀ ਬਚਨ ਕਰਦੇ ਨੇ, ਕਾਇਆ ਭੀਤਰ ਅਵਰੋ ਪੜਿਆ, ਇਸ ਕਾਇਆ ਵਿੱਚ ਹੋਰ ਬਹੁਤ ਕੁਛ ਪੜਿਆ, ਵਿਸ਼ੇ ਵਿਕਾਰ ਪੜੇ, ਮੰਮਾ ਅੱਖਰ ਵਿਸਰਿਆ। ਮੰਮਾ ਮੌਤ ਵਿਸਰ ਗਈ ਤੇ ਮੰਨਾ ਮੰਮਾ ਮਦਸੂਦਨ ਵਿਸਰ ਗਿਆ। ਕਿਉਂ ਵਿਸਰਿਆ? ਕਿਉਂਕਿ ਮੋਹ ਪੱਲੇ ਪੈ ਗਿਆ ਸੀ। ਆਓ ਦਾਤਾ ਮੇਰ ਕਰੇ ਕਿ ਅਸੀਂ ਉਸ ਸਾਈਂ ਦੀ ਯਾਦ ਵਿੱਚ ਗੁਰੂ ਕਿਰਪਾ ਨਾਲ ਜੁੜ ਸਕੀਏ। ਯਤਨ ਕਰੋ ਗੁਰਮੁਖੋ, ਵੇਖੋ ਇਹ ਕਿਸੇ ਦੀ ਵੱਖਰੀ ਚਲਾਈ ਕੋਈ ਪਦਤੀ ਨਹੀਂ। ਗੁਰੂ ਜੀ ਨੇ ਕਿਹਾ ਤੂੰ ਆਪਣੀ ਰਸਨਾ ਨਾਲ ਗੁਰੂ ਗੁਰੂ ਜਪੀ, ਕਦੀ ਕਦੀ ਕੀ ਰੋਜ਼ ਦਸ ਦਸ ਮਿੰਟ ਹੀ, ਦਸ ਮਿੰਟ ਨਹੀਂ ਪੰਜ ਮਿੰਟ ਹੀ ਨੇਤਰ ਬੰਦ ਕਰਕੇ ਗੁਰੂ ਨੂੰ ਪੁਕਾਰਨਾ ਸ਼ੁਰੂ ਕਰੀਏ। ਦੇਖੋ ਗੁਰਮੁਖੋ, ਭਾਈ ਸਾਹਿਬ ਕਹਿੰਦੇ ਸਨ ਭਾਈ ਵੀਰ ਸਿੰਘ, ਵਿੱਥਾਂ ਭਰੀਏ ਤੇ ਘਰ ਭਰੇ ਜਾਂਦੇ ਨੇ। ਸਮੇਂ ਦੀ ਵਿੱਥੀ ਭਰਨ ਲੱਗ ਪਈਏ, ਪੰਜ ਪੰਜ ਮਿੰਟ ਦਸ ਦਸ ਮਿੰਟ ਕਦੀ ਆਪੇ ਨੂੰ ਪੜਚੋਲਣ ਦਾ ਯਤਨ ਕਰੀਏ ਤੇ ਸ਼ਾਇਦ ਅਸੀਂ ਸਾਈਂ ਨੂੰ ਭਾਲ ਸਕੀਏ। ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।